ਚਾਈਨਾ ਦੀ ਪਾਰਟਨਰਸ਼ਿਪ ਜਿਹੜੀ ਹੈਗੀ ਆ, ਟਰੇਡ ਪਾਰਟਨਰਸ਼ਿਪ, ਐਨਰਜੀ, ਇਨਫਰਾਸਟ੍ਰਕਚਰ, ਡਿਫੈਂਸ ਦੇ ਵਿੱਚ, ਔਰ ਖਾਸ ਕਰ ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਜਿਹਨੂੰ ਸੀਪੈਕ ਵੀ ਕਹਿੰਦੇ ਨੇ, ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਜਿਹੜੀ ਹੈ ਉਹਨਾਂ ਦੀ ਪਾਰਟਨਰਸ਼ਿਪ ਵੱਧ ਰਹੀ ਹੈ। ਚਾਈਨਾ ਦੇ ਜਿਹੜੇ ਵਾਈਸ ਪ੍ਰੈਜੀਡੈਂਟ ਨੇ ਹੈਂਗ ਜ਼ੈਂਗ ਔਰ ਚਾਈਨੀਜ਼ ਫੋਰਨ ਮਿਨਿਸਟਰ ਵੈਂਗ ਯੀ, ਉਹਨਾਂ ਦੇ ਨਾਲ ਪਾਕਿਸਤਾਨ ਦੇ ਚੀਫ ਆਫ ਆਰਮੀ ਸਟਾਫ ਨਸੀਮ ਮੁਨੀਰ, ਉਹਨਾਂ ਨੇ ਜਿਹੜੀ ਹਾਲ ਹੀ ਦੇ ਵਿੱਚ ਮੁਲਾਕਾਤ ਕੀਤੀ, ਜਿਨ੍ਹਾਂ ਨੂੰ ਹੁਣ ਫੀਲਡ ਮਾਰਸ਼ਲ ਵੀ ਉਹ ਕਹਿੰਦੇ ਨੇ। ਸੋ ਅਸੀਂ ਦੱਸ ਦਈਏ ਕਿ ਹਾਈ ਲੈਵਲ ਮੀਟਿੰਗਸ ਜੋ ਚੱਲ ਰਹੀਆਂ ਨੇ ਇਹਦੇ ਕੀ ਮਾਇਨੇ ਨੇ ਚਾਈਨਾ ਔਰ ਪਾਕਿਸਤਾਨ, ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਚ ਇਹ ਵੀ ਤੁਹਾਡੇ ਲਈ ਜ਼ਰੂਰ ਡਿਟੇਲ ਰਿਪੋਰਟ ਦਵਾਂਗੇ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਇੰਗਲੈਂਡ ਦੇ ਦੌਰੇ ਤੋਂ ਬਾਅਦ ਮਾਲਦੀਵਸ ਪਹੁੰਚੇ ਔਰ ਮਾਲਦੀਵਸ ਦੇ ਵਿੱਚ ਇੰਡੀਆ ਔਰ ਮਾਲਦੀਵਸ ਦੇ ਵਿੱਚ ਸਟਰਾਂਗ ਰਿਲੇਸ਼ਨਸ਼ਿਪ, ਸਟਰਾਂਗ ਪਾਰਟਨਰਸ਼ਿਪ ਦੀ ਜਿਹੜੀ ਹੈ ਗੱਲ ਹੋ ਰਹੀ ਹੈ। ਉੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦਾ ਤਾਜ਼ਾ ਬਿਆਨ, ਇੰਡੀਆ ਨੇ 4850 ਕਰੋੜ ਦੀ ਕ੍ਰੈਡਿਟ ਲਾਈਨ ਜਿਹੜੀ ਹੈ ਮਾਲਦੀਵਸ ਨੂੰ ਦਿੱਤੀ ਹੈ। ਸੋ ਮੈਂ ਬੜੀ ਵਾਰ ਇਹ ਗੱਲ ਕਰ ਚੁੱਕਾ ਹਾਂ ਕਿ ਇੰਡੀਆ ਨੇ ਪਾਕਿਸਤਾਨ ਨੂੰ ਵੀ $10 ਬਿਲੀਅਨ ਦੀ ਲਾਈਨ ਆਫ ਕ੍ਰੈਡਿਟ ਦੇਣੀ ਚਾਹੀਦੀ ਹੈ। ਸੋ ਕ੍ਰੈਡਿਟ ਲਾਈਨ ਉਹਨਾਂ ਨੇ ਮਾਲਦੀਵਸ ਨੂੰ 4850 ਕਰੋੜ ਦੀ ਦਿੱਤੀ ਹੈ। ਉੱਥੇ ਉਹਨਾਂ ਨੇ ਕਿਹਾ ਕਿ ਫਰੈਂਡਸ਼ਿਪ ਫਸਟ। ਵਾਈ ਮੀਡੀਆ ਫੋਰਨ ਪਾਲਿਸੀ ਔਰ ਬਾਕੀ ਰਿਪੋਰਟਸ ਮੈਂ ਜਾਰੀ ਰੱਖਾਂਗਾ। ਕ੍ਰਿਕਟ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰ ਦਈਏ ਕਿ 400 ਰਨ ਬਣ ਗਏ ਨੇ, ਐਗਜੈਕਟ 400 ਰਨ ਹੈਵ ਬੀਨ ਸਕੋਰਡ ਬਾਏ ਇੰਗਲੈਂਡ। ਜੀਰੋ ਰੂਟ ਬੈਟਿੰਗ ਔਨ ਲਾਈਨ।
ਟੂ ਬੀ ਆਨੈਸਟ, ਮਾਈ ਮੂਵਿੰਗ ਟੂ ਕੈਨੇਡਾ ਵਾਸ ਅ ਬਿਗ ਸਟੈਪ ਫਾਰ ਦੈਮ ਟੂ। ਦੇ ਸਲੋਲੀ ਲਰਨਿੰਗ ਟੂ ਟਰਸਟ ਮਾਈ ਜਰਨੀ। ਮਾਈ ਮਦਰ ਨੋਜ਼ ਮਾਈ ਵਰਕ ਆਵਰਸ, ਸੋ ਦ ਮੋਮੈਂਟ ਆਈ ਕਨੈਕਟ ਟੂ ਦ ਗੋ ਵਾਈਫਾਈ, ਆਈ ਗੈਟ ਅ ਮੈਸੇਜ, ਆਰ ਯੂ ਔਨ ਦ ਟ੍ਰੇਨ, ਇਜ਼ ਐਨੀਵਨ ਵਿਦ ਯੂ? And the answer is always the same. Mama, there's a train operator in this cabin. There's a helpline for emergencies. Then she was really calm. Papa doesn't worry. He'll tell people. If I wanted her to stay home, I wouldn't have sent her to Canada. You know what they say. Beti baap se gayi hai.
Now arriving at Cooksville.
I'm hoping to get my PR next year. The dream is to have them come visit after that. Mama has never seen snow. That'll be exciting. As for Papa, I just want him to know he was right. I want them both to be proud of my journey.
ਮਿਸਿਸਾਗਾ ਕਾ ਸਬਸੇ ਪ੍ਰੀਮੀਅਮ ਲਕਸ਼ਰੀ ਰੈਂਟਲ EXS, ਜਿਸਕਾ ਅਨਬੀਟੇਬਲ ਲੋਕੇਸ਼ਨ ਹੈ K1 ਸ਼ਾਪਿੰਗ ਸੈਂਟਰ ਕੇ ਬਿਲਕੁਲ ਸਾਹਮਣੇ। ਅਬ ਲੇ ਆਏ ਹੈ ਸਪੈਸ਼ਲ ਪ੍ਰਮੋਸ਼ਨ, ਸਿਰਫ $2,750 ਪਰ ਮੰਥ ਮੇ 2 ਬੈਡਰੂਮ ਸੀਟ, ਵਹੀ ਪ੍ਰਾਈਸ ਜੋ ਦੂਸਰੀ ਆਰਡੀਨਰੀ ਬਿਲਡਿੰਗਸ ਮੇ ਦੇ ਰਹੇ ਹੋ। ਯੇ ਕੋਈ ਨਾਰਮਲ ਰੈਂਟਲ ਨਹੀਂ, EXS ਆਫਰਸ ਯੂ ਬੁਟੀਕ ਹੋਟਲ ਲਾਈਫ ਸਟਾਈਲ ਵਿਦ ਲਕਸ਼ਰੀ ਅਮੇਨਿਟੀਜ਼, ਜੈਸੇ ਕੀ ਸਵਿਮਿੰਗ ਪੂਲ, ਬਾਸਕਟਬਾਲ ਕੋਰਟ, ਹਾਈ ਐਂਡ ਰੈਸਟੋਰੈਂਟ ਔਰ ਗ੍ਰੋਸਰੀ ਸਟੋਰ, ਸਭ ਕੁਝ ਹੋਲ ਫ੍ਰੈਂਡ ਫਰੂ ਕੇ ਕ੍ਰੋਸ ਹੀ ਮਿਲਤਾ ਹੈ ਸਕੇਅਰ 1 ਮੇ। ਲਿਮਿਟੇਡ ਟਾਈਮ ਆਕੂਪੈਂਸੀ, ਪ੍ਰਾਈਸਿੰਗ ਔਨ ਨਾਉ ਔਰ ਟਾਪ ਯੂਨਿਟਸ ਵੀ ਅਵੇਲੇਬਲ ਹੈ। ਬੁੱਕ ਕਰਨੇ ਕੇ ਲਿਏ ਵਿਜ਼ਿਟ ਕੀਜੀਏ www.rentexs.com ਯਾ ਕਾਲ ਕੀਜੀਏ 905-220-0266, 905-220-0266, ਡੋਂਟ ਮਿਸ ਆਊਟ।
ਕੈਨੇਡਾ ਆਨਾ ਮੰਮੀ ਪਾਪਾ ਕੇ ਲਿਏ ਇੱਕ ਬੜਾ ਕਦਮ ਥਾ। ਮਾਂ ਮੇਰੀ ਜੋਬ ਟਾਈਮਿੰਗਸ ਜਾਣਦੀ ਹੈ, ਯਹਾਂ ਮੈਨੇ ਗੋ ਵਾਈਫਾਈ ਪੇ ਕਨੈਕਟ ਕੀਆ ਔਰ ਉਨਕਾ ਮੈਸੇਜ ਆ ਜਾਤਾ, ਟ੍ਰੇਨ ਮੇ ਬੈਠ ਗਈ, ਕੋਈ ਹੈ ਤੇਰੇ ਸਾਥ? ਔਰ ਜਵਾਬ ਹਮੇਸ਼ਾ ਸੇਮ ਹੋਤਾ ਹੈ, ਮਾਂ ਇਸ ਕੈਬਿਨ ਮੇ ਟ੍ਰੇਨ ਆਪਰੇਟਰ ਸਾਥ ਹੈ, ਐਮਰਜੈਂਸੀਜ਼ ਕੇ ਲਿਏ ਹੈਲਪ ਲਾਈਨ ਹੈ। ਫਿਰ ਉਹ ਸ਼ਾਂਤ ਹੋ ਜਾਤੀ ਹੈ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਹੈ ਸਨੀ ਬਾਸੀ ਤੇ ਮੈਂ ਬਿਲਡ ਰਾਈਟ ਕੰਸਟਰਕਸ਼ਨ ਤੋਂ ਹੈਗਾ ਵਾਂ। ਕਿ ਤੁਸੀਂ ਆਪਣੀ ਬੇਸਮੈਂਟ ਨੂੰ ਐਜ਼ ਅ ਸਟੋਰੇਜ ਯੂਜ਼ ਕਰ ਰਹੇ ਹੈਗੇ ਹੋ, ਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਆਪਣੀ ਬੇਸਮੈਂਟ ਨੂੰ ਫਿਨਿਸ਼ ਕਰਕੇ ਇਹਨੂੰ ਐਜ਼ ਅ ਪੋਟੈਂਸ਼ੀਅਲ ਸੋਰਸ ਆਫ ਇਨਕਮ ਬਣਾ ਸਕਦੇ ਹੈਗੇ ਹੋ, ਜਿਹੜੀ ਸਾਈਡ ਇਨਕਮ ਜਨਰੇਟ ਹੋਏਗੀ ਬੇਸਮੈਂਟ ਨੂੰ ਰੈਂਟ ਕਰਨ ਦੇ ਨਾਲ, ਉਹ ਤੁਹਾਡੀ ਮੋਰਗੇਜ ਦੇ ਵਿੱਚ ਵੀ ਮਦਦ ਕਰ ਸਕਦੀ ਹੈਗੀ ਹੈ। ਸਾਡੀ ਸਾਰੀ ਟੀਮ ਤੁਹਾਡੀ ਲੀਗਲ ਬੇਸਮੈਂਟ ਬਣਾਉਣ ਦੇ ਵਿੱਚ ਹਰ ਤਰੀਕੇ ਨਾਲ ਮਦਦ ਕਰ ਸਕਦੀ ਹੈ। ਅਸੀਂ ਫੁੱਲੀ ਲਾਇਸੈਂਸਡ ਐਂਡ ਫੁੱਲੀ ਇੰਸ਼ੋਰਡ ਹੈਗੇ ਹਾਂ। ਇੱਕ ਲੀਗਲ ਬੇਸਮੈਂਟ ਘਰ ਦੇ ਵਿੱਚ ਹੋਣ ਨਾਲ ਤੁਹਾਡੀ ਮੋਰਗੇਜ ਦੇ ਵਿੱਚ ਤਾਂ ਮਦਦ ਹੋ ਹੀ ਸਕਦੀ ਹੈ, ਪਲੱਸ ਔਨ ਟਾਪ ਆਫ ਦੈਟ ਤੁਹਾਡੀ ਪ੍ਰਾਪਰਟੀ ਵੈਲਿਊ ਦੇ ਵਿੱਚ ਵੀ ਉਹ ਵਾਧਾ ਕਰ ਸਕਦੀ ਹੈ। ਤੁਸੀਂ ਕਿਸੇ ਵੀ ਤਰੀਕੇ ਦੀ ਲੀਗਲ ਬੇਸਮੈਂਟ ਬਣਾਉਣੀ ਆ ਜਾਂ ਆਪਣੀ ਬੇਸਮੈਂਟ ਨੂੰ ਲੀਗਲਾਈਜ਼ ਕਰਾਉਣਾ ਹੈਗਾ ਵਾ, ਜਾਂ ਘਰ ਦੀ ਕਿਸੇ ਵੀ ਤਰੀਕੇ ਦੀ ਰੈਨੋਵੇਸ਼ਨ ਹੈਗੀ ਹੈ, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੇਰਾ ਫੋਨ ਨੰਬਰ ਹੈਗਾ ਵਾ 6475885889, ਪਲੱਸ ਮੇਰੀ ਵੈਬਸਾਈਟ ਹੈਗੀ ਹੈ buildrightconstruction.ca। ਥੈਂਕ ਯੂ।
ਕੰਮ ਤੋਂ ਬਾਅਦ ਕੱਲਿਆਂ ਟ੍ਰੇਨ ਚ ਸਫ਼ਰ ਕਰਨਾ, ਉਹ ਵੀ ਰਾਤੀ ਦੇਰ ਨਾਲ, ਮੰਮੀ ਪਾਪਾ ਕਦੇ ਵੀ ਨਾ ਮੰਨਦੇ। ਸੱਚੀ ਦੱਸਾਂ ਤਾਂ ਮੇਰਾ ਕੈਨੇਡਾ ਆਉਣਾ ਵੀ ਉਹਨਾਂ ਲਈ ਇੱਕ ਬਹੁਤ ਵੱਡੀ ਗੱਲ ਸੀ। ਨਵੀਆਂ ਰਾਹਾਂ ਤੇ ਯਕੀਨ ਤਾਂ ਹੌਲੀ ਹੌਲੀ ਹੀ ਬਣਦਾ ਹੈ। ਮੰਮੀ ਨੂੰ ਮੇਰੇ ਕੰਮ ਦੇ ਟਾਈਮ ਬਾਰੇ ਪਤਾ ਹੈ। ਜਿਵੇਂ ਹੀ ਮੈਂ ਗੋ ਵਾਈਫਾਈ ਕਨੈਕਟ ਕਰਦੀ ਹਾਂ, ਨਾਲ ਹੀ ਉਹਨਾਂ ਦਾ ਮੈਸੇਜ ਆ ਜਾਂਦਾ ਹੈ, ਟ੍ਰੇਨ ਚ ਬਹਿ ਗਈ, ਕੋਈ ਹੈ ਤੇਰੇ ਨਾਲ? ਤੇ ਮੈਂ ਹਮੇਸ਼ਾ ਕਹਿੰਦੀ ਹਾਂ, ਮੰਮੀ ਇਸ ਕੈਬਿਨ ਵਿੱਚ ਟ੍ਰੇਨ ਆਪਰੇਟਰ ਨਾਲ ਹੈ, ਇਮਰਜੈਂਸੀ ਲਈ ਹੈਲਪਲਾਈਨ ਹੈ। ਬਸ ਫੇਰ ਮੰਮੀ ਨੂੰ ਤਸੱਲੀ ਹੋ ਜਾਂਦੀ ਹੈ। ਪਾਪਾ ਬਹੁਤਾ ਫਿਕਰ ਨਹੀਂ ਕਰਦੇ, ਸਭ ਨੂੰ ਪੂਰੇ ਮਾਣ ਨਾਲ ਕਹਿੰਦੇ ਨੇ। ਜੇ ਮੈਨੂੰ ਘਰ ਹੀ ਬਿਠਾਉਣਾ ਹੁੰਦਾ ਤਾਂ ਕੈਨੇਡਾ ਕਿਉਂ ਭੇਜਦਾ? ਉਹ ਕਿਹਾ ਜਾਂਦਾ ਹੈ ਨਾ, ਧੀ ਆਪਣੇ ਪਿਓ ਤੇ ਹੀ ਗਈ ਹੈ। ਮੈਂ ਅਗਲੇ ਸਾਲ PR ਦੀ ਵੇਟ ਕਰ ਰਹੀ ਹਾਂ। ਫਿਰ ਮੰਮੀ ਪਾਪਾ ਦੋਹਾਂ ਨੂੰ ਇੱਥੇ ਬੁਲਾਉਣਾ ਹੈ। ਮੰਮੀ ਨੇ ਕਦੇ ਸਨੋ ਨਹੀਂ ਵੇਖੀ ਨਾ, ਮੰਮੀ ਦਾ ਰਿਐਕਸ਼ਨ ਵੇਖਣ ਵਾਲਾ ਹੋਏਗਾ। ਤੇ ਪਾਪਾ ਨੂੰ ਬਸ ਇਹ ਵਿਖਾਉਣਾ ਕਿ ਉਹਨਾਂ ਦਾ
For any information call, Sarav Sabarwal, 647-864-8844, that's 647-864-8844.
Or visit teamsabarwal.com.
Your search ends here.
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਜੀ ਬਿਲਕੁਲ, ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਰੇਡੀਓ ਵਾਈ ਪਲਸ ਪ੍ਰਾਈਮ ਟਾਈਮ ਦੇ ਇਸ ਮਾਰਨਿੰਗ ਸ਼ੋਅ ਵਿਚ। ਤੁਹਾਨੂੰ ਦੱਸ ਦਈਏ ਕਿ ਅੱਗੇ ਵਧਣ ਤੋਂ ਪਹਿਲਾਂ ਸਾਡੇ ਨਾਲ ਸਾਡੇ ਸਪਾਂਸਰ ਜੁੜ ਚੁੱਕੇ ਨੇ, ਵਾਇਰਲੈਸ ਲੈਂਡ ਤੋਂ ਮੁਬਾਰਕ ਜੀ। ਇੱਕ ਵਾਰੀ ਉਹਨਾਂ ਦਾ ਵੈਲਕਮ ਕਰ ਲੈਂਦੇ ਹਾਂ, ਜਾਣ ਲੈਂਦੇ ਹਾਂ ਕਿ ਉਹ ਸਾਡੇ ਵਾਸਤੇ ਕਿਹੜੀਆਂ ਅਮੇਜ਼ਿੰਗ ਡੀਲਜ਼ ਲੈ ਕੇ ਆਏ ਨੇ। ਤੇ ਇੱਕ ਵਾਰ ਫੇਰ ਅ ਵੈਰੀ ਵਾਰਮ ਵੈਲਕਮ ਮੁਬਾਰਕ ਜੀ ਟੂ ਵਾਈ ਮੀਡੀਆ। ਹਾਉ ਆਰ ਯੂ? ਹੈਲੋ ਮੁਬਾਰਕ ਜੀ, ਤੁਹਾਨੂੰ ਅਨਮਿਊਟ ਕਰਨਾ ਪੈਣਾ, ਵੀ ਕੈਨੋਟ ਹੀਅਰ ਯੂ। ਹੈਲੋ ਮੁਬਾਰਕ ਜੀ, ਆਵਾਜ਼ ਆ ਰਹੀ ਹੈ? ਆਈ ਗੈਸ ਕਿਸੀ ਟੈਕਨੀਕਲ ਇਸ਼ੂ ਕਰਕੇ ਉਹਨਾਂ ਤੱਕ ਆਵਾਜ਼ ਨਹੀਂ ਪਹੁੰਚ ਪਾ ਰਹੀ, ਬਟ ਨੋ ਵਰੀਜ਼, ਆਪਾਂ ਉਹਨਾਂ ਨੂੰ ਦੁਬਾਰਾ ਤੋਂ ਕਨੈਕਟ ਕਰ ਲਾਂਗੇ। ਬਟ ਫਿਲਹਾਲ ਹੀ ਆਪਾਂ ਅੱਗੇ ਵਧਦੇ ਹੋਏ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਈਏ ਕਿ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਗਰੁੱਪ ਐਡੀਟਰ ਐਂਡ ਸੀਓ ਵਾਈ ਮੀਡੀਆ ਮਿਸਟਰ ਯੁਧਵੀਰ ਜਸਵਾਲ, ਤੇ ਉਹ ਸਾਨੂੰ ਦੇਣਗੇ ਹੈਡਲਾਈਨਸ ਐਂਡ ਸਟੋਰੀ ਬਿਹਾਈਂਡ ਦ ਹੈਡਲਾਈਨਸ। ਇੱਕ ਵਾਰੀ ਫੇਰ ਵੈਲਕਮ ਟੂ ਵਾਈ ਮੀਡੀਆ ਸਰ। Hello?
ਡਿਸਕਵਰ ਕਰੋ ਆਪਣੀ ਪਰਫੈਕਟ ਮਿਤਸੂਬਿਸ਼ੀ ਐਰਨ ਮਿਲਸ ਮਿਤਸੂਬਿਸ਼ੀ ਨਾਲ। ਚਾਹੇ ਤੁਸੀਂ ਨਵੀਂ ਗੱਡੀ ਲੈਣੀ ਹੋਵੇ, ਆਪਣੀ ਗੱਡੀ ਸਰਵਿਸ ਕਰਾਣੀ ਹੋਵੇ, ਤੇ ਜ਼ਰੂਰ ਪਹੁੰਚੋ ਐਰਨ ਮਿਲਸ ਮਿਤਸੂਬਿਸ਼ੀ ਤੇ ਬ੍ਰਾਊਜ਼ ਕਰੋ ਦੇਅਰ ਯੂਜ਼ਡ ਕਾਰ ਲੋਟ ਵੀ। ਐਰਨ ਮਿਲਸ ਮਿਤਸੂਬਿਸ਼ੀ ਹੈਜ਼ ਇਟ ਆਲ। ਤੇ ਇਹ ਕੋਈ ਐਡੀਸ਼ਨਲ ਮਾਰਕਅਪ ਜਾਂ ਫਿਰ ਇਨ ਸਟਾਕ ਫੀਸ ਨਹੀਂ ਚਾਰਜ ਕਰਦੇ ਆਪਣੀ ਕਿਸੇ ਵੀ ਨਿਊ ਮਿਤਸੂਬਿਸ਼ੀ ਵਹੀਕਲ ਤੇ। ਹੋਰ ਤੇ ਹੋਰ ਪ੍ਰੋਵਾਈਡ ਕਰਦੇ ਨੇ 10% ਡਿਸਕਾਊਂਟ ਆਪਣੇ ਸਰਵਿਸ ਕਸਟਮਰਸ ਨੂੰ ਉਹਨਾਂ ਦੀ ਫਸਟ ਸਰਵਿਸ ਤੇ। ਤੇ ਹੁਣੇ ਹੀ ਜਾਓ ਐਰਨ ਮਿਲਸ ਮਿਤਸੂਬਿਸ਼ੀ ਤੇ। ਲੋਕੇਟਡ ਹੈ ਐਰਨ ਮਿਲਸ ਆਟੋ ਮਾਲ ਵਿਚ ਐਟ 2477 ਮੋਟਰਵੇ ਬੁਲਵਾਰਡ, ਮੇਜਰ ਇੰਟਰਸੈਕਸ਼ਨ ਵਿਨਸਟਨ ਚਰਚਿਲ ਐਂਡ ਦੰਦਾਸ, ਜਾਂ ਫਿਰ ਕਾਲ ਕਰੋ 905।
Into Radio Y 24/7 on the Y Media app or call
828-8488.
Log Canada aate hain kaafi reasons ke karan, but jo common purpose hai, that is stability, security and life. Kuch apna business scratch se start karte hain and kuch aur amazing things karte hain. Journeys different ho sakti hain, but goal same hai. Introducing Brampton's next program, built to help you thrive in Canada. We help and guide international founders and business owners with real tools, real guidance and a clear path so that wo apne goals achieve kar saken, business success de vich and zindagi apni Canada de vich create kar. Canada de vich settle down karna is not just paperwork, it's truly feeling at home. So two business pathways but same destination. Toda future start hunda hai Brampton next de utte.
कनाडा आके और कुछ देखो ना देखो, नायग्रा फॉल्स का चक्कर जरूर लगता है। मेरे लिए फैमिली ट्रिप्स का यही मजा है, आमने सामने बैठ के खाना, गप्पे लड़ाना, यही बातें याद रह जाती हैं। आज हमने एक नई याद बना ली।
Are you looking for a new ride? My name is Daman. Welcome to Arun Park Lexus. From IS to ES, NX to RX, TX to GX, everything is ready available.
ਫੋਨ ਲੈ ਲੋ ਤੁਸੀਂ, ਹੋਮ ਸਰਵਿਸਿਜ਼ ਜਿਹੜੀਆਂ ਬੈੱਲ ਦੀਆਂ, ਜਿਹਦੇ ਵਿੱਚ ਇੰਟਰਨੈਟ ਆ ਜਾਂਦਾ, ਟੀਵੀ, ਹੋਮ ਫੋਨ ਔਰ ਅਲਾਰਮ ਸਿਸਟਮ, ਇਹ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰਨੇ ਆ। ਬੈੱਲ ਦੀਆਂ ਸਿਸਟਰ ਕੰਪਨੀਜ਼ ਨੇ ਜਿਹਦੇ ਵਿੱਚ ਵਰਜਨ ਪਲੱਸ ਆ ਜਾਂਦਾ ਔਰ ਲੱਕੀ ਮੋਬਾਈਲ, ਉਹ ਵੀ ਅਸੀਂ ਪ੍ਰੋਵਾਈਡ ਕਰਨੇ ਆ। ਤੇ ਬੈੱਲ ਦੇ ਉੱਤੇ ਸਾਡੇ ਕੋਲ ਬਹੁਤ ਹੀ ਸਪੈਸ਼ਲ ਪਲਾਨ ਆਲਰੇਡੀ ਚੱਲਦੇ ਹੁੰਦੇ ਨੇ, ਜਿਸ ਤਰ੍ਹਾਂ $30 ਤੋਂ ਪਲਾਨ ਸ਼ੁਰੂ ਹੋ ਜਾਂਦੇ ਨੇ ਅਗਰ ਤੁਸੀਂ ਪ੍ਰੀ ਪੇਡ ਤੋਂ ਮੂਵ ਕਰਦੇ ਜੇ, ਤੇ ਤੁਹਾਨੂੰ $30 ਚ 40 GB ਮਿਲ ਜਾਂਦਾ, ਜਿਹਦੇ ਵਿੱਚ ਅਨਲਿਮਿਟਿਡ, ਉਸ ਤੋਂ ਬਾਅਦ ਵੀ ਅਨਲਿਮਿਟਿਡ ਡਾਟਾ ਤੁਸੀਂ ਯੂਜ ਕਰ ਸਕਦੇ ਜੇ। ਔਰ ਇਹਦੇ ਵਿੱਚ ਇੰਡੀਆ ਕਾਲਿੰਗ ਵੀ ਤੁਹਾਨੂੰ ਮਿਲਦੀ ਆ 1000 minutes ਐਵਰੀ ਮੰਥ, ਔਰ ਅਨਲਿਮਿਟਿਡ USA ਕਾਲਿੰਗ ਵੀ ਆ $30 ਦੇ ਵਿੱਚ। ਮੇਰਾ ਨਹੀਂ ਖਿਆਲ ਇਸ ਤੋਂ ਬੈਟਰ ਤੁਹਾਨੂੰ ਕੋਈ ਪਲਾਨ ਮਿਲੇਗਾ ਜਿਹਦੇ ਵਿੱਚ ਤੁਹਾਨੂੰ ਇੰਡੀਆ ਕਾਲਿੰਗ ਵੀ ਮਿਲੇ ਔਰ US ਵੀ ਅਨਲਿਮਿਟਿਡ ਮਿਲੇ। ਔਰ ਬਹੁਤ ਹੀ ਸਪੈਸ਼ਲ ਇਹਦੇ ਚ ਕੋਈ ਕੰਟਰੈਕਟ ਨਹੀਂ ਹੁੰਦਾ, ਤੁਹਾਨੂੰ ਇਹਦੇ ਸਿਰਫ ਸਿਮ ਪ੍ਰੋਵਾਈਡ ਕਰਨੇ ਆ। ਅਗਰ ਇਸ ਤੋਂ ਜਿਆਦਾ ਡਾਟਾ ਚਾਹੀਦਾ ਸਰ ਕੋਈ ਵੀ ਸਰ ਕੋਈ 10 ਡਾਲਰ ਐਡ ਕਰੋ, ਕੋਈ $40 ਤੁਹਾਨੂੰ 100 GB ਮਿਲ ਜਾਂਦਾ ਵਾ ਇਹ ਰੈਗੂਲਰ ਪਲਾਨਾਂ ਦੇ ਵਿੱਚ ਜਿਹੜੇ ਮੈਂ ਦੱਸ ਰਿਹਾ। ਬਾਕੀ ਬਿਜ਼ਨਸ ਪਲਾਨ ਸਾਡੇ ਕੋਲ ਬਹੁਤ ਹੀ ਸਪੈਸ਼ਲ ਨੇ, ਜਿਹੜਾ ਤੁਸੀਂ ਅਨਲਿਮਿਟਡ ਕੈਨੇਡਾ US ਟ੍ਰੈਵਲਿੰਗ ਫ੍ਰੀ ਕਰ ਸਕਦੇ ਜੇ ਰੋਮਿੰਗ ਫ੍ਰੀ ਹੋਏਗੀ, ਔਰ ਤੁਸੀਂ ਅਗਰ ਕੈਨੇਡਾ ਵਾਈਡ ਲੈਣੇ ਉਹਦੇ ਵਿੱਚ ਬਹੁਤ ਸਾਰੀ ਆਪਸ਼ਨ ਨੇ। ਤੁਸੀਂ ਸਾਨੂੰ ਕਾਲ ਕਰਕੇ ਆਪਣੀ ਰਿਕੁਆਇਰਮੈਂਟ ਦੱਸ ਸਕਦੇ ਜੇ ਕਿ ਕੀ ਤੁਹਾਨੂੰ ਰਿਕੁਆਇਰਮੈਂਟ ਕੀ ਹੈ, ਤੇ ਉਹਦੇ ਅਕੋਰਡਿੰਗ ਤੁਹਾਨੂੰ ਪਲਾਨ ਬਣਾ ਕੇ ਦਿੱਤਾ ਜਾ ਸਕਦਾ ਵਾ। ਔਰ ਇਸੇ ਤਰ੍ਹਾਂ ਇੱਕ ਤੋਂ ਜ਼ਿਆਦਾ ਲਾਈਨਾਂ ਐਡ ਕਰਦੇ ਜੇ ਤੇ ਉਹ ਵੀ ਤੁਹਾਨੂੰ ਐਕਸਟਰਾ ਡਿਸਕਾਊਂਟ ਮਿਲਦੇ ਨੇ। ਔਰ ਫੋਨਾਂ ਦੀ ਅਗਰ ਗੱਲ ਕਰੀਏ ਤੇ ਫੋਨਾਂ ਦੀ ਪ੍ਰਾਈਸ ਇਸ ਟਾਈਮ ਬਹੁਤ ਹੀ ਸਪੈਸ਼ਲ ਲੱਗੀ ਹੋਈ ਆ। ਮੈਂ ਦੱਸਾਂਗਾ ਕਿ ਤੁਹਾਨੂੰ ਬਲੀਵ ਨਹੀਂ ਹੋਏਗਾ ਕਿ ਤੁਹਾਨੂੰ ਆਈਫੋਨ 16 ਅੱਜ ਦੀ ਡੇਟ ਤੇ ਜਿਸ ਤਰ੍ਹਾਂ ਵੀਕਐਂਡ ਜਿਹੜਾ ਵਾ ਉਹਦੀ ਤੇ 100% ਸ਼ੋਰ ਆ ਕਿ ਇਹੋ ਪ੍ਰਾਈਸਿਸ ਅਸੀਂ ਦੇ ਸਕਦੇ ਹਾਂ। ਅਗਰ ਤੁਸੀਂ ਰੈਗੂਲਰ ਪਲਾਨਾਂ ਦੇ ਨਾਲ ਜਾਂਦੇ ਜੇ ਤੁਹਾਨੂੰ $7 ਦੇ ਵਿੱਚ ਆਈਫੋਨ 16 ਮਿਲ ਜਾਏਗਾ ਲੀਜ਼ ਦੇ ਉੱਤੇ। $7 ਮੇਰਾ ਨਹੀਂ ਖਿਆਲ ਪਹਿਲੇ ਕਦੀ $7 ਚ ਆਈਫੋਨ 16 ਮਿਲਦਾ ਸੀ। ਅੱਜ ਦੀ ਪ੍ਰਾਈਸ ਆ ਸਾਡੀ, ਅੱਜ ਤੁਸੀਂ ਆਣ ਕੇ $7 ਦੇ ਵਿੱਚ ਆਈਫੋਨ 16 ਲੈ ਸਕਦੇ ਜੇ। ਔਰ ਇਹਦੇ ਨਾਲ ਨਾਲ 16 ਪ੍ਰੋ ਲੈਣਾ ਵਾ ਤੇ ਸਿਰਫ ਸਿਰਫ $18 ਵਿੱਚ, ਔਰ 16 ਪ੍ਰੋ ਮੈਕਸ $22 ਦੇ ਵਿੱਚ ਅੱਜ ਦੀ ਡੇਟ ਦੇ ਉੱਤੇ ਲੱਗਾ ਹੋਇਆ ਵਾ। ਔਰ ਇਸੇ ਤਰ੍ਹਾਂ ਬਹੁਤ ਸਾਰੇ ਫੋਨ ਜਿਹੜੇ ਸਾਡੇ ਕੋਲ $1 ਐਡ ਕਰਕੇ ਵੀ ਲੈ ਸਕਦੇ ਜੇ। ਬੇਸਿਕ ਡਿਵਾਈਸਿਸ ਜਿਹੜੀਆਂ ਤੁਸੀਂ ਵਾਪਸ ਵੀ ਨਹੀਂ ਕਰਨੀਆਂ, ਔਰ ਕੁਛ ਫੋਨ ਜਿਹੜੇ ਲੀਜ਼ ਤੇ ਹੁੰਦੇ ਨੇ ਔਰ ਕੁਛ ਫਾਈਨਾਂਸ ਤੇ ਹੁੰਦੇ ਨੇ, ਤੁਸੀਂ ਦੋਨੋਂ ਆਪਸ਼ਨ ਤੇ ਕਰ ਸਕਦੇ ਜੇ ਜਿਹੜੇ ਤੁਸੀਂ ਫੀਲ ਕਰਦੇ ਕਿ ਤੁਸੀਂ ਆਪਣਾ ਫਾਈਨਾਂਸ ਕਰਨਾ ਜਾਂ ਲੀਜ਼ ਕਰਨਾ। ਤੇ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਬੈਲ ਦੀਆਂ ਸਾਰੀਆਂ ਸਰਵਿਸਿਸ ਨੇ ਜਿਹਦੇ ਚ ਹੋਮ ਇੰਟਰਨੈਟ ਕਾਫੀ ਡਿਮਾਂਡ ਚ ਰਹਿੰਦਾ ਵਾ, ਤੇ ਹੋਮ ਇੰਟਰਨੈਟ ਦੇ ਉੱਤੇ ਸਾਡੇ ਕੋਲ ਬਹੁਤ ਸਪੈਸ਼ਲ ਇਸ ਟਾਈਮ ਆਫਰ ਚੱਲ ਰਹੀਆਂ ਨੇ। ਔਰ ਮੈਂ ਦੱਸਣਾ ਚਾਹਾਂਗਾ ਕਿ ਹੋਮ ਇੰਟਰਨੈਟ ਬੈਲ ਨੇ, ਬਹੁਤ ਸਾਰੇ ਲੋਕ ਜਿਹੜੇ ਘਰੋਂ ਕੰਮ ਕਰਦੇ ਨੇ ਬਿਜ਼ਨਸ ਵਗੈਰਾ ਦੇ, ਤੇ ਹੋਮ ਆਫਿਸ ਪਲਾਨ ਉਹਨਾਂ ਨੇ ਕੱਢੇ ਨੇ ਜਿਹਦੇ ਵਿੱਚ ਤੁਹਾਨੂੰ 3 ਮਹੀਨੇ ਫ੍ਰੀ ਦੇ ਰਹੇ ਆ। ਔਰ ਕਮਰਸ਼ੀਅਲ ਇੰਟਰਨੈਟ ਜਿਹੜਾ ਵਾ ਬਿਜ਼ਨਸ ਤੇ ਲੱਗਦਾ ਸੀ, ਤੁਸੀਂ ਘਰ ਵੀ ਲਵਾ ਸਕਦੇ ਜੋ 3 ਸਾਲ ਦਾ ਉਹਦਾ ਕੰਟਰੈਕਟ ਹੁੰਦਾ, ਔਰ ਉਹਦੇ ਤੇ ਤੁਹਾਨੂੰ 3 ਮਹੀਨੇ ਦਾ ਫ੍ਰੀ ਲੱਗਾ ਹੋਇਆ। ਅਗਰ ਆਫਿਸ ਚਲਵਾਉਂਦੇ ਤੁਹਾਨੂੰ ਤਕਰੀਬਨ 350 ਦਾ ਬਿਲ ਕ੍ਰੈਡਿਟ ਵੀ ਆਫਰ ਕਰ ਰਹੇ ਹਾਂ। ਤੇ ਹੋਰ ਇਸ ਤੋਂ ਇਲਾਵਾ ਬਹੁਤ ਸਾਰੀ ਸਰਵਿਸਿਜ਼ ਨੇ ਜਿਹੜੀਆਂ ਅਸੀਂ ਪ੍ਰੋਵਾਈਡ ਕਰਨੇ, ਜਿਹਦੇ ਵਿੱਚ ਤੁਸੀਂ ਫੋਨ ਰਿਪੇਅਰ ਕਰਾਉਣਾ, ਕੋਈ ਬੈਕ ਹੋਮ ਭੇਜਣਾ, ਬਾਏ ਕਰਨਾ, ਤੁਸੀਂ ਐਕਸੈਸਰੀ ਚਾਹੀਦੀਆਂ, ਸਾਰੀਆਂ ਸਰਵਿਸਿਜ਼ ਅਸੀਂ ਪ੍ਰੋਵਾਈਡ ਕਰਨੇ ਆ। ਤੇ ਤੁਸੀਂ ਇੱਕ ਹੀ ਲੋਕੇਸ਼ਨ ਤੇ ਪਹੁੰਚਣਾ ਵਾ, ਜਿਹਦੀ ਤੁਹਾਨੂੰ ਐਡਰੈਸ ਇੱਥੇ ਸ਼ੇਅਰ ਕਰ ਦਿੰਦਾ ਵਾ। ਸਾਡਾ ਸਟੋਰ ਦਾ ਨਾਮ ਆ ਵਾਇਰਲੈਸ ਲੈਂਡ, ਤੁਸੀਂ ਗੂਗਲ ਕਰੋਗੇ ਉੱਥੋਂ ਵੀ ਤੁਹਾਨੂੰ ਡਾਇਰੈਕਸ਼ਨ ਮਿਲ ਜਾਣਗੀਆਂ। ਸਾਡੀ ਮੇਨ ਲੋਕੇਸ਼ਨ ਜਿਹੜੀ ਆ ਤਕਰੀਬਨ ਮੋਰ ਦੈਨ 15 ਈਅਰਸ ਅਗੋ ਅਸੀਂ ਓਪਨ ਕੀਤੀ ਸੀ, ਕੌਨਸਟੋਗਾ ਪਲਾਜ਼ਾ ਇਜ਼ ਕੈਨੇਡੀ ਐਂਡ ਬੋਵੇਡ ਇਜ਼ ਅ ਮੇਨ ਸੈਕਸ਼ਨ ਬਣਦਾ ਵਾ, 1 ਬਲਾਕ ਵੈਸਟ ਔਨ ਬੋਵੇਡ। ਤੁਸੀਂ ਫਰੈਸ਼ਕੋ ਵਾਲੇ ਪਲਾਜ਼ੇ ਚ ਇੰਟਰ ਹੋ ਜਾਣਾ, ਤੁਹਾਨੂੰ ਵਾਇਰਲੈਸ ਲੈਂਡ ਦੀ ਮੇਨ ਲੋਕੇਸ਼ਨ ਮਿਲੇਗੀ। ਔਰ ਸੈਕੰਡ ਲੋਕੇਸ਼ਨ ਜਿਹੜੀ ਆ ਬਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਅੰਦਰ ਤੁਸੀਂ ਆ ਜਾਣਾ ਵਾ, ਤੁਹਾਨੂੰ ਸੈਕੰਡ ਲੋਕੇਸ਼ਨ ਉਹਦੇ ਅੰਦਰ ਮਿਲੇਗੀ। ਔਰ ਅਸੀਂ 7 ਦਿਨ ਖੁੱਲੇ ਹਾਂ, ਮੰਡੇ ਟੂ ਫਰਾਈਡੇ 11 to 8, ਔਰ ਵੀਕਐਂਡ ਤੇ 11 to 6। ਇੱਕ ਹੀ ਨੰਬਰ ਹੈ ਜਿੱਥੇ ਤੁਸੀਂ ਕਾਲ ਕਰਨੀ, ਦੋਨਾਂ ਲੋਕੇਸ਼ਨ ਤੇ ਗੱਲ ਕਰ ਸਕਦੇ ਜੇ। ਨੰਬਰ ਹੈ 905-799-9913, 905-799-9913, 905-799-9913। ਥੈਂਕ ਯੂ ਵੈਰੀ ਮਚ ਨੂਰ ਜੀ ਟਾਈਮ ਦੇਣ ਦਾ।
ਜੀ ਥੈਂਕ ਯੂ ਸੋ ਮਚ, ਇੱਕ ਵਾਰ ਫੇਰ ਮੁਬਾਰਕ ਜੀ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਡੇ ਨਾਲ ਜੁੜਨ ਦਾ ਅੱਜ। ਐਂਡ ਬਾਕੀ ਸਾਰੇ ਲਿਸਨਰਸ ਨੂੰ ਦੱਸ ਦੇ ਕਿ ਜੇ ਤੁਹਾਨੂੰ ਚਾਹੀਦੇ ਅਮੇਜ਼ਿੰਗ ਫੋਨ ਡੀਲਸ, ਯੂ ਕੈਨ ਕੰਟੈਕਟ ਵਾਇਰਲੈਸ ਲੈਂਡ, ਐਂਡ ਨੰਬਰ ਟੂ ਕੰਟੈਕਟ ਇਜ਼ 905-799-9313, 905-799-9313। ਐਂਡ ਇਸੇ ਨਾਲ ਹੀ ਮੁਬਾਰਕ ਜੀ ਤੁਹਾਡੇ ਤੋਂ ਅਸੀਂ ਲੈਂਦੇ ਹਾਂ ਹੁਣ ਇਜਾਜ਼ਤ।
ਥੈਂਕ ਯੂ ਜੀ, ਰੀਅਲੀ ਅਪਰੀਸ਼ੀਏਟ।
ਜੀ ਥੈਂਕ ਯੂ ਸੋ ਮਚ। ਐਂਡ ਇਸੇ ਨਾਲ ਹੀ ਅੱਗੇ ਵਧਦੇ ਹੋਏ ਤੁਹਾਨੂੰ ਦੱਸ ਦਈਏ ਜੀ, ਹੁਣ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਗਰੁੱਪ ਐਡੀਟਰ ਐਂਡ ਸੀਓ ਆਫ ਵਾਈ ਮੀਡੀਆ ਮਿਸਟਰ ਯੁੱਧਵੀਰ ਜਸਵਾਲ ਜੀ, ਜੋ ਸਾਨੂੰ ਦੇਣਗੇ ਹੈਡਲਾਈਨਸ ਐਂਡ ਸਟੋਰੀ ਬਿਹਾਈਂਡ ਦ ਹੈਡਲਾਈਨਸ। ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਵਾਈ ਮੀਡੀਆ ਸਰ।
ਥੈਂਕ ਯੂ। ਮੈਂ ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀਗਾ ਕਿ ਟੋਟਲ ਅੱਜ ਜਿਹੜੀਆਂ ਮੇਨਲੀ 11 to 12 ਖਬਰਾਂ ਹੈਗੀਆਂ ਨੇ ਜਿਨ੍ਹਾਂ ਤੇ ਮੈਂ ਅਨਾਲਿਸਿਸ ਪੇਸ਼ ਕਰ ਰਿਹਾ। ਸੋ ਬ੍ਰੇਕ ਤੇ ਜਾਣ ਤੋਂ ਪਹਿਲਾਂ ਪਿਛਲੇ ਆਵਰ ਦੇ ਵਿੱਚ ਮੈਂ ਜਿਹੜੀਆਂ ਮੇਨ 4-5 ਚੀਜ਼ਾਂ ਨੂੰ ਹਾਈਲਾਈਟ ਕੀਤਾ ਉਹਦੇ ਉੱਤੇ ਇੱਕ ਦੇ ਉੱਤੇ ਤੇ ਮੈਂ ਲਗਾਤਾਰ ਗੱਲ ਕਰਦਾ ਰਹਾਂਗਾ, ਲੇਕਿਨ ਪਹਿਲਾਂ ਜਿਹੜੀਆਂ ਬਾਕੀ ਦੀਆਂ ਅਨਾਲਿਸਿਸ ਰਹਿ ਗਏ ਨੇ ਉਹ ਵੀ ਜ਼ਰੂਰ ਪੇਸ਼ ਕਰ ਦਵਾਂ, ਕਾਲਸ ਵੀ ਤੁਹਾਡੀਆਂ ਲਵਾਂਗੇ। ਕੈਨੇਡਾ US ਦੇ ਉੱਤੇ ਜੋ ਮੈਂ ਇੱਕ ਡਿਟੇਲ ਰਿਪੋਰਟ ਪ੍ਰੋਗਰਾਮ ਦੀ ਸ਼ੁਰੂਆਤ ਪੇਸ਼ ਕੀਤੀ ਸੀ, ਸੋ ਕੈਨੇਡਾ US ਰਿਲੇਸ਼ਨਸ਼ਿਪ ਦੇ ਉੱਤੇ ਹੋਰ ਡਿਟੇਲ ਰਿਪੋਰਟ ਅੱਗੇ ਪੇਸ਼ ਕਰਦਾ ਰਹਾਂਗਾ। ਦੂਸਰਾ ਪੁਆਇੰਟ ਜਿਹੜਾ ਇਸ ਸਮੇਂ ਹੈ ਕਿ ਜੋ ਮਿਡਲ ਈਸਟ ਵਿੱਚ ਜੋ ਹੋ ਰਿਹਾ ਗਾਜ਼ਾ ਦੇ ਵਿੱਚ ਉਹਦੇ ਬਾਰੇ ਮੈਂ ਅੱਗੇ ਚੱਲ ਕੇ ਰਿਪੋਰਟ ਪੇਸ਼ ਕਰਾਂਗਾ ਸਾਰੀ। ਫਰਾਂਸ ਨੇ ਜੋ ਅਨਾਊਂਸਮੈਂਟ ਕੀਤੀ ਹੈ ਉਹਦੇ ਉੱਤੇ US ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਵੀ ਬਿਆਨ ਆ ਗਿਆ, ਸੋ ਉਹਦੀ ਵੀ ਰਿਪੋਰਟ। ਸੋ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਤਕਰੀਬਨ 7-8 ਖਬਰਾਂ ਸਾਡੇ ਕੋਲ ਹੈਗੀਆਂ ਨੇ, ਬਾਕੀ ਕੈਨੇਡਾ ਦੀਆਂ ਲੋਕਲ ਨਿਊਜ਼, ਇਸ ਤੋਂ ਇਲਾਵਾ ਕੁਛ ਇੱਕ ਅੱਧੀ ਖਬਰ ਇੰਡੀਆ ਸਾਈਡ ਤੋਂ ਪੇਸ਼ ਕਰਾਂਗੇ, ਮਾਲਦੀਵ ਵੀ ਪੇਸ਼ ਕਰਾਂਗੇ, ਔਰ ਕ੍ਰਿਕਟ ਦੇ ਉੱਤੇ ਲਗਾਤਾਰ ਸਾਡੀ ਅਪਡੇਟ ਜਿਹੜੀ ਆ ਉਹ ਜਾਰੀ ਰਹੇਗੀ, ਇੰਡੀਆ ਵਰਸਿਸ ਇੰਗਲੈਂਡ। ਔਰ ਜੋ ਰੂਟ ਜਿਹੜੇ ਹੈਗੇ ਨੇ
ਸੋ ਉਹ ਉਹਨਾਂ ਨੇ ਆਪਣੀ ਇੱਕ ਹੋਰ ਸ਼ਤਕੀਏ ਪਾਰੀ ਖੇਲ ਦਿੱਤੀ ਹੈ। ਹੀ ਸਟਿਲ ਨਾਟ ਆਊਟ ਔਨ 107, ਬੈਨ ਸਟੋਕਸ 31। ਇੰਗਲੈਂਡ ਇੱਕ ਜ਼ਬਰਦਸਤ ਲੀਡ ਬਣਾ ਰਿਹਾ 56, ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ ਕਿ ਜੋ ਇੰਗਲੈਂਡ ਦੀ ਪੋਜੀਸ਼ਨ ਹੁੰਦੀ ਨਜ਼ਰ ਆ ਰਹੀ ਹੈ, ਇੰਗਲੈਂਡ ਗ੍ਰੈਜੁਅਲੀ ਕੁਡ ਟੇਕ ਅਵੇ ਦਾ ਗੇਮ ਫਰੋਮ ਇੰਡੀਆ। ਇੰਡੀਆ ਨੂੰ ਗੇਮ ਤੋਂ ਬਾਹਰ ਕਰ ਸਕਦਾ ਹੈਗਾ ਇੰਗਲੈਂਡ ਜੇ ਇੰਡੀਆ ਨੇ ਜਲਦੀ ਹੀ ਵਿਕਟਸ ਨਹੀਂ ਲਈਆਂ। ਮੇਰੇ ਖਿਆਲ ਦੇ ਨਾਲ ਜੇ ਟੀ ਟਾਈਮ ਤੱਕ ਵੀ ਇੰਗਲੈਂਡ ਦੀ ਟੀਮ ਖੇਲ ਗਈ ਸੋ ਤੇ ਮੈਨੂੰ ਲੱਗਦਾ ਹੈਗਾ ਕਿ ਇਸ ਇੰਗਲੈਂਡ ਕੋਲ ਇੱਕ ਵਧੀਆ ਲੀਡ ਹੋਏਗੀ। ਜੋ ਜੇ ਇੰਗਲੈਂਡ ਦੀ ਟੀਮ ਅੱਜ ਦਾ ਸਾਰਾ ਦਿਨ ਖੇਲ ਜਾਂਦੀ ਹੈ, ਬਿਕੋਜ਼ ਇਟਸ ਆਲਰੇਡੀ ਸੈਸ਼ਨ 2, ਸੋ ਟੀ ਟਾਈਮ ਤੱਕ ਤਾਂ ਮੋਸਟ ਲਾਈਕਲੀ ਸ਼ਾਇਦ ਖੇਲ ਹੀ ਜਾਏਗੀ। ਜੇ ਅੱਜ ਦਾ ਸਾਰਾ ਦਿਨ ਖੇਲ ਜਾਂਦੀ ਹੈ ਇੰਗਲੈਂਡ, ਫਿਰ ਤੇ ਕਮਾਲ ਹੋ ਜਾਏਗਾ। ਫਿਰ ਤੇ ਤੁਸੀਂ ਸਮਝ ਲਓ ਕਿ ਇੰਡੀਆ ਇਜ਼ ਆਲਮੋਸਟ ਆਊਟ ਆਫ ਦਾ ਗੇਮ, ਕਿਉਂਕਿ ਦੋ ਦਿਨ ਦਾ ਖੇਲ ਬਾਕੀ ਹੈ। ਔਰ ਜੇ ਅੱਜ ਦਾ ਸਾਰਾ ਦਿਨ ਇੰਗਲੈਂਡ ਦੀ ਟੀਮ ਖੇਲ ਜਾਂਦੀ ਹੈ ਤੇ 200-300 ਦੀ ਰਨ ਦੀ ਲੀਡ ਵੀ ਹੋ ਜਾਣੀ ਇਹਨਾਂ ਕੋਲ, ਔਰ ਦੋ ਦਿਨ ਦਾ ਖੇਲ ਵੀ ਬਾਕੀ ਹੈ। Then there will be lot of pressure on India. They come to bat for the second innings under lot of pressure. Kaptan pehle pressure de under hai. Jo pehla England pressure de under sega, ohi India will be under lot of pressure. And then to come out of that, it will be very difficult. It will be a very uphill task for India. So dekhde hain ji, mere khayal de naal sada Y Media Big Shot de vich jehda meter hai swell ne, win meter. So win meter clearly dass reha hai ga ke Y Media Big Shot de vich kis vele England, I would give it 75% chance England de jitan de, 25% chance as well as India de jitan de. Tare callers badi der de inkaar kar rahe ne, naal main unna diyan calls bhi lende chale jaawan, aur jehdiyan khabra main highlight kitiyan ne inna de utte analysis jari rahega, aur jehdiyan khabra je kuch hor deniyan ne unna de utte bhi analysis main apna jari rakhanga. Ji Purushottam sahab, tusi on the road ji, next call, go ahead.
Yudhvi ji, good morning sir, and yes we sports sir.
Good morning sir, yes we sports sir, welcome ji.
ਯੁਧਵੀਰ ਜੀ, ਜੇ ਪਹਿਲਾਂ ਆਪਾਂ ਚਲੋ ਕ੍ਰਿਕਟ ਦੀ ਗੱਲ ਕਰ ਲੈਂਦੇ, ਮੈਨੂੰ ਲੱਗਦਾ ਵੀ ਯੋ ਰੂਟ ਦੀਆਂ 40 ਸੈਂਚਰੀਆਂ ਇਸੇ ਟੂਰ ਦੇ ਵਿੱਚ ਕਰਨ ਦਾ ਮਲਾਲਾ ਗੰਭੀਰ ਨੇ ਠੇਕਾ ਚੱਕ ਲਿਆ ਜੀ।
ਜੀ 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 ਬਿਲਕੁਲ ਬਿਲਕੁਲ।
ਤੇ ਬਾਕੀ ਯੁਧਵੀਰ ਜੀ, ਜਿਹੜੇ ਟੈਸਟ ਮੈਚ ਆ ਨਾ, ਇਹ ਪਾਰਟ ਟਾਈਮਰਾਂ ਨਾਲ ਨੀ ਖੇਡੇ ਜਾਂਦੇ ਹੈ। ਤੁਸੀਂ ਆਂਸਰ ਕੰਪੋਜ ਦੀ ਤੁਸੀਂ ਸਪੀਡ ਦੇਖੋ, ਮੈਕਸੀਮ 130 ਦੇ ਨਾਲ ਨੀ ਤੁਸੀਂ ਇਹਨਾਂ ਪਿੱਚਾਂ ਤੇ ਖੇਡ ਸਕਦੇ। ਉਹ ਤਾਂ ਫ੍ਰੀ ਵੀ ਹੈ ਜੀ, ਤੇ ਮੈਨੂੰ ਸਮਝ ਨੀ ਲੱਗੀ ਭਈ ਜਿਹੜੀ ਇੰਡੀਆ ਦੀ ਬੋਲਿੰਗ ਸਟ੍ਰੈਟਜੀ ਹੈਗੀ ਆ, 69th ਓਵਰ ਤੱਕ ਤੁਸੀਂ ਬਾਲ ਪੁਰਾਣੀ ਹੋ ਗਈ ਆ, ਬਿਸ਼ਵਿੰਦਰ ਸੁੰਦਰ ਨੂੰ ਰੱਖਿਆ ਹੋਇਆ, ਤੁਸੀਂ ਉਹ ਤੋਂ ਬਾਲ ਹੀ ਨੀ ਕਰਾਉਂਦੇ। ਔਰ ਇੰਨੀ ਲਾਈਨ ਐਂਡ ਲੈਂਥ ਚ ਵਿਗੜੀ ਹੋਈ ਸੀ ਇੰਡੀਅਨ ਬਾਲਰਾਂ ਦੀ, ਤੇ ਤੁਸੀਂ ਇਮੈਜਿਨ ਨੀ ਕਰ ਸਕਦੇ। ਫ੍ਰੀ ਵੀ ਚੌਕੇ, ਲੈਗ ਸਾਈਡ, ਬਾਹਰ, ਮਤਲਬ ਕਿ ਪਤਾ ਹੀ ਨੀ ਬਈ, ਜਿਹੜਾ ਪੰਜਾਬੀ ਚ ਕਹਿੰਦੇ ਗੁਆਚੀ ਗਾਂਹ ਨੂੰ ਤੁਰੇ ਫਿਰਦੇ ਆ ਜੀ। 358 ਰਨ ਬਣਾ ਕੇ ਜੋ ਰਿਸ਼ਭ ਪੰਤ ਨੇ ਹੀਰੋਇਕ ਦਿਖਾਇਆ, ਮਤਲਬ ਕਿ ਆਪਣੇ ਉਹ ਟੁੱਟੇ ਪੈਰ ਦੇ ਨਾਲ, ਫ੍ਰੈਕਚਰ ਫੁੱਟ ਦੇ ਨਾਲ ਜਿਸ ਤਰ੍ਹਾਂ ਆਇਆ ਖੇਡਣ, ਮਤਲਬ ਕਿ ਉਹਦੇ ਨਾਲ ਤਾਂ ਸਾਰੀ ਟੀਮ ਦਾ ਇੱਕ ਮੋਰਾਲ ਜਿਹੜਾ ਹੈ ਬੂਸਟ ਹੋਣਾ ਚਾਹੀਦਾ ਸੀ ਕਿ ਉਹ ਬੰਦਾ ਕਿਸ ਹਾਲਾਤ ਦੇ ਵਿੱਚ ਖੇਡਣ ਆਇਆ, ਕਿ ਉਹ ਤੋਂ ਬੰਦੇ ਤੋਂ ਤੁਰਿਆ ਨਹੀਂ ਸੀ ਜਾ ਰਿਹਾ ਔਰ ਖੇਡਣ ਆਇਆ, ਤੇ ਉਹ ਤੋਂ ਜਿੰਨੀ ਜੋ ਮਿਹਨਤ ਕੀਤੀ ਹੈ 350 ਤੋਂ ਉੱਪਰ ਉਹ ਲੈ ਕੇ ਗਿਆ, ਫਿਰ ਵੀ ਇਹਨਾਂ ਨੇ ਤਾਂ ਸਾਰੀ ਉਹ ਮਿੱਟੀ ਚ ਮਿਲਾਤੀ ਜੀ। ਇੱਕ ਛੋਟੀ ਜੀ ਕਨਵਰਸੇਸ਼ਨ ਉਦਣ ਇਹਨਾਂ ਦੀ ਹੋਈ ਸੀ ਪਿਛਲੇ ਟੈਸਟ ਮੈਚ ਦੇ ਵਿੱਚ, ਇਹਨਾਂ ਨੇ ਸਾਰੀ ਇੰਗਲੈਂਡ ਟੀਮ ਨੂੰ ਉੱਠ ਕੇ ਖੜਾ ਕਰਤਾ, ਤੇ ਇਹ ਐਡੇ ਹੀਰੋਇਕ ਦੇ ਨਾਲ ਵੀ ਉੱਠ ਕੇ ਖੜੇ ਨਹੀਂ ਹੋ ਸਕੇ ਸਾਰੀ, ਕੋਈ ਲਾਈਨ ਲੈਂਥ ਨੀ, ਕੋਈ ਕੁਛ ਨੀ, ਬਸ ਬਿਨਾ ਕਿਸੇ ਡਾਇਰੈਕਸ਼ਨ ਦੇ ਬੋਲਿੰਗ ਹੋਈ ਜਾ ਰਹੀ ਆ। ਬਾਕੀ ਜਸਪ੍ਰੀਤ ਬੁਮਰਾਹ ਨੂੰ ਪਤਾ ਨੀ ਕੀ ਹੋਇਆ ਜੀ, ਕੋਈ ਲੱਗਦੀ ਨੀ, ਕੋਈ ਰਿਦਮ ਨੀ ਲੱਗਦੀ, ਕੋਈ ਹੌਸਲਾ ਨੀ ਲੱਗਦਾ, ਬਟ ਇਹ ਮੈਨੂੰ ਤਾਂ ਤੁਸੀਂ ਕਹਿੰਦੇ ਜੀ 25%, ਮੈਨੂੰ ਤਾਂ ਜੀ ਇਹ ਗਿਆ ਹੀ ਲੱਗਦਾ ਮੈਚ ਜੀ। ਜੁਦਵੀਰ ਜੀ
ਦੇਖੋ, ਪਹਿਲਾਂ ਤਾਂ ਇਹਦੇ ਤੇ ਗੱਲ ਕਰ ਲੈਣੀ ਹੈਗੀ ਆ ਕਿ ਜਿੱਥੇ ਤੱਕ ਸਵਾਲ ਹੈ ਕ੍ਰਿਕਟ ਮੈਚ ਦਾ, ਆਈ ਥਿੰਕ 25% ਮੈਂ ਫਿਰ ਵੀ ਚਾਂਸ ਦੇ ਰਿਹਾ, 75% ਤਾਂ ਇੰਗਲੈਂਡ ਹੀ ਜਿੱਤੇਗਾ। ਮੈਂ ਦੋਨੋਂ ਤਰਫ ਦੱਸ ਦਿੰਦਾ ਕਿ ਕੀ ਪੋਸੀਬਿਲਿਟੀਜ਼ ਹੋ ਸਕਦੀਆਂ ਨੇ। ਵੈਸੇ ਬਾਈ ਦ ਵੇ ਇਸ ਦਰਮਿਆਨ ਜੋ ਰੂਟ ਦੇ ਇੱਕ ਹੋਰ ਸ਼ਾਨਦਾਰ ਚੌਕਾ ਔਰ ਇਹਦੀ ਬਦੌਲਤ ਜੋ ਰੂਟ 113 ਤੇ ਪਹੁੰਚ ਗਏ ਨੇ। ਲੀਡ ਬਹੁਤ ਤੇਜ਼ੀ ਨਾਲ ਵੱਧ ਰਹੀ ਹੈਗੀ ਹੈ, ਪਿਛਲੇ ਇੱਕ ਦੋ ਓਵਰ ਥੋੜੇ ਸ਼ਾਂਤ ਰਹੇ, ਤਿੰਨ ਓਵਰ ਸ਼ਾਂਤ ਰਹੇ, ਹੁਣ ਫਿਰ ਇੱਕ ਚੌਕਾ ਲਗਾ ਦਿੱਤਾ ਇਸ ਓਵਰ ਦੀਆਂ ਪਹਿਲੀਆਂ ਤਿੰਨ ਬਾਲਸ ਦੇ ਉੱਤੇ ਹੀ। ਮੁਹੰਮਦ ਸਿਰਾਜ ਨੂੰ ਵਿਕਟ ਵੀ ਨਹੀਂ ਮਿਲੀ ਹੈ ਔਰ ਰਨਸ ਵੀ ਦੇ ਰਹੇ ਨੇ, ਔਰ ਸ਼ਰਦੂਲ ਠਾਕੁਰ ਨੂੰ ਵੀ ਵਿਕਟ ਨਹੀਂ ਮਿਲੀ ਔਰ ਸ਼ਰਦੂਲ ਠਾਕੁਰ ਨੂੰ ਵੀ ਕਾਫੀ ਰਨਸ ਪਏ ਨੇ। ਸੋ ਮੈਂ ਇੱਥੇ ਦੱਸਵਾਂ ਕਿ ਸਕੋਰ ਜਿਹੜਾ ਹੈ ਜੀ ਉਹ ਇਸ ਵੇਲੇ 358 ਇੰਡੀਆ ਨੇ ਬਣਾਏ ਸੀਗੇ, ਉਹਦੇ ਮੁਕਾਬਲੇ 421 ਇੰਗਲੈਂਡ ਆਲਰੇਡੀ ਸਕੋਰ ਕਰ ਚੁੱਕਾ ਹੈ। ਸੋ 63 ਰਨ ਦੀ 63 ਰਨ ਦੀ ਜਿਹੜੀ ਆ ਉਹ ਲੀਡ ਇਸ ਸਮੇਂ ਹੋ ਚੁੱਕੀ ਹੈ। ਔਰ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਕਿ ਜੋ ਰੂਟ ਦੀਆਂ ਲੱਗ ਰਿਹਾ ਜੀ ਇਹਨਾਂ ਨੇ 40 ਸੈਂਚਰੀਜ਼ ਬਣਾ ਦੇਣੀਆਂ ਹੈਗੀਆਂ ਨੇ, ਸੋ ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ 37 ਤੇ ਬਣ ਗਈਆਂ ਨੇ, 37 ਤੇ ਹੁਣ 40 ਬਣ ਜਾਣੀਆਂ ਜੀ ਇਹਨਾਂ ਦੀਆਂ।
36 ਜੀ 36 ਅੱਜ 36 ਵੀ ਹੈ।
ਹਾਂ ਹਾਂ ਦੱਸਣਾ ਜੀ 37 ਤਾਂ ਉਹਨਾਂ ਦੀਆਂ ਬਣ ਚੁੱਕੀਆਂ ਹੈਗੀਆਂ ਤੇ ਲੱਗ ਰਿਹਾ ਕਿ 40 ਬਣ ਜਾਣੀਆਂ ਨੇ, ਕਿਉਂਕਿ 38 ਦਾ ਤੇ ਅੰਕੜਾ ਪੂਰਾ ਹੋ ਗਿਆ ਔਰ 2 ਸੈਂਚਰੀਜ਼ ਵੀ ਜੇ ਹੋਰ ਲਗਾ ਦਿੰਦੇ ਨੇ, ਹਾਲਾਂਕਿ ਉਹਨਾਂ ਨੂੰ ਇਸ ਮੈਚ ਪਤਾ ਨਹੀਂ ਵਾਰੀ ਮਿਲੇਗੀ ਕਿ ਨਹੀਂ ਮਿਲੇਗੀ, ਪਰ ਅਗਲੇ ਮੈਚ ਦੇ ਵਿੱਚ ਜੇ ਤੁਸੀਂ ਟੋਟਲ 37 ਦਾ 40 ਕਰਨੀ ਹੈ ਤੇ ਟੋਟਲ 3 ਲਗਾਣੀਆਂ ਪੈਣੀਆਂ। ਇੱਕ ਲੱਗ ਗਈ, ਇੱਕ ਹੋਰ ਹਜੇ ਇਨਿੰਗਸ ਬਾਕੀ ਹੈ, ਪਤਾ ਨੀ ਹੁਣ ਬੈਟਿੰਗ ਆਉਂਦੀ ਹੈ ਕਿ ਨਹੀਂ ਆਉਂਦੀ ਦੁਬਾਰਾ ਇੰਗਲੈਂਡ ਦੀ, ਔਰ ਫਿਰ 2 ਹੀ ਇਨਿੰਗਸ ਬਾਕੀ ਨੇ। ਸੋ 40 ਦਾ ਟਾਰਗੇਟ ਹੋ ਸਕਦਾ ਹੈ, ਪਰ ਹੈ ਬੜਾ ਮੁਸ਼ਕਿਲ ਕਿ ਤੁਸੀਂ ਕਹਿ ਰਹੇ ਹੋ ਕਿ 40 ਹੋ ਜਾਣਗੀਆਂ, ਸੈਂਚਰੀਜ਼ ਹੋ ਵੀ ਸਕਦੀਆਂ ਨੇ, ਬਟ ਈਵਨ ਹੁਣ ਤੱਕ ਵੀ ਦੀਦੀ ਉਹਨਾਂ ਦੀ ਜਿਹੜੀ ਬੱਲੇਬਾਜ਼ੀ ਹੈ 13,000 ਤੋਂ ਜ਼ਿਆਦਾ ਟੈਸਟ ਰਨ ਬਣਾ ਚੁੱਕੇ ਨੇ, ਔਰ ਹਾਲ ਹੀ ਦੇ ਵਿੱਚ ਜੋ ਰੂਟ ਦਾ ਜੋ ਪ੍ਰਦਰਸ਼ਨ ਰਿਹਾ ਉਹ ਜਿੰਨੀ ਵੀ ਤਾਰੀਫ਼ ਜੋ ਰੂਟ ਦੀ ਕੀਤੀ ਜਾਏ ਉਨੀ ਘੱਟ ਹੈ। ਔਰ ਰੀਸੈਂਟ ਟਾਈਮਸ ਦੇ ਵਿੱਚ ਟੈਸਟ ਕ੍ਰਿਕਟ ਦੀ ਮੈਂ ਗੱਲ ਕਰਾਂ ਤੇ ਨੋ ਡਾਊਟ ਵਿਰਾਟ ਕੋਹਲੀ ਔਰ ਬਹੁਤ ਸਾਰੇ ਨਾਮ ਅਸੀਂ ਹੋਰ ਲੈਂਦੇ ਹਾਂ, ਬਟ ਯੈਸ ਜੋ ਰੂਟ ਨੇ ਜੋ ਕਮਾਲ ਕੀਤਾ 34 ਦੀ ਉਹਨਾਂ ਦੀ ਵੀ ਉਮਰ ਹੋ ਚੁੱਕੀ ਹੈ, ਬਟ 34 ਜੋ ਰੂਟ ਇਸ ਤਰ੍ਹਾਂ ਲੱਗ ਰਿਹਾ ਹੀ ਸਟਿਲ ਗੋਲਡ ਐਸ ਫਾਰ ਐਸ ਟੈਸਟ ਕ੍ਰਿਕਟ ਇਜ਼ ਕੰਸਰਨ। ਔਰ ਇੰਗਲੈਂਡ ਨੂੰ ਹੁਣ ਤੁਹਾਡੀ ਜਿਹੜੀ ਉਹ ਗੱਲ ਹੈ ਕਿ ਜੀ ਬਿਲਕੁਲ ਮੈਂ ਬੜੀ ਵਾਰ ਇਹਦਾ ਜ਼ਿਕਰ ਕਰ ਚੁੱਕਾ ਹੈ ਕਿ ਇੰਡੀਆ ਇੱਕ ਜ਼ਬਰਦਸਤ ਸੋਲਿਡ ਵਿਨਿੰਗ ਪੋਜੀਸ਼ਨ ਤੋਂ ਕਿਸ ਤਰੀਕੇ ਦੇ ਨਾਲ ਇੱਕ ਲੂਜ਼ਿੰਗ ਪੋਜੀਸ਼ਨ ਵੱਲ ਵੱਧ ਰਿਹਾ ਉਹ ਅਸੀਂ ਸਾਰੇ ਦੇਖ ਹੀ ਰਹੇ ਹੈਗੇ।
ਅੱਜ ਜੋ ਰੂਟ ਨੇ ਜੀ ਡੌਨ ਬ੍ਰੈਡਮਨ ਸਾਹਿਬ ਦਾ ਰਿਕਾਰਡ ਤੋੜਤਾ ਜੀ, 8 ਸੈਂਚਰੀਆਂ ਸੀਗੀਆਂ ਉਹਨਾਂ ਦੀਆਂ ਇੰਗਲੈਂਡ ਦੇ ਵਿੱਚ, ਇੰਗਲੈਂਡ ਦੇ ਖਿਲਾਫ਼, ਤੇ ਅੱਜ 9 ਹੋ ਗਈਆਂ ਜੀ ਜੋ ਰੂਟ ਦੀਆਂ ਇੰਡੀਆ ਦੇ ਖਿਲਾਫ਼ ਇੰਗਲੈਂਡ ਦੇ ਵਿੱਚ।
ਜੀ 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 ਸੋ ਦੇਖਦੇ ਹਾਂ ਜੀ ਕੀ ਹੁੰਦਾ ਹੈਗਾ।
ਮੈਨੂੰ ਲੱਗਦਾ ਜੀ ਇਹ 600 ਤੋਂ ਉੱਪਰ ਜਾਣਗੇ ਜੀ, ਹਲੇ ਜੇਮੀ ਸਮਿਥ ਨੇ ਆਉਣਾ ਤੇ ਜਿਸ ਹਿਸਾਬ ਨਾਲ ਉਹਨਾਂ ਦੀ ਲੀਡ ਆ ਹੁਣ ਤਾਂ ਉਹ ਬਿਲਕੁਲ ਆਊਟ ਆਫ ਡੇਂਜਰ ਹੈ, ਦੇ ਆਰ ਟੇਕਿੰਗ ਦਾ ਕੰਟਰੋਲ ਆਫ ਦਿਸ ਟੈਸਟ ਮੈਚ, ਤੇ ਮੈਨੂੰ ਲੱਗਦਾ ਪਈ ਹੁਣ ਜਿਹੜੀ ਰੇਟ ਆ ਹੁਣ ਫੇਰ ਉਹ 5 ਤੋਂ ਉੱਪਰ ਜਾਏਗੀ ਜੀ, ਜਿਸ ਹਿਸਾਬ ਨਾਲ ਚੱਲ ਰਿਹਾ ਜੀ।
ਜੀ ਜੀ ਜੀ
ਬਾਕੀ ਜੁਦਵੀਰ ਜੀ ਇਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ, ਜਿਹੜੀ ਫਰੀ ਟ੍ਰੇਡ ਐਗਰੀਮੈਂਟ ਹੋਇਆ ਇੰਡੀਆ ਐਂਡ ਯੂਕੇ ਦਾ, ਤੇ ਉਹਦੇ ਵਿੱਚ ਕੱਲ ਗਾਰਡੀਅਨ ਨੇ ਲਿਖਿਆ ਸੀ ਕਿ ਜਿਹੜਾ ਇਹ 4.9 ਬਿਲੀਅਨ ਯੂਰੋ ਦਾ ਯੂਕੇ ਨੂੰ ਫਾਇਦਾ ਹੋਏਗਾ, ਤੇ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਸਸਤੀਆਂ ਹੋਣਗੀਆਂ ਲੈਂਡ ਰੋਵਰ, ਜੈਗਵਾਰ, ਹੋਰ ਉਹ ਜਿਹੜੀ ਇੰਡੀਅਨ ਯੂਏਕੇ ਦੀ ਸਕੋਚ ਹੈਗੀ ਆ, ਫਿਰ ਉਹਦੇ ਵਿੱਚ ਜਿਹੜੀਆਂ ਇਹ ਯੂਕੇ ਕੋਸਮੈਟਿਕ ਚੋਕਲੇਟ ਐਟਸੈਟਰਾ, ਤੇ ਬਾਕੀ ਇੰਡੀਆ ਨੂੰ ਹੋਰ ਕੀ ਕੀ ਫਾਇਦਾ ਹੋ ਰਿਹਾ ਜੀ?
ਮੈਂ ਕੱਲ ਵੀ ਦੱਸਿਆ ਸੀਗਾ ਜੀ 99% ਜਿਹੜੀ ਇੰਡੀਆ ਦੀ ਜਿਹੜੀਆਂ ਐਕਸਪੋਰਟ ਹੋਏਗੀ ਉਹਦੇ ਵਿੱਚ ਟੈਰਿਫ ਜਿਹੜੇ ਨੇ ਜੀ ਉਹ ਕਾਫੀ ਘੱਟ ਜਾਣਗੇ। ਜਿੱਦਾਂ ਕਿ ਮੈਂ ਐਗਜ਼ਾਮਪਲ ਵੀ ਦੇ ਦਿੰਦਾ, ਜਿੱਦਾਂ ਡੇਅਰੀ ਤੇ ਇਸ ਵੇਲੇ ਤਕਰੀਬਨ 20% ਦੇ ਆਸ ਪਾਸ ਹੈ ਇੰਡੀਅਨ ਡੇਅਰੀ ਤੇ, ਇੰਡੀਅਨ ਸੀ ਫੂਡ ਤੇ 20% ਦੇ ਆਸ ਪਾਸ ਹੈ, ਇੰਡੀਆ ਦੇ ਮੀਟ ਪ੍ਰੋਡਕਟਸ ਤੇ 20% ਦੇ ਆਸ ਪਾਸ ਹੈ, ਇੰਡੀਆ ਦੇ ਵਿੱਚ ਮੈਂ ਕੱਲ ਵੀ ਦੱਸਿਆ ਸੀਗਾ ਕੱਪੜਾ ਬੜਾ ਐਕਸਪੋਰਟ ਹੁੰਦਾ, ਟੈਕਸਟਾਈਲ ਦੇ ਉੱਤੇ ਵੀ ਜਿਹੜਾ 20% ਦੇ ਆਸ ਪਾਸ ਹੈ, ਇਹ ਤਕਰੀਬਨ ਸਾਰਾ ਖਤਮ ਹੋ ਜਾਏਗਾ। ਸੋ ਇਹ ਬੜੇ ਇੰਪੋਰਟੈਂਟ ਸੈਕਟਰ ਨੇ ਇੰਡੀਆ ਵਾਸਤੇ, ਟੈਕਸਟਾਈਲ ਹੋ ਗਿਆ, ਫੁੱਟਵੇਅਰ ਹੋ ਗਿਆ, ਆਪਣੇ ਜਿਊਲਰੀ ਹੋ ਗਈ, ਸੀ ਫੂਡ ਹੋ ਗਿਆ, ਸੋ ਇਹਨਾਂ ਸਾਰੀਆਂ ਚੀਜ਼ਾਂ ਤੇ ਇਸ ਵੇਲੇ ਡਿਊਟੀਜ਼ ਜਿਹੜੀਆਂ ਹੈਗੀਆਂ ਉਹ 20% ਤੋਂ ਲਗਭਗ 0 ਹੋਣਗੀਆਂ। ਸੋ ਇਹਦੇ ਵਿੱਚ ਇਹ ਕਾਫੀ ਇੰਪੋਰਟੈਂਟ ਨੇ, ਐਕਸਪੋਰਟ ਓਰੀਐਂਟਡ ਨੇ ਸਾਰੇ ਦੇ ਸਾਰੇ, ਕਾਫੀ ਐਕਸਪੋਰਟ ਕਰਦਾ ਇੰਡੀਆ ਇਹ। ਸੋ ਇਹਦੇ ਨਾਲ ਇੰਡੀਆ ਨੂੰ ਨਾ ਸਿਰਫ ਐਕਸਪੋਰਟ ਵਧੇਗੀ, ਇਹਦੇ ਨਾਲ ਇੰਡੀਆ ਦੇ ਵਿੱਚ ਹੋਰ ਜ਼ਿਆਦਾ ਜੋਬਸ ਜਿਹੜੀਆਂ ਨੇ ਉਹ ਵੀ ਕਰਨਗੀਆਂ। ਰਹੀ ਗੱਲ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਜਿਹੜੀ ਇੰਗਲੈਂਡ ਤੋਂ ਜਿਹੜੇ ਸ਼ਰਾਬ ਦੇ ਡਿਫਰੈਂਟ ਬ੍ਰਾਂਡ ਨੇ, ਚਾਹੇ ਕੋਈ ਵਿਸਕੀ, ਬ੍ਰੈਂਡੀ, ਰਮ, ਵੋਡਕਾ ਵਗੈਰਾ ਹੈ, ਤੋ ਇਹਦੇ ਵਿੱਚ ਉਹਨਾਂ ਨੂੰ ਦੇਖੋ ਗਿਵ ਐਂਡ ਟੇਕ ਤਾਂ ਤੁਹਾਨੂੰ ਕਰਨਾ ਹੀ ਪਏਗਾ, ਉਹਦੇ ਵਿੱਚ ਬਿਲਕੁਲ ਉਹਨਾਂ ਨੂੰ ਫਾਇਦਾ ਹੋਏਗਾ ਇੰਗਲੈਂਡ ਨੂੰ ਇਹ ਸਾਰੇ ਪ੍ਰੋਡਕਟਸ ਦੇ ਵਿੱਚ। ਸੋ ਗੱਡੀਆਂ ਜਿਹੜੀਆਂ ਉਹਨਾਂ ਦੀਆਂ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੈਗੇ ਹੋ ਕਿ ਜੇ ਉੱਥੋਂ ਇੰਗਲੈਂਡ ਤੋਂ ਜਿਹੜੀਆਂ ਨੇ ਹੋਰ ਬੈਟਰ ਆ ਸਕਦੀਆਂ ਹੈਗੀਆਂ ਨੇ, ਤੋ ਉਹਨਾਂ ਨੇ ਵੀ ਦੇਖਣਾ ਹੈਗਾ ਕਿ ਅਸੀਂ ਵੀ ਜੇ ਗੱਡੀਆਂ ਸਾਡੀਆਂ ਵੱਧ ਵਿਕਣ, ਸਾਡੀ ਸ਼ਰਾਬ ਵੱਧ ਵਿਕੇ, ਸੋ ਇਹ ਸਾਰੀਆਂ ਚੀਜ਼ਾਂ। ਸੋ ਬਾਇਲੈਟਰਲ ਟ੍ਰੇਡ ਜਿਹੜਾ ਹੈਗਾ ਉਹ ਹੁਣ ਏਮ ਕੀਤਾ ਜਾ ਰਿਹਾ ਹੈ ਕਿ ਤਕਰੀਬਨ ਡਬਲ ਕਰ ਦੇਣਗੇ ਹੁਣ ਤੋਂ ਜੋ ਹੈ। ਸੋ 110 ਤੋਂ 120 ਬਿਲੀਅਨ ਡਾਲਰ ਅਗਲੇ 5 ਸਾਲਾਂ ਦੇ ਵਿੱਚ ਟਾਰਗੇਟ ਹੈ, ਔਰ ਮੇਰੇ ਖਿਆਲ ਦੇ ਨਾਲ ਇਹ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਹੋਇਆ ਇਹਦੇ ਨਾਲ 120 ਬਿਲੀਅਨ ਜਾਂ 110 ਬਿਲੀਅਨ ਡਾਲਰ ਅਗਲੇ 5 ਸਾਲਾਂ 2030 ਤੱਕ ਪੋਸੀਬਲ ਹੈ ਜੀ।
ਜਿੱਦਾਂ ਮੋਦੀ ਸਾਹਿਬ ਆਏ ਹੈਗੇ ਤੇ ਉਧਰ ਪਾਰਲੀਮੈਂਟ ਚੱਲ ਰਹੀ ਹੈਗੀ ਆ, ਤੇ ਮੋਦੀ ਸਾਹਿਬ ਇਹ ਸਾਇਨ ਤਾਂ ਮੈਨੂੰ ਲੱਗਦਾ ਪਿਊਸ਼ ਗੋਇਲ ਉਹਨਾਂ ਜੀ ਨੇ ਕੀਤੇ, ਫਿਰ ਥੱਲੇ ਤਾੜੀ ਵਜਾਉਣ ਵਾਸਤੇ ਯੂਕੇ ਆਉਣ ਦਾ ਕੀ ਫਾਇਦਾ ਸੀ ਜੀ? ਇਹਦਾ ਮਤਲਬ ਪਾਰਲੀਮੈਂਟ ਦੀ ਕੋਈ ਇੰਪੋਰਟੈਂਸ ਨੀ ਹੈਗੀ ਜੀ?
ਅੱਛਾ ਐਸਾ ਹੁੰਦਾ ਹੈ ਕਿ ਜਿਹੜੀ ਡੀਲ ਹੁੰਦੀ ਹੈ ਨਾ ਫਾਈਨਲ ਡੀਲ ਹੁੰਦੀ ਹੈ ਉਹ ਐਟ ਦਾ ਹਾਈਐਸਟ ਲੈਵਲ ਹੀ ਹੁੰਦੀ ਹੈ ਹੁਣ ਸਾਡੇ ਕੈਨੇਡਾ ਤੋਂ ਸਾਡੇ ਜਿਹੜੇ ਲੀਡ ਕਰ ਰਹੇ ਨੇ ਸਾਰੀਆਂ ਨੈਗੋਸੀਏਸ਼ਨ ਉਹ ਡੋਮਿਨਿਕ ਲੈਬਲਾਂਗ ਕਰ ਰਹੇ ਨੇ ਠੀਕ ਹੈ ਨੀ ਸੋ ਕੱਲ ਨੂੰ ਹੋ ਸਕਦਾ ਹੈ ਕਿ ਸਾਡੇ ਵੱਲੋਂ ਕੋਈ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਉੱਥੇ ਸਾਈਨ ਕਰ ਦੇਣ ਜਾਂ ਕੋਈ ਕਰ ਦੇਣ ਬਟ ਜਿਹੜੀ ਡੀਲ ਹੈ ਫਾਈਨਲੀ ਹੁਣ ਉਧਰੋਂ ਯੂਐਸ ਤੋਂ ਫਾਰਵਰਡ ਲੁਟਨਿਕ ਦੇ ਨਾਲ ਜਿਹੜੀ ਡੀਲ ਹੋ ਰਹੀ ਹੈ ਇਸ ਵੇਲੇ ਜਿਹੜੇ ਕਿ ਕਮਰਸ ਸੈਕਟਰੀ ਨੇ ਇਸ ਵੇਲੇ ਠੀਕ ਹੈ ਲੇਕਿਨ ਜਦੋਂ ਫਾਈਨਲ ਡੀਲ ਹੋਏਗੀ ਉਹ ਜਦੋਂ ਤੱਕ ਟਰੰਪ ਸਾਹਿਬ ਔਰ ਇਧਰੋਂ ਜਿਹੜਾ ਇਸ਼ਾਰਾ ਹੈ ਜਦੋਂ ਤੱਕ ਟਰੰਪ ਸਾਹਿਬ ਹਾਮੀ ਨਾ ਭਰਨ ਜਾਂ ਸਾਡੇ ਪ੍ਰਧਾਨ ਮੰਤਰੀ ਵਾਸਤੇ ਸਾਹਿਬ ਹਾਮੀ ਨਾ ਭਰਨ ਉਸ ਵੇਲੇ ਤੱਕ ਗੱਲ ਫਾਈਨਲ ਨਹੀਂ ਹੋਣੀ
ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਜਿਹੜੀ ਇਹ ਡੀਲ ਹੈਗੀ ਆ ਇਹਨੂੰ ਜਦੋਂ ਰੈਟੀਫਾਈ ਕਰਨਾ ਸਾਰੀ ਟ੍ਰੀਟੀ ਨੂੰ ਯੂਕੇ ਦੀ ਪਾਰਲੀਮੈਂਟ ਨੇ ਸਾਰਾ ਕੁਝ ਕਰਦਿਆਂ ਮੈਨੂੰ ਤਾਂ ਲੱਗਦਾ ਇਹਨੂੰ ਕਾਫੀ ਟਾਈਮ ਲੱਗ ਜਾਣਾ ਤੇ ਉਸ ਟਾਈਮ ਇਹ ਆ ਕੇ ਮੈਨੂੰ ਤਾਂ ਲੱਗਦਾ ਕਿ ਫਾਈਨਲ ਜਿਹੜੇ ਜਦੋਂ ਬਿਲਕੁਲ ਰੈਟੀਫਾਈ ਹੋ ਜਾਣੀ ਸੀ ਉਸ ਵੇਲੇ ਸਾਈਨ ਕਰਨੀ ਚਾਹੀਦੀ ਸੀ ਬਾਕੀ ਜਿਹੜਾ ਇਹ ਮਾਲਦੀਪ ਨੂੰ ਦਿੱਤਾ ਜੀ ਉਹ ਪਹਿਲਾਂ ਤਾਂ ਉਹ ਕਹਿੰਦੇ ਸੀ ਜੀ ਇੱਥੇ ਮਾਲਦੀਪ ਦਾ ਬਾਈਕਾਟ ਕਰਨਾ ਜੀ ਕਿ ਸਾਰਾ ਕੁਝ ਹੀ ਕਰਨਾ ਤੇ ਹੁਣ ਉਹ ਮਤਲਬ ਕਿ ਟੋਟਲੀ ਔਨ ਟੂ ਲਾਈਨ ਆਫ ਕ੍ਰੈਡਿਟ ਵੀ ਦੇਤੀ ਸੀ
ਮੇਰੇ ਖਿਆਲ ਦੇ ਨਾਲ ਬਿਲਕੁਲ ਲਾਈਨ ਆਫ ਕ੍ਰੈਡਿਟ ਵੀ ਦੇ ਦਿੱਤੀ ਹੈ ਮਾਲਦੀਵ ਦੇ ਬਾਈਕਾਟ ਦੀ ਵੀ ਗੱਲ ਹੋਈ ਸੀ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਮਾਲਦੀਵ ਜਿਹੜਾ ਉਹ ਇੰਡੀਆ ਨੂੰ ਮੈਨੂਪੁਲੇਟ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਆਪਣੇ ਜਿਹੜੇ ਪੜੋਸੀ ਹੈ ਉਹਨਾਂ ਦੇ ਨਾਲ ਬਿਹਤਰ ਸੰਬੰਧ ਹਮੇਸ਼ਾ ਜ਼ਰੂਰੀ ਨੇ ਬਟ ਜਿਸ ਤਰ੍ਹਾਂ ਮਾਲਦੀਵ ਨੇ ਡੀਲ ਕੀਤਾ ਸੀ ਇੰਡੀਆ ਨੂੰ ਥੋੜਾ ਜਿਹਾ ਹੌਲੀ ਹੌਲੀ ਮੈਂ ਸਮਝਦਾ ਹੈ ਕਿ ਇਸ ਰਿਲੇਸ਼ਨਸ਼ਿਪ ਵੱਲ ਜਾਣਾ ਚਾਹੀਦਾ ਮੈਂ ਬਹੁਤਾ ਸਹਿਮਤ ਨਹੀਂ ਵੀ ਕੱਲ ਤੱਕ ਤੇ ਇੰਡੀਆ ਕਹਿੰਦਾ ਸੀ ਮਾਲਦੀਵ ਨੂੰ ਬਾਈਕਾਟ ਕਰੋ ਮਾਲਦੀਵ ਦੀ ਟੂਰਿਜ਼ਮ ਨੂੰ ਬਾਈਕਾਟ ਕਰੋ ਮਾਲਦੀਵ ਨੇ ਵੀ ਇੰਡੀਆ ਨੂੰ ਸਾਈਡਲਾਈਨ ਕਰ ਦਿੱਤਾ ਸੀਗਾ ਸੋ ਇੰਡੀਆ ਸ਼ੁਡ ਹੈਵ ਡੈਲਟ ਲਿਟਲ ਵਿਦ ਮੋਰ ਫਾਰਮਰ ਪਾਲਿਸੀ ਵਿਦ ਮਾਲਦੀਵ ਮੈਂ ਕਹਾਂਗਾ ਔਰ ਮੈਂ
ਜਿਹੜੇ ਮਾਲਦੀਵ ਦੇ ਪ੍ਰੈਜੀਡੈਂਟ ਹੈਗੇ ਨੇ ਉਹਨਾਂ ਦੇ ਬ੍ਰਦਰ ਇਨ ਲਾਅ ਨੇ ਉਹਨਾਂ ਨੇ ਇੱਕ ਟਵੀਟ ਕੀਤਾ ਸੀ ਉਹਨਾਂ ਦੀ ਜਿਹੜੀ ਲੈਂਗੁਏਜ ਸੀ ਉਹ ਇੰਨੀ ਗੰਦੀ ਸੀ ਪ੍ਰਾਈਮ ਮਿਨਿਸਟਰ ਮੋਦੀ ਵਾਸਤੇ ਤੇ ਉਸ ਤੋਂ ਬਾਅਦ ਥੋੜੇ ਚਿਰ ਉਹਨਾਂ ਨੇ ਟੈਰਰਿਸਟ ਤੱਕ ਦਾ ਨਾਮ ਲਿਆ ਤੇ ਉਸ ਤੋਂ ਥੋੜੇ ਚਿਰ ਬਾਅਦ ਫਿਰ ਉਹਨਾਂ ਨੇ ਉਹ ਟਵੀਟ ਜਿਹੜਾ ਸੀ ਉਹ ਡਿਲੀਟ ਕਰਤਾ ਮੈਨੂੰ ਨਹੀਂ ਲੱਗਦਾ ਕਿ ਮੋਦੀ ਸਾਹਿਬ ਨੂੰ ਉੱਥੇ ਜਾਣਾ ਚਾਹੀਦਾ ਸੀ
ਮੈਂ ਸਹਿਮਤ ਹਾਂ ਜੀ ਤੁਹਾਡੀ ਗੱਲ ਮੈਂ ਕਹਿ ਹੀ ਦਿੱਤਾ ਹੈਗਾ ਕਿ ਇਹਨਾਂ ਦੇ ਨਾਲ ਹੋਰ ਬੈਟਰ ਤਰੀਕੇ ਨਾਲ ਡੀਲ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਸੀਗੀ ਹਾਂਜੀ
ਬਾਕੀ ਜੁਨਵੀਰ ਜੀ ਜਿਹੜਾ ਇਹ ਜਿਹੜਾ ਬਿਹਾਰ ਦਾ ਮੁੱਦਾ ਹੈਗਾ ਜੀ ਜਿਹੜਾ ਐਸ ਆਈ ਆਰ ਦਾ ਜਿਹੜਾ ਮੁੱਦਾ ਚੱਲ ਰਿਹਾ ਉਹਦੇ ਉੱਪਰ ਜਿਹੜਾ ਸ਼ਰੇਆਮ ਤਾਂ ਇਹ ਜਿਹੜੀ ਲੂਟ ਹੋ ਰਹੀ ਆ ਤੇ ਈਵਨ ਕਿ ਪਾਰਟੀਆਂ ਤਾਂ ਕਹਿ ਰਹੀਆਂ ਕਿ ਜੇ ਇਸੇ ਤਰ੍ਹਾਂ ਹੀ ਸਾਰਾ ਕੁਛ ਲੂਟ ਹੀ ਕਰਨੀ ਹੈ ਤਾਂ ਫਿਰ ਅਸੀਂ ਇਲੈਕਸ਼ਨ ਹੀ ਨਹੀਂ ਲੜਦੇ ਇਹਦਾ ਬਹੁਤ ਵੱਡਾ ਇੱਕ ਮਤਲਬ ਕਿ ਗੰਭੀਰ ਸਥਿਤੀ ਹੈ ਜੀ ਉਹਦੇ ਉੱਪਰ ਕੀ ਕਹਿਣਾ ਚਾਹੋਗੇ
ਜੇ ਤਾਂ ਤੁਸੀਂ ਉਹਦੀ ਗੱਲ ਕਰ ਰਹੇ ਹੋ ਕਿ ਜਿਹੜੀ ECI ਦਾ ਡਾਟਾ ਹੈਗਾ ਇਲੈਕਟਰਲ ਡਾਟਾ ਆ ਜਿਹਦੇ ਵਿੱਚ ਕਿ ਉਹ ਚਰਚਾ ਹੋ ਰਹੀ ਹੈ ਕਿ 61 ਲੱਖ ਵੋਟਰਸ ਦੇ ਕੁਡ ਬੀ ਰੋਲਡ ਆਊਟ ਡੈਡਲਾਈਨ ਤੋਂ ਪਹਿਲਾਂ ਸੋ ਉਹ ਤੇ ਦੇਖੋ ਉਹਨਾਂ ਦਾ ਕਹਿਣਾ ਹੈਗਾ ਕਿ ਇਲੈਕਸ਼ਨ ਕਮਿਸ਼ਨ ਕਹਿ ਰਹੇ ਹੈ ਕਿ ਯੈਸ ਅਸੀਂ ਬਿਲਕੁਲ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਆਈਡੈਂਟੀਫਾਈ ਕਰ ਰਹੇ ਹਾਂ ਔਰ ਆਈਡੈਂਟੀਫਿਕੇਸ਼ਨ ਜ਼ਰੂਰੀ ਹੈ ਹੁਣ ਇਹਦੇ ਤੇ ਤੇਜਸਵੀ ਯਾਦਵ ਉਹਨਾਂ ਨੇ ਤੇ ਜਿਸ ਤਰ੍ਹਾਂ ਤੁਸੀਂ ਵੀ ਕਹਿ ਰਹੇ ਹੋ ਕਿ ਜੇ ਸਾਰਾ ਕੁਝ ਫਿਕਸ ਹੈ ਤੇ ਫਿਰ ਅਸੀਂ ਪੋਲ ਬਾਈਕਾਟ ਹੀ ਕਿਉਂ ਨਾ ਕਰ ਦੇਈਏ ਸੋ ਔਰ ਬਿਹਾਰ ਦੇ ਵਿੱਚ ਜਿਹੜੀ ਵੋਟਰ ਲਿਸਟ ਹੈਗੀ ਹੈ ਉਹਨਾਂ ਦਾ ਕਹਿਣਾ ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੈ ਕਿ ਜਿਹੜੇ ਕੋਈ ਜਿਹੜੇ ਲੋਕਾਂ ਦੀ ਕਿਸੇ ਦੀ ਡੈਥ ਹੋ ਗਈ ਹੈ ਜਾਂ ਕੋਈ ਮਾਈਗ੍ਰੇਟ ਕਰ ਚੁੱਕੇ ਨੇ ਤੇ ਇਲੈਕਸ਼ਨ ਕਮਿਸ਼ਨ ਕਹਿੰਦਾ ਹੈ ਕਿ ਵੋਟਰ ਲਿਸਟ ਜਿਹੜੀ ਹੈ ਸਾਨੂੰ ਪ੍ਰੋਪਰ ਬਣਾਉਣੀ ਪਏਗੀ ਸੋ
ਠੀਕ ਹੈ ਜੀ ਉਹ ਜਿਹੜੇ ਜਿਹਨਾਂ ਦੀ ਡੈਥ ਹੋ ਗਈ ਉਹਨੇ ਤਾਂ ਵੋਟ ਕੱਟੀ ਜਾਣੀ ਚਾਹੀਦੀ ਆ ਲੇਕਿਨ ਜਿਹੜੇ ਡਾਕੂਮੈਂਟ ਹੈਗੇ ਨੇ ਨਾ ਰਾਸ਼ਨ ਕਾਰਡ ਉਹਦੇ ਵਿੱਚ ਮੰਨਣਾ ਨਾ ਉਹਦੇ ਵਿੱਚ ਐਪਿਕ ਨੰਬਰ ਮੰਨਣਾ ਤੇ ਨਾ ਉਹਦੇ ਵਿੱਚ ਉਹਨਾਂ ਹੈਗਾ ਆਧਾਰ ਕਾਰਡ ਤੇ ਫਿਰ ਇਸ ਵੇਲੇ ਹੋਰ ਫਿਰ ਡਾਕੂਮੈਂਟ ਕਿਹੜੇ ਆ ਜੀ ਤੇ ਦੂਸਰੀ ਗੱਲ ਜੇ ਐਡੀ ਆ ਜੀ ਇੰਟੈਂਸਿਵ ਜਿਹੜੀ ਹੈਗੀ ਆ ਗਹਿਣ ਜਾਂਚ ਜੇ ਕਰਨੀ ਸੀ ਤਾਂ ਇਹ ਪਿਛਲੇ ਸਾਲ ਸ਼ੁਰੂ ਕਰਨਾ ਚਾਹੀਦਾ ਸੀ ਨਵੰਬਰ ਦੇ ਵਿੱਚ ਇਲੈਕਸ਼ਨ ਹੈਗੇ ਆ
ਹਾਂ ਉਹਦੀ ਦੋਨੋਂ ਚੀਜ਼ਾਂ ਮੈਂ ਦੱਸ ਦਿੰਦਾ ਵਾਰੀ ਵਾਰੀ ਦੇਖੋ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕਈ ਲੋਕਾਂ ਨੇ ਜਿਨ੍ਹਾਂ ਨੇ ਆਹ ਡਾਕੂਮੈਂਟ ਪੇਸ਼ ਵੀ ਕੀਤੇ ਆਪਣੇ ਐਡਰੈਸ ਤੇ ਤਾਂ ਮਿਲੇ ਨੀ ਉਹ ਠੀਕ ਹੈ ਨਹੀਂ ਚਾਹੇ ਉਹ ਕਿਤੇ ਔਰ ਕਈਆਂ ਨੇ
ਕੋਈ ਜਾ ਹੀ ਨਹੀਂ ਰਿਹਾ ਜੀ ਉਹ ਤਾਂ BLO ਬੈਠੇ ਆ ਤਿੰਨ ਤਿੰਨ ਪੈਨ ਲੈ ਕੇ ਬੈਠੇ ਆ ਆਪ ਹੀ ਉਹ ਦੁਆ ਕਰੀ ਜਾ ਰਹੇ ਆ ਤੇ ਉੱਥੇ ਇੱਕ ਸਾਬਕ ਸੈਨਿਕ ਹੈਗੇ ਆ ਤੇ ਉਹਨਾਂ ਨੇ ਜਿਹੜਾ ਫਾਰਮ ਹੈ ਉਹ ਕਿੱਦਾਂ ਤੂੰ ਲੋਡ ਕਰ ਦਿੱਤਾ ਉਹ ਕਹਿੰਦਾ ਨਹੀਂ ਨਹੀਂ ਸਾਰਾ ਕੁਝ ਠੀਕ ਹੋ ਗਿਆ ਜੇ ਕੋਈ ਪ੍ਰੋਬਲਮ ਹੋਈ ਤਾਂ ਮੈਨੂੰ ਆ ਕੇ ਮਿਲ ਲਿਓ ਸਤਿ ਸ਼੍ਰੀ ਅਕਾਲ
ਦੇਖੋ ਜਿਹੜੇ ਉੱਥੇ BLO ਹੈਗੇ ਨੇ ਉਹਨਾਂ ਦਾ ਦਾਵਾ ਹੈ, ਮੈਂ ਨੀ ਕਹਾਂਗਾ ਕਿ ਮੈਂ ਕਿਹੜਾ ਉਹਨਾਂ ਨਾਲ, ਉਹਨਾਂ ਦਾ ਦਾਵਾ ਹੈ ਕਿ ਤਕਰੀਬਨ 1 ਲੱਖ ਜਿਹੜੇ BLO ਸੀਗੇ ਜਿਨ੍ਹਾਂ ਨੂੰ ਆਪਾਂ ਬੂਥ ਲੈਵਲ ਆਫਿਸਰ ਕਹਿੰਦੇ ਹਾਂ, ਤੇ ਉਹ ਕਹਿੰਦੇ 4 ਲੱਖ ਵਲੰਟੀਅਰ ਦੇ ਨਾਲ ਔਰ 1.5 ਲੱਖ ਬੂਥ ਲੈਵਲ ਏਜੰਟ ਸੀਗੇ, ਇਹ ਸਾਰੀਆਂ 12 ਮੇਜਰ ਪੋਲੀਟੀਕਲ ਪਾਰਟੀਆਂ ਨੇ ਮਿਲ ਕੇ ਫੈਸਲਾ ਕੀਤਾ। ਉਹ ਕਹਿੰਦੇ ਅਸੀਂ ਥੋੜੀ ਫੈਸਲਾ ਕੀਤਾ, ਇਹ ਸਰਕਾਰ ਨੇ ਨੀ ਕੀਤਾ ਜਾਂ ਕੱਲਾ ਅਸੀਂ ਨੀ ਕੀਤਾ, ਇਹ 12 ਮੇਜਰ ਪੋਲੀਟੀਕਲ ਪਾਰਟੀ ਜਿਹੜੀਆਂ ਬਿਹਾਰ ਦੇ ਵਿੱਚ ਅਗਲੀ ਇਲੈਕਸ਼ਨ ਲੜਨੀਆਂ ਨੇ, ਉਹਨਾਂ ਨੇ ਮਿਲ ਕੇ ਸਾਰੇ ਨੇ ਫੈਸਲਾ ਕੀਤਾ ਕਿ ਅਸੀਂ ਡੋਰ ਟੂ ਡੋਰ ਵੈਰੀਫਿਕੇਸ਼ਨ ਕਰਨੀ ਹੈ। ਤੇ ਇਲੈਕਸ਼ਨ ਕਮਿਸ਼ਨ ਕਹਿੰਦਾ ਹੈ ਕਿ 12 ਮੇਜਰ ਪੋਲੀਟੀਕਲ ਪਾਰਟੀ ਦੀ ਮਰਜ਼ੀ ਦੇ ਨਾਲ ਫਿਰ ਇਲੈਕਸ਼ਨ ਕਮਿਸ਼ਨ ਨੇ ਇਹ ਸਾਰਾ ਕੁਛ ਜਿਹੜਾ ਹੈਗਾ ਜੀ ਅਸੀਂ ਕੀਤਾ, ਜਿਹਦੇ ਵਿੱਚ ਕਿ ਬੂਥ ਲੈਵਲ ਵਰਕਰ ਸੀਗੇ, ਇੱਕ ਸਾਡੇ ਆਫਿਸਰ ਸੀਗੇ ਤੇ ਬਾਕੀ ਵਲੰਟੀਅਰ ਅਸੀਂ ਲਏ 4 ਲੱਖ, ਤੇ ਉਸ ਤੋਂ ਬਾਅਦ ਇਹ ਸਾਰਾ ਜਿਹੜੀ ਡਰਾਈਵ ਹੈ ਡੋਰ ਟੂ ਡੋਰ, ਉਹ ਕਹਿੰਦੇ ਸਾਡੀ ਡੋਰ ਟੂ ਡੋਰ ਜਿਹੜੀ ਡਰਾਈਵ ਹੋਈ ਹੈ। ਔਰ ਉਸ ਤੋਂ ਬਾਅਦ ਫਿਰ ਅਸੀਂ ਦੇਖਿਆ ਹੈਗਾ ਕਿ ਬਿਹਾਰ ਦੇ ਵਿੱਚ ਤਕਰੀਬਨ 8.5 ਦੇ ਆਸ ਪਾਸ ਜਿਹੜੇ ਇਲੈਕਟਰ ਸੀਗੇ,
80 ਲੱਖ ਵੋਟਰ ਹੈਗੇ ਜੀ,
7 ਕਰੋੜ, ਹਾਂ 7 ਕਰੋੜ 90 ਲੱਖ ਹੈ ਜੀ, ਐਗਜੈਕਟ
90 ਲੱਖ
ਹਾਂ 7 ਕਰੋੜ 90 ਲੱਖ ਹੈ ਉਹ ਕਹਿ ਰਹੇ ਨੇ, ਤੇ 7 ਕਰੋੜ 90 ਲੱਖ ਜਿਹੜੇ ਉਹਨਾਂ ਨੇ ਕਿਹਾ ਕਿ ਇਹ ਸਾਡੇ ਵੋਟਰ ਅਸੀਂ ਆਈਡੈਂਟੀਫਾਈ ਕੀਤੇ ਨੇ ਉਹਦੇ ਵਿੱਚ। ਹੁਣ 7 ਕਰੋੜ 90 ਲੱਖ ਦੇ ਵਿੱਚੋਂ ਜੇ ਮੈਂ ਮੰਨਦਾ ਹਾਂ ਕਿ ਇਹਦੇ ਵਿੱਚ 52 ਲੱਖ ਬੜੀ ਵੱਡੀ ਹੈ, ਪਰ ਉਹਨਾਂ ਨੂੰ ਮੌਕਾ ਵੀ ਦਿੱਤਾ ਜਾ ਰਿਹਾ, ਉਹ ਕਹਿ ਰਹੇ ਵੀ ਜੇ ਤੁਸੀਂ ਅਜੇ ਆ ਕੇ ਫਿਰ ਵੀ ਮਤਲਬ ਉਹ ਦੱਸਣ ਸਾਬਤ ਕਰਨ, ਠੀਕ ਹੈ ਕਿ ਨਹੀਂ, ਕਿ ਹਾਂਜੀ ਉਹ ਰਹਿੰਦੇ ਨੇ। ਹੁਣ ਇੱਕ ਚੀਜ਼ ਹੋਰ, ਹੁਣ ਹੋ ਸਕਦਾ ਇਹਦਾ ਨੁਕਸਾਨ ਰੂਲਿੰਗ ਪਾਰਟੀ ਨੂੰ ਹੋਵੇ ਜਾਂ ਓਪੋਜੀਸ਼ਨ ਨੂੰ ਹੋਵੇ, ਸੋ ਕਿਹਨੂੰ ਹੋ ਸਕਦਾ?
ਦੇਖੋ ਜੀ, 50-52 ਲੱਖ ਵੋਟਰ ਸੈੱਟ ਹੋਣੇ ਆ, 70-80 ਲੱਖ ਵੋਟਰ ਐਡ ਹੋਣੇ ਆ, ਤੇ 1 ਕਰੋੜ 30 ਲੱਖ ਦਾ ਜਿੱਦਾਂ ਉਹ ਇੱਧਰ ਉੱਧਰ ਹੋਣੀ ਆ, ਤੇ ਉਹਦੇ ਨਾਲ ਸਾਰਾ ਕੁਛ ਆਰਾਮ ਨਾਲ ਮੈਨੇਜ ਹੋ ਜਾਣਾ ਜੀ। ਬਾਕੀ ਜਿਹੜੀ ਗੱਲ ਹੈਗੀ ਆ ਨਾ, ਇਸ ਵੇਲੇ ਤਾਂ ਉੱਥੇ ਬਾਰਿਸ਼ ਸ਼ੁਰੂ ਹੋਈ ਹੈ ਜੀ, ਤੇ ਇਸ ਵੇਲੇ ਤਾਂ ਉੱਥੇ ਲੋਕਾਂ ਨੂੰ ਤਾਂ ਅੱਧਾ ਬਿਹਾਰ ਤਾਂ ਪਾਣੀ ਚ ਡੁੱਬਿਆ ਹੁੰਦਾ। ਦਿਸ ਇਜ਼ ਨਾਟ ਦਾ ਰਾਈਟ ਟਾਈਮ। ਇਹ ਜੀ ਮੈਂ ਤੁਹਾਨੂੰ ਇੱਕ ਨਾ ਮਰਜ਼ੀ ਆਪਣੀ ਮੈਂ ਪਰਸਨਲ ਐਕਸਪੀਰੀਅੰਸ ਦੱਸਦਾ। ਮੈਂ
ਹਰਪਾਲ ਜੀ ਤੁਸੀਂ ਕੀਤਾ ਹੋਇਆ? ਹਰਪਾਲ ਜੀ ਤੁਹਾਨੂੰ ਆਵਾਜ਼ ਆ ਰਹੀ ਹੈ?
ਆ ਰਹੀ ਹੈ ਜੀ ਹਰਪਾਲ ਜੀ ਨੂੰ ਆਵਾਜ਼, ਪਰ ਕਾਲ ਬਹੁਤ ਲੰਬੀ ਹੋ ਗਈ ਜੀ, ਥੋੜੀ ਜੀ ਇਹਨਾਂ ਦੀਆਂ ਗੱਲਾਂ ਦਾ ਜਵਾਬ ਦੇ ਲੈਂਦੇ, ਇੱਕ ਤਰ੍ਹਾਂ ਦਾ ਏਜੰਡਾ ਨਾ ਚੱਲਣ ਦੇ ਜੀ,
ਹਰਪਾਲ ਜੀ ਮੇਰੀ
ਪਹਿਲੀ ਗੱਲ ਤਾਂ ਹਰਪਾਲ ਜੀ ਵਿੱਚ ਨਾ ਬੋਲੋ,
ਹਰਪਾਲ ਜੀ
ਨਾਲ ਮੈਂ ਗੱਲ ਕਰ ਰਿਹਾ, ਉਹਨਾਂ ਨੂੰ ਜਵਾਬ ਦੇ ਲੈਣ ਦਿਓ,
ਉਹਨਾਂ ਨੂੰ ਹੋਲਡ ਤੇ ਪਾਤਾ,
ਜੁੱਦ ਵੀਰ ਜੀ ਕਰਨਗੇ,
ਹਰਪਾਲ ਜੀ ਨੂੰ ਹੋਲਡ ਤੇ ਪਾਤਾ, ਹਰਪਾਲ ਜੀ ਨੂੰ ਹੋਲਡ ਤੇ ਰੱਖ ਦਿੱਤਾ ਹੈਗਾ। ਮੈਂ ਉਹਨੂੰ ਬੜੀ ਵਾਰੀ ਕਿਹਾ ਹੈਗਾ ਵੀ ਤੁਸੀਂ ਕਿਸੇ ਦੀ ਜਵਾਬ ਨਾ ਦੇਣਾ ਕਰੋ ਏਜੰਡਾ, ਇੱਥੇ ਆਪਣੀ ਗੱਲ ਕਰਿਆ ਕਰੋ। ਹਰਪਾਲ ਜੀ ਦੀ ਕਾਲ ਹੋਲਡ ਤੇ ਹੈ ਜੀ, ਤੁਸੀਂ ਆਪਣੀ ਗੱਲ ਪੂਰੀ ਕਰੋ। ਹਰਪਾਲ ਜੀ ਦੀ ਕਾਲ ਹੋਲਡ ਤੇ ਕਰ ਦਿੱਤੀ ਗਈ ਹੈ, ਹਾਂਜੀ
ਹਾਂਜੀ,
ਤੁਸੀਂ ਹੋਲਡ ਕਰੋ, ਹੋਲਡ ਕਰੋ, ਤੁਸੀਂ ਵੀ ਹੋਲਡ ਕਰੋ, ਤੁਸੀਂ ਵੀ ਹੋਲਡ ਕਰ ਲਓ, ਹਰਪਾਲ ਜੀ ਵੀ ਹੋਲਡ ਕਰ ਲੈਣ, ਤੁਸੀਂ ਵੀ ਹੋਲਡ ਕਰ ਲਓ, ਹਰਪਾਲ ਜੀ ਵੀ ਹੋਲਡ ਕਰ ਲੈਣ। ਹਰਪਾਲ ਜੀ ਤੁਸੀਂ ਹਜੇ ਜਤਿੰਦਰ ਸੰਧੂ ਸਾਹਿਬ ਨਾਲ ਗੱਲ ਹੋਏਗੀ, ਜਤਿੰਦਰ ਸੰਧੂ ਸਾਹਿਬ ਤੋਂ ਬਾਅਦ ਤੁਹਾਡੀ ਕਾਲ ਆਨ ਦੀਅਰ ਕਰਾਂਗੇ। ਇੱਕ ਰਿਕੁਐਸਟ ਜ਼ਰੂਰ ਹੈ ਹਰਪਾਲ ਜੀ, ਕਿ ਤੁਸੀਂ ਕਿਸੇ ਦੀ ਗੱਲ ਦਾ ਜਵਾਬ ਨਹੀਂ ਦੇਣਾ, ਤੁਸੀਂ ਆਪਣੀ ਗੱਲ ਕਰੋ, ਠੀਕ ਹੈ? ਹਾਂਜੀ ਜਤਿੰਦਰ ਸੰਧੂ ਸਾਹਿਬ, ਯੂ ਗੋ ਅਹੈਡ, ਯੂ ਆਰ ਆਨ ਦੀਅਰ।
ਸਰ ਮੈਂ ਨਾ ਜਾਣਕਾਰੀ ਚਾਹੁੰਦਾ ਸੀ, ਮੈਨੂੰ ਦੱਸਿਓ ਕਿ ਜਿਹੜਾ ਹੁਣ ਕੈਨੇਡਾ ਦਾ ਟੈਰਿਫ ਆ, ਮੈਨੂੰ ਤਾਂ ਲੱਗਦਾ ਕਿ 15% ਜਿੰਨਾ ਤੁਹਾਡਾ ਜ਼ਿਆਦਾ ਐਕਸਪਰਟ ਹੈ ਉਹਦੇ ਬਾਰੇ, ਇੱਕ ਸਰ ਇਹ ਦੱਸਿਓ ਕਿ ਜਿੱਦਾਂ ਟਰੰਪ ਸਾਹਿਬ ਨੇ ਕਿਹਾ ਕਿ ਮਾਈਕਰੋਸਾਫਟ ਗੂਗਲ ਆ ਜਿਹੜੀਆਂ ਹੋਰ ਕੰਪਨੀਆਂ ਵਾ, ਕਿ ਉਹ ਜਿਹੜੀ ਆਪਣੀ
ਦੋ ਪੁਆਇੰਟ ਤੁਸੀਂ ਕਹੇ ਨੇ, ਦੇਖੋ ਮੈਂ ਸਵੇਰੇ ਪ੍ਰੋਗਰਾਮ ਜਿਹੜਾ ਫਸਟ ਟਾਈਮ ਸੀ ਉਹ ਐਕਸਪਲੇਨ ਕੀਤਾ ਸੀ, ਦੁਬਾਰਾ ਦੱਸ ਦੇਣਾ ਜਗਿੰਦਰ ਸੰਧੂ ਸਾਹਿਬ। ਹਾਂ ਐਸਾ ਹੈ ਕਿ ਇਸ ਟਾਈਮ ਜਿਹੜੇ ਤੇ ਕੁਜ਼ਮਾ ਦੇ ਅੰਦਰ ਜਿਹੜੇ ਪ੍ਰੋਡਕਟਸ ਆਉਂਦੇ ਨੇ ਦੇ ਆਰ ਐਗਜ਼ੈਂਪਟ, ਲੇਕਿਨ ਜਿਹੜੇ ਕੁਜ਼ਮਾ ਦੇ ਅੰਦਰ ਜਿਹੜੇ ਪ੍ਰੋਡਕਟਸ ਨਹੀਂ ਆਉਂਦੇ ਜਿਨ੍ਹਾਂ ਨੂੰ ਅਸੀਂ ਐਕਸਪੋਰਟ ਕਰ ਰਹੇ ਹਾਂ, ਉਹਨਾਂ ਦੇ ਉੱਤੇ ਕਰੰਟਲੀ 25% ਟੈਰਿਫ ਲੱਗ ਰਿਹਾ। 1 ਅਗਸਤ ਤੋਂ ਬਾਅਦ 35% ਟੈਰਿਫ ਲੱਗ ਜਾਏਗਾ ਜੇ ਸਾਡੀ ਡੀਲ ਜਿਹੜੀ ਆ ਨਹੀਂ ਹੁੰਦੀ। ਸੋ ਟਰੰਪ ਸਾਹਿਬ ਨੇ ਯੂਕੇ ਦੇ ਟੂਰ ਤੇ ਚੱਲੇ ਸੀਗੇ, ਤੇ ਉੱਥੇ ਜਾਣ ਤੋਂ ਪਹਿਲਾਂ ਵਾਈਟ ਹਾਊਸ ਦੇ ਪੱਤਰਕਾਰਾਂ ਨਾਲ ਗੱਲ ਕਰ ਰਹੇ ਸੀਗੇ, ਉਹਦੇ ਵਿੱਚ ਉਹਨਾਂ ਨੇ ਅੱਜ ਸਵੇਰੇ ਕਿਹਾ ਹਾਰਡ ਲੱਕ ਕੈਨੇਡਾ, ਤੇ ਸਾਨੂੰ ਚੀਜ਼ ਹੁੰਦੀ ਨਜ਼ਰ ਨਹੀਂ ਆ ਰਹੀ, ਤੇ ਅਸੀਂ ਟੈਰਿਫ ਲਗਾ ਦੇਵਾਂਗੇ ਕੈਨੇਡਾ ਦੇ ਉੱਤੇ। ਐਸਾ
ਇਹੀ ਗੱਲ ਕਰਨੀ ਚਾਹੁੰਦਾ ਕਿ ਮੈਨੂੰ ਵੀ ਲੱਗਦਾ ਵਾ ਕਿ ਇਹ ਵੀ ਗੱਲ ਨਹੀਂ ਕਰ ਰਹੇ, ਜਦੋਂ ਕਿ ਇਸ ਵੇਲੇ ਆਪਾਂ ਨੂੰ ਲੋੜ ਆ, ਕਿਉਂਕਿ ਮੈਂ ਪੰਜਾਬੀ ਚ ਕਹੂੰਗਾ ਕਿ ਅਮਰੀਕਾ ਦਾ ਇਹਨੇ ਕਿੱਲਾ ਤਗੜਾ ਆ, ਉਹਨੇ ਗੱਲ ਮਨਾਉਣੀ ਆ ਹਰ ਇੱਕ, ਕਿਉਂਕਿ ਉਹ ਬਹੁਤ ਤਗੜੀ ਮੰਡੀ ਆ। ਉਹ ਦੇਖੋ ਗੂਗਲ ਨੇ ਕਿਹਾ ਕਿ ਜੋਬ ਬੈਂਕ ਤੋਂ ਲੱਭੋ, ਮਾਈਕਰੋਸਾਫਟ ਵੀ ਹੋਰ ਕੰਪਨੀਆਂ ਨੂੰ, ਉਹਦਾ ਇਫੈਕਟ ਕੀ ਪਊਗਾ ਇਹ ਵੀ ਥੋੜਾ ਦੱਸਿਓ ਸਰ।
ਦੇਖੋ ਬਿਲਕੁਲ ਉਹ ਕਹਿ ਰਹੇ ਨੇ ਕਿ ਬਰਾਦਰ ਦੈਨ ਇੰਡੀਆ ਤੋਂ ਬੰਦੇ ਲੈ ਕੇ ਆਓ, ਤੁਸੀਂ ਇੱਥੋਂ ਬੰਦੇ ਲੈ ਕੇ ਆਓ, ਹਰ ਚੀਜ਼ ਦੇ ਵਿੱਚ ਹੀ ਕਹਿ ਰਹੇ ਨੇ ਉਹਦੇ ਨਾਲ। ਉਹਨਾਂ ਦਾ ਮਤਲਬ ਮੇਨ ਏਜੰਡਾ ਇਹ ਹੈ ਕਿ ਅਸੀਂ ਇੱਥੇ ਦੇ ਲੋਕਾਂ ਲਈ ਜੋਬ ਕ੍ਰੀਏਟ ਕਰੀਏ, ਪੈਰਿਸ ਲਗਾਈਏ, ਪੈਸੇ ਬਣਾਈਏ। ਹੁਣ ਉਹ ਕਿਸ ਹੱਦ ਤੱਕ ਪੋਸੀਬਲ ਹੋਏਗਾ, ਕਿਉਂਕਿ ਜਿਹੜੀਆਂ ਉਹਦੇ ਨਾਲ ਕਿਆ ਅਮੈਰੀਕਨਸ ਨੂੰ ਹੋਰ ਜ਼ਿਆਦਾ ਚੀਜ਼ਾਂ ਮਹਿੰਗੀਆਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਤੁਸੀਂ ਇਟਲੀ ਲਈ ਫੋਨ ਯੂਜ਼ ਕਰਦੇ ਜੀ ਜਿੱਦਰ ਤੁਹਾਨੂੰ ਤਾਂ ਫੋਨ ਯੂਜ਼ ਕਰ ਲਓ, ਜੇ ਕੋਈ ਸਵਾਲ ਹੋਏ ਬਿਲਕੁਲ ਪੁੱਛਣਾ, ਤੁਹਾਡੀ ਲਾਈਨ ਹੋਲਡ ਤੇ ਆ ਜੀ।
ਠੀਕ ਹੈ,
ਅੱਛਾ ਜੀ, ਤੁਸੀਂ ਨਾਲ ਹੀ ਹੈਗੇ। ਉਹਨਾਂ ਨੂੰ ਹੁਣ ਐਸਾ ਹੈ ਕਿ ਉਹਨਾਂ ਨੇ ਜਿਸ ਤਰ੍ਹਾਂ, ਮੈਂ ਕੈਨੇਡਾ ਤੋਂ ਫਿਰ ਦੁਬਾਰਾ ਸ਼ੁਰੂਆਤ ਕਰ ਲੈਣਾ ਹੈ ਕਿ ਉਹਨਾਂ ਨੇ ਕਲੀਅਰਲੀ ਕਿਹਾ ਹੈ ਕਿ ਹਾਵਰਡ ਲੁਟਨਿਕ ਨੇ ਕਿ ਜਿਹੜੀਆਂ ਕਾਰਾਂ ਮੈਕਸੀਕੋ ਜਾਂ ਕੈਨੇਡਾ ਬਣਦੀਆਂ ਉਹ ਕੈਨੇਡਾ ਕਿਉਂ ਬਣਨੋ, ਕਾਰਾਂ ਮੈਕਸੀਕੋ ਕਿਉਂ ਬਣਨੋ? ਕਹਿੰਦੇ ਸਾਡੇ ਇੱਥੇ ਮਿਸ਼ੀਗਨ ਚ ਬਣਾਓ ਤੁਸੀਂ ਕਾਰਾਂ, ਓਹਾਇਓ ਚ ਬਣਾਓ, ਇੱਥੇ ਸਾਡੀਆਂ ਸਟੇਟ ਚ ਬਣਨ ਸਾਰੀਆਂ ਦੀ ਸਾਰੀਆਂ ਕਾਰਾਂ, ਸਾਡੇ ਇੱਥੇ ਜੋਬਸ ਕ੍ਰੀਏਟ ਹੋਣ। ਹਾਵਰਡ ਲੁਟਨਿਕ ਵੀ ਇਹੀ ਕਹਿ ਰਹੇ ਨੇ, ਡੋਨਲਡ ਟਰੰਪ ਵੀ ਇਹੀ ਕਹਿ ਰਹੇ ਨੇ, ਉਹ ਚਾਹੁੰਦੇ ਨੇ ਹੁਣ ਈਵਨ ਆਈਟੀ ਸੈਕਟਰ ਦੇ ਵਿੱਚ ਉਹ ਕਹਿੰਦੇ ਬਾਹਰੋਂ ਤੁਸੀਂ ਹੁਣ H1B ਵੀਜ਼ਾ ਮਿਲਦਾ ਹੈ, ਬਹੁਤ ਸਾਰੇ ਇੰਡੀਅਨ ਜਿਹੜੇ ਉੱਥੇ ਆਉਂਦੇ ਨੇ ਉਹ ਫਿਰ ਉੱਥੇ H1B ਵੀਜ਼ਾ ਤੇ ਆਉਂਦੇ ਨੇ, ਫਿਰ ਬਾਅਦ ਚ ਉੱਥੇ ਆ ਕੇ ਸੈਟਲ ਵੀ ਹੋ ਜਾਂਦੇ ਨੇ। ਸੋ ਉਹਨਾਂ ਦਾ ਕਹਿਣਾ ਹੈ ਕਿ ਕਿਉਂ ਐਸਾ ਕੀਤਾ ਜਾਏ, ਤੋ ਉਹ ਜਿਹੜੇ ਉਹ ਚਾਹੁੰਦੇ ਨੇ ਕਿ ਸਾਡੇ ਇੱਥੇ ਜੋਬਸ ਬਣਨ, ਸਾਰਾ ਕੁਝ ਹੋਵੇ, ਦਿਸ ਇਜ਼ ਦੇਅਰ ਮੇਨ ਓਬਜੈਕਟਿਵ। ਔਰ ਟੈਰਿਫ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਜੇ ਅਸੀਂ ਤੁਹਾਨੂੰ ਇੰਨੀ ਬੜੀ ਮਾਰਕੀਟ ਦੇ ਰਹੇ ਹਾਂ, ਜੇ ਸਾਡੇ 35-40 crore ਦੇ ਆਸ ਪਾਸ ਲੋਕਾਂ ਨੂੰ ਤੁਸੀਂ ਸਮਾਨ ਵੇਚਦੇ ਹੋ, 35-40 crore ਬਹੁਤ ਬੜੀ ਮਾਰਕੀਟ ਹੈ ਔਰ ਪੈਸੇ ਵਾਲੀ ਮਾਰਕੀਟ ਹੈ, ਪੈਸਾ ਬਹੁਤ ਹੈ, ਤੋ ਕਹਿੰਦੇ ਜੇ ਤੁਸੀਂ ਸਾਡੀ ਮਾਰਕੀਟ ਦਾ ਫਾਇਦਾ ਲੈਣਾ ਹੈ, ਇੰਨੀ ਬੜੀ ਮਾਰਕੀਟ ਦਾ ਫਾਇਦਾ ਲੈਣਾ, ਤੇ ਫਿਰ ਸਾਨੂੰ ਪੈਸਾ ਸਾਨੂੰ ਵੀ ਦਿਓ, ਟੈਰਿਫ ਵੀ ਦਿਓ ਸਾਨੂੰ। ਪਰ ਇਹ ਸਾਰੀਆਂ ਚੀਜ਼ਾਂ ਦੇ ਨਾਲ ਹੋ ਸਕਦਾ ਹੈ ਕਿ ਅਮਰੀਕਨ ਨੂੰ ਸਮਾਨ ਹੋਰ ਮਹਿੰਗਾ ਮਿਲਣਾ ਸ਼ੁਰੂ ਹੋ ਜਾਏ, ਇਹ ਵੀ ਚੀਜ਼ ਉਹਨਾਂ ਨੂੰ ਖਿਆਲ ਰੱਖਣੀ ਪਏਗੀ। ਕਿਆ ਵਾਕਈ ਉਹ ਨੌਕਰੀਆਂ ਕ੍ਰੀਏਟ ਕਰ ਸਕਣਗੇ ਜਿਨ੍ਹਾਂ ਦੀ ਉਹ ਗੱਲ ਕਰ ਰਹੇ ਨੇ, ਕਿਆ ਟੈਰਿਫ ਦਾ ਵਾਕਈ ਕੋਈ ਫਾਇਦਾ ਨੁਕਸਾਨ ਹੈ? ਮੇਰੇ ਮੁਤਾਬਿਕ ਇਹਦਾ ਫਾਇਦਾ ਘੱਟ ਹੋਏਗਾ, ਫਾਇਦਾ ਪਰ ਫਾਇਦਾ ਘੱਟ, ਮੇਰੇ ਖਿਆਲ ਨਾਲ ਬਹੁਤ ਨੁਕਸਾਨ ਜ਼ਿਆਦਾ ਹੋਏਗਾ। ਬਾਕੀ ਦੇਖੋ ਆਉਣ ਵਾਲੇ ਟਾਈਮ ਚ ਕਈ ਚੀਜ਼ਾਂ ਦੀ ਰੀਵੈਲੂਏਸ਼ਨ ਹੋਣੀ ਹੈ। ਜਿਤੇਂਦਰ
ਅੱਗੇ ਓਵਰਆਲ ਸਰ ਦੱਸੋ ਕਿ ਕੈਨੇਡਾ ਨੂੰ ਕਿੰਨਾ ਕੁ ਸੈਕਟਰ, ਕੋਈ 1 ਅਗਸਤ ਤੇ ਬਹੁਤ ਸਾਰੇ ਲੋਕ ਵੇਟ ਕਰ ਰਹੇ ਆ, ਰੀਅਲ ਸਟੇਟ ਵਾਲੇ, ਬਿਜ਼ਨਸਮੈਨ, ਤੁਹਾਨੂੰ ਓਵਰਆਲ ਦੱਸੋ ਕਿ ਕੀ ਲੱਗਦਾ ਕਿ ਅਸੀਂ ਕਿ ਫਾਇਦੇ ਚੱਲਾਂਗੇ ਨੁਕਸਾਨ ਚੱਲਾਂਗੇ? ਮੈਂ ਤੁਹਾਡੇ ਔਫ ਦੇ ਵਿਚਾਰ ਸੁਣਦਾ। ਥੈਂਕ ਯੂ
ਥੈਂਕ ਯੂ ਜਤਿੰਦਰ ਸਾਹਿਬ। ਕੈਨੇਡਾ ਨੂੰ ਤਾਂ ਨੁਕਸਾਨ ਹੀ ਨੁਕਸਾਨ ਹੈ, ਠੀਕ ਹੈ ਨਹੀਂ? ਸੋ ਕੈਨੇਡਾ ਦੇ ਵਿੱਚ ਆਲਰੇਡੀ ਆਟੋ ਸੈਕਟਰ ਚ ਸਾਡੇ ਨੁਕਸਾਨ ਉਹਨੇ ਦੱਸ ਹੀ ਦਿੱਤੇ ਨੇ, ਸਟੈਲੈਂਟਿਸ ਨੇ ਦੱਸ ਦਿੱਤਾ, ਹੋਰ ਕੰਪਨੀਜ਼ ਵੀ ਦੱਸ ਰਹੀਆਂ ਕਿ ਬਿਲੀਅਨਸ ਆਫ ਡਾਲਰ ਚ ਸਾਨੂੰ ਨੁਕਸਾਨ ਹੋ ਰਿਹਾ ਹੈਗਾ। ਕੱਲਾ ਆਟੋ ਸੈਕਟਰ ਨਹੀਂ, ਸਾਡਾ ਸਟੀਲ ਸੈਕਟਰ, ਅਲਮੋਨੀਅਮ ਦਾ ਸੈਕਟਰ, ਮੈਨੂਫੈਕਚਰਿੰਗ ਸੈਕਟਰ, ਹਰ ਸੈਕਟਰ ਦੇ ਵਿੱਚ ਸਾਨੂੰ ਜਿਹੜਾ ਉਹ ਨੁਕਸਾਨ ਹੋ ਰਿਹਾ ਹੈ, ਠੀਕ ਹੈ? ਔਰ ਸਾਡੀਆਂ ਨੌਕਰੀਆਂ ਜਾ ਰਹੀਆਂ, ਕਿਉਂਕਿ ਅਸੀਂ ਮੇਜਰ ਐਕਸਪੋਰਟ ਤਾਂ ਅਸੀਂ ਅਮਰੀਕਾ ਨੂੰ ਕਰਦੇ ਰਹੇ, ਅਸੀਂ ਬਾਕੀ ਕੰਟਰੀਜ਼ ਦੇ ਨਾਲ ਤੇ ਮਤਲਬ ਰਿਲੇਸ਼ਨਸ਼ਿਪ ਤਾਂ ਕੀ ਬਣਾਉਣੇ ਸੀਗੇ। ਪਿਛਲੇ ਤੁਸੀਂ ਦੇਖ ਲਓ, ਟਰੂਡੋ ਸਾਹਿਬ ਦੇ ਦੌਰ ਦੇ ਵਿੱਚ, ਪਿਛਲੇ 10 ਸਾਲਾਂ ਦੇ ਵਿੱਚ ਟਰੂਡੋ ਸਾਹਿਬ ਨੇ ਰਸ਼ੀਆ ਦੇ ਨਾਲ ਦੁਸ਼ਮਣੀ ਵਧ ਗਈ, ਇਰਾਨ ਦੇ ਨਾਲ ਦੁਸ਼ਮਣੀ ਹੋਰ ਵਧ ਗਈ, ਸਾਊਦੀ ਅਰੇਬੀਆ ਨਾਲ ਸਾਡੀ ਲੜਾਈ ਅਸੀਂ ਲੈ ਕੇ ਬੈਠ ਗਏ ਸੀਗੇ, ਠੀਕ ਹੈ? ਇੰਡੀਆ ਦੇ ਨਾਲ ਅਸੀਂ ਰਿਲੇਸ਼ਨਸ਼ਿਪ ਖਰਾਬ ਕਰ ਲਏ, ਚਾਈਨਾ ਨਾਲ ਅਸੀਂ ਬਹੁਤ ਜ਼ਿਆਦਾ ਰਿਲੇਸ਼ਨਸ਼ਿਪ ਖਰਾਬ ਕਰ ਲਏ, ਸੋ ਮੈਕਸੀਕੋ ਦੇ ਨਾਲ, ਸੋ ਅਸੀਂ ਕਿਸੇ ਨਾਲ ਰਿਲੇਸ਼ਨਸ਼ਿਪ ਤੇ ਬਣਾਇਆ ਹੀ ਨਹੀਂ। ਸੋ ਉਹਦੇ ਲਈ ਸਾਨੂੰ ਹੁਣ ਜ਼ਰੂਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਲੱਗੇ ਹੋਏ ਨੇ ਕੋਸ਼ਿਸ਼ ਕਰਨ, ਪਰ ਉਹ ਇੰਨੀ ਜਲਦੀ ਨਹੀਂ ਹੋਏਗਾ, ਪਰ ਕੋਸ਼ਿਸ਼ ਹੈ ਉਹਨਾਂ ਦੀ ਕਿ ਫਟਾਫਟ ਅਸੀਂ ਜਪਾਨ, ਸਾਊਥ ਕੋਰੀਆ, ਇੰਡੀਆ ਜਾਂ ਮਲੇਸ਼ੀਆ, ਹੋਰ ਕੰਟਰੀਜ਼ ਨਾਲ ਫਟਾਫਟ ਅਸੀਂ ਰਿਲੇਸ਼ਨਸ਼ਿਪ ਬਣਾਉਣੇ ਸ਼ੁਰੂ ਕਰੀਏ। ਲੇਕਿਨ ਦੇਖੋ ਇੰਨੀ ਜਲਦੀ ਹੁਣ ਟ੍ਰੇਡ ਕਿੰਨਾ ਕੁ ਡਾਇਵਰਸੀਫਾਈ ਅਸੀਂ ਕਰ ਸਕਦੇ ਹਾਂ, ਕਿਉਂਕਿ ਰਾਤੋ ਰਾਤ ਸਪਲਾਈ ਚੇਨਸ ਨੂੰ ਚੇਂਜ ਕਰਨਾ, ਟ੍ਰੇਡ ਡਾਇਵਰਸੀਫਾਈ ਕਰਨਾ ਇੰਨਾ ਵੀ ਆਸਾਨ ਨਹੀਂ ਹੋਏਗਾ, ਔਰ ਅਮਰੀਕਾ ਵਰਗੀ ਇੰਪੋਰਟੈਂਟ ਮਾਰਕੀਟ ਸਾਨੂੰ ਕਿੱਥੇ ਮਿਲੇਗੀ? ਔਰ ਫਿਰ ਅਸੀਂ ਜਿਹੜਾ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਨੂੰ ਵਧਾਉਣ ਦੀ ਗੱਲ ਕਰ ਰਹੇ ਹਾਂ, ਕੋਈ 200 billion ਦੀ ਗੱਲ ਕਰ ਰਹੇ, ਇਸ ਹਫ਼ਤੇ ਸਾਡੇ ਅਖਬਾਰ ਦੇ ਆਰਟੀਕਲ ਭੇਜਿਆ ਮੈਂਬਰ ਪਾਰਲੀਮੈਂਟ ਦੇ, ਜਿਹੜੇ ਕਿ $300 billion ਦੇ ਵੀ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਦੀ ਵੀ ਗੱਲ ਹੋ ਰਹੀ ਹੈ, ਐਗਰੀਮੈਂਟ ਵੀ ਅਸੀਂ ਸਾਈਨ ਹੁੰਦੇ ਦੇਖ ਰਹੇ ਹਾਂ। ਸੋ ਦੇਖੋ ਇਹਦੇ ਨਾਲ ਕਿੰਨਾ ਕੁ ਫਾਇਦਾ ਹੋਏਗਾ, ਬਟ ਓਵਰਆਲ ਅੱਜ ਦੀ ਡੇਟ ਦੇ ਵਿੱਚ ਨੁਕਸਾਨ ਸਾਨੂੰ ਫੌਰਨ ਹੋ ਰਿਹਾ। ਬਾਕੀ ਜਿਹੜਾ ਤੁਸੀਂ ਕਹਿ ਰਹੇ ਹੋ ਆਪਣੇ ਉਹ ਜੇਫਰੀ ਆਈਨਸਟਾਈਨ ਦੀ ਫਾਈਲਾਂ ਦੇ ਵਿੱਚ, ਉਹਦੇ ਵਿੱਚ ਦੇਖੋ ਸੱਚਾਈ ਜਿਹੜੀ ਆ ਉਹ ਥੋੜੀ ਬਹੁਤੀ ਤਾਂ ਬਾਹਰ ਆ ਰਹੀ ਹੈ, ਪਰ ਬਹੁਤ ਜ਼ਿਆਦਾ ਬਾਹਰ ਨਹੀਂ ਆ ਰਹੀ। ਹੁਣ ਉਹ ਚ ਲੇਟੈਸਟ ਡਿਵੈਲਪਮੈਂਟ ਮੈਂ ਦੱਸ ਦਿੰਦਾ ਕਿ ਫਰਾਈਡੇ ਸਵੇਰੇ ਵੀ ਅੱਜ ਸਿੱਧਾ ਰਾਸ਼ਟਰਪਤੀ ਸਾਹਿਬ ਨੂੰ ਸਿੱਧਾ ਹੀ ਪੁੱਛਿਆ ਗਿਆ ਕਿ ਜਿਹੜੀ ਜੇਫਰੀ ਆਈਨਸਟਾਈਨ ਦੀ ਜਿਹੜੀ ਫਾਰਮਰ ਗਰਲਫ੍ਰੈਂਡ ਹੈ ਉਹਦੇ ਨਾਲ ਵੀ ਰਹੀ ਹੈ ਗਲੇਨ ਮੈਕਸਵੈਲ, ਉਹਨੂੰ ਹੁਣ ਗਲੇਨ ਮੈਕਸਵੈਲ ਜਿਹੜਾ, ਕਿਉਂਕਿ ਜੇਫਰੀ ਆਈਨਸਟਾਈਨ ਦੇ ਮਾਮਲੇ ਚ ਬੜੀਆਂ ਚੀਜ਼ਾਂ ਉਹ ਦੱਸ ਸਕਦੀ ਹੈ, ਸੋ ਉਹਨੂੰ 20 ਸਾਲ ਦੀ ਉਹਨੂੰ ਸਜ਼ਾ ਹੋਈ ਹੋਈ ਹੈ। ਉਹਨਾਂ ਦੇ ਫਲੋਰੀਡਾ ਜੇਲ੍ਹ ਦੇ ਵਿੱਚ ਜਿਹੜੇ ਉਹਨਾਂ ਦੇ ਵਕੀਲ ਨੇ ਦੁਬਾਰਾ ਤੋਂ ਹੁਣ ਜਿਹੜੀ ਹੈ ਡਿਪਾਰਟਮੈਂਟ ਆਫ ਜਸਟਿਸ ਨਾਲ ਗੱਲਬਾਤ ਕਰ ਰਹੇ ਹੈ। ਹੁਣ ਪੱਤਰਕਾਰਾਂ ਨੇ ਤੇ ਅੱਜ ਰਾਸ਼ਟਰਪਤੀ ਟਰੰਪ ਤੋਂ ਅੱਜ ਸਵੇਰੇ ਵੀ ਸਿੱਧਾ ਹੀ ਸਵਾਲ ਪੁੱਛਿਆ, ਜੋ ਮੈਂ ਕੱਲ ਵੀ ਤੁਹਾਨੂੰ ਇਸ਼ਾਰਾ ਕਰ ਰਿਹਾ ਸੀ, ਕੱਲ ਤੁਹਾਨੂੰ ਮੈਂ ਕਿਹਾ ਸੀਗਾ ਨਾ, ਤੋ ਅੱਜ ਪੱਤਰਕਾਰਾਂ ਨੇ ਸਿੱਧਾ ਸਵਾਲ ਰਾਸ਼ਟਰ ਕਿਉਂਕਿ ਕੱਲ ਤੱਕ ਤਾਂ ਤੁਸੀਂ ਟਰੰਪ ਸਾਹਿਬ ਔਰ ਤੁਹਾਡੇ ਬੰਦੇ ਕਹਿੰਦੇ ਰਹੇ ਕਿ ਦੇਖੋ ਇੱਕ ਇਲੀਟ ਕਲਾਇੰਟ ਲਿਸਟ ਹੈਗੀ ਹੈ ਇਹਨਾਂ ਕੋਲ, ਜੈਫਰੀ ਆਈਨਸਟਾਈਨ ਦੀ, ਉਹਦੇ ਚ ਬੜੇ ਬੜੇ ਨਾਮ ਨੇ, ਅਸੀਂ ਉਹਦਾ ਖੁਲਾਸਾ ਕਰ ਦੇਣਾ ਹੈਗਾ ਔਰ ਜਿਹੜੀ ਇਹ ਲੀਟ ਲਿਸਟ ਹੈ ਔਰ ਅੱਛਾ ਅਸਲ ਦੇ ਵਿੱਚ ਕਹਾਣੀਆਂ ਹੋਰ ਬਾਹਰ ਆਉਣ ਲੱਗ ਪਈਆਂ। ਉਹ ਇਹ ਪੁੱਛਣ ਲੱਗ ਪਏ ਵੀ ਤੁਹਾਡਾ ਤੁਸੀਂ ਕਦੋਂ ਤੋਂ ਜਾਣਦੇ ਹੋ, ਠੀਕ ਹੈ ਨੀ। ਹੁਣ ਇੱਕ ਅੰਦਾਜ਼ੇ ਦੇ ਮੁਤਾਬਿਕ ਇਹਨਾਂ ਨੇ ਤਾਂ ਨਹੀਂ ਜਵਾਬ ਦਿੱਤਾ ਟਰੰਪ ਸਾਹਿਬ ਤੇ, ਅੱਜ ਸਵੇਰੇ ਵੀ ਯੂ ਸ਼ੁਡ ਆਸਕ ਦਿਸ ਯੂ ਸ਼ੁਡ ਆਸਕ ਦੈਟ ਕੁਸ਼ਚਨ ਡਾਇਵਰਟ ਹੀ ਕਰ ਰਹੇ ਸੀਗੇ ਉਹ, ਠੀਕ ਹੈ। ਲੇਕਿਨ ਇੱਕ ਅੰਦਾਜ਼ੇ ਦੇ ਮੁਤਾਬਿਕ 1980s ਤੋਂ ਟਰੰਪ ਸਾਹਿਬ ਔਰ ਜੈਫਰੀ ਆਈਨਸਟਾਈਨ ਆਪਸ ਚ ਇੱਕ ਦੂਸਰੇ ਨੂੰ ਜਾਣਦੇ ਨੇ, ਇਕੱਲੇ ਜਾਣਦੇ ਨਹੀਂ ਹੈ, ਮਤਲਬ ਕਿ ਦੋਸਤੀ ਵੀ ਕਹਿ ਸਕਦੇ ਇਹਨਾਂ ਦੀ ਔਰ ਆਪਸ ਚ ਇਕੱਠੇ ਪਾਰਟੀਆਂ ਅਟੈਂਡ ਕਰਨਾ। ਵੈਸੇ ਤਾਂ ਮੈਂ ਇੱਕ ਚੀਜ਼ ਹੋਰ ਦੱਸਵਾਂ ਕਿ ਹੁੰਦਾ ਕੀ ਹੈ, ਜਿੱਦਾਂ ਹੁਣ ਜੇ ਮੈਂ ਇੱਥੇ ਆਪਣੇ GTA ਦੀ ਗੱਲ ਕਰ ਲਵਾਂ, ਠੀਕ ਹੈ, ਕੈਨੇਡਾ ਦੀ ਇੱਥੇ ਦੀ ਗੱਲ ਕਰਨਾ, ਤੇ ਹੁਣ ਆਪਣੇ ਪਤਾ ਹੀ ਹੁੰਦਾ ਵੀ ਜੇ ਆਪਾਂ ਸਾਊਥ ਏਸ਼ੀਅਨ ਭਾਈਚਾਰੇ ਚ ਜਿਹੜੀਆਂ ਤੁਸੀਂ ਪਾਰਟੀ ਚ ਜਾਓ ਮੇਨ ਤੇ, ਉਹੀ 50-100-200-300 ਬੰਦਾ ਹੁੰਦਾ, ਸਾਰਾ ਇੱਕ ਦੂਸਰੇ ਨੂੰ ਜਾਣਦਾ ਹੀ ਹੁੰਦਾ ਤਕਰੀਬਨ, ਠੀਕ ਹੈ। ਜੇ ਤੁਸੀਂ ਕੈਨੇਡਾ ਲੈਵਲ ਦੀ ਗੱਲ ਕਰਨੀ ਹੈ, ਯੈਸ ਕੈਨੇਡਾ ਜਿਹੜੇ ਲੀਟ ਹੁੰਦੇ ਉਹ ਆਪਸ ਇੱਕ ਦੂਜੇ ਨੂੰ, ਸਾਰੇ ਉਹੀ ਪਾਰਟੀਆਂ ਟੋਰਾਂਟੋ ਵੈਨਕੂਵਰ ਹੋਣੀਆਂ ਨੇ, ਉਹ ਸਭ ਇੱਕ ਦੂਸਰੇ ਨੂੰ ਜਾਣਦੇ ਆ। ਇਸੇ ਤਰ੍ਹਾਂ ਇਹ ਤਾਂ ਗਲੋਬਲ ਲੈਵਲ, ਚਲੋ ਗਲੋਬਲ ਲੈਵਲ ਬਾਅਦ ਜਾਂਦਾ, ਫਰਜ਼ ਕਰ ਲਓ ਤੁਸੀਂ US ਦੀ ਕਰ ਲਓ ਵੀ ਜਿਹੜੀਆਂ ਪਾਰਟੀ ਨਿਊਯਾਰਕ, LA, ਫਲੋਰਿਡਾ ਉੱਥੇ ਕਿਤੇ ਹੋਣੀਆਂ ਨੇ, ਤੇ ਆਪਸ ਦੇ ਵਿੱਚ ਉਹ ਜਿਹੜੇ ਬੰਦੇ ਹੁੰਦੇ ਆ ਸਟਰੋਂਗ ਐਂਡ ਪਾਵਰਫੁਲ, ਇੱਕ ਦੂਸਰੇ ਨੂੰ ਜਾਣਦੇ ਹੁੰਦੇ ਆ। ਹੁਣ ਉਸ ਸਰਕਲ ਚ ਹਰ ਕੋਈ ਐਂਟਰ ਕਰਨਾ ਚਾਹੁੰਦਾ, ਉਹ ਮੈਂ ਹੁਣ ਰੇਡੀਓ ਤੇ ਟਾਈਮ ਘੱਟ ਆ, ਡਿਟੇਲ ਦੇ ਵਿੱਚ ਤੁਹਾਨੂੰ ਮੈਂ ਚੈਨਲ ਵਾਈਜ਼ ਦੇ ਉੱਤੇ ਸਾਰੀ ਦੱਸਾਂਗਾ ਕਿ ਹੁਣ ਐਗਜ਼ਾਮਪਲ ਛੋਟਾ ਜਿਸ ਤਰ੍ਹਾਂ ਦੱਸ ਦਿੰਦਾ, ਜੈਫਰੀ ਆਈਨਸਟਾਈਨ ਕਿੱਦਾਂ ਆਇਆ ਔਰ ਗਲੇਨ ਮੈਕਸਵੈਲ ਕਿੱਦਾਂ ਆਈ, ਉਹ ਸਾਰੇ ਚਾਹੁੰਦੇ ਸੀਗੇ ਕਿ ਨਿਊਯਾਰਕ ਦਾ ਜਿਹੜਾ ਉਹ ਪਾਵਰਫੁਲ ਸਰਕਟ ਆ, ਉਹ ਜਿਹੜੀ ਇਲੀਟ ਲੋਕ ਆਪਸ ਉੱਠਦੇ ਬੈਠਦੇ ਨੇ, ਤੇ ਉਹ ਚ ਹਰ ਕੋਈ ਐਂਟਰ ਕਰਨਾ ਚਾਹੁੰਦਾ, ਕੋਈ ਕਿਸੇ ਤਰੀਕੇ ਨਾਲ ਐਂਟਰ ਕਰਦਾ, ਕੋਈ ਕਿਸੇ ਤਰੀਕੇ ਨਾਲ। ਜੈਫਰੀ ਆਈਨਸਟਾਈਨ ਨੇ ਤਰੀਕਾ ਕੀ ਕੱਢਿਆ, ਜੈਫਰੀ ਆਈਨਸਟਾਈਨ ਨੇ ਕਿਹਾ ਕਿ ਜੀ ਮੈਂ ਫਾਈਨੈਂਸ਼ੀਅਲ ਐਡਵਾਈਸ ਦਿੰਦਾ ਔਰ ਦਿੰਦਾ ਕਿਹਨਾਂ ਲੋਕਾਂ ਨੂੰ, ਜਿਹਨਾਂ ਕੋਲ ਘੱਟੋ ਘੱਟ $1 billion ਹੋਵੇ। ਔਰ ਜਦੋਂ ਅਸੀਂ ਗੱਲ 80s ਦੀ ਕਰ ਰਹੇ ਹਾਂ, ਉਸ ਦੌਰ ਦੇ ਵਿੱਚ ਹਾਰਡਲੀ 100-150-200 ਬਹੁਤ ਘੱਟ ਬੰਦੇ ਸੀਗੇ ਜਿਹੜੇ ਕਿ $1 billion ਦੇ ਜਿਹਨਾਂ ਕੋਲ ਪੈਸਾ ਸੀਗਾ, ਤੇ ਜੈਫਰੀ ਆਈਨਸਟਾਈਨ ਜਿਹੜੇ ਹੈਗੇ ਆ ਉਹਨਾਂ ਨੇ ਫਿਰ ਕਿਹੜੇ ਬੰਦਿਆਂ ਨੂੰ ਪਕੜਿਆ, ਕਿੱਦਾਂ ਕਿੱਦਾਂ ਉਹਨਾਂ ਦੇ ਨਾਲ ਜੁੜੇ। ਸੋ ਚਾਹੇ ਉਹ ਵਿਕਟੋਰੀਆ ਸੀਕਰੇਟ ਦੇ ਮਾਲਕ ਨੇ, ਤੇ ਚਾਹੇ ਫਿਰ ਉਹ ਡੋਨਲਡ ਟਰੰਪ ਸਾਹਿਬ ਨੇ, ਜੈਫਰੀ ਆਈਨਸਟਾਈਨ ਔਰ ਹੋਰ ਕਿੱਦਾਂ ਗਲੇਨ ਮੈਕਸਵੈਲ ਦਾ ਜਿਹੜਾ ਫਾਦਰ, ਐਕਚੁਅਲੀ ਗਲੇਨ ਮੈਕਸਵੈਲ ਜਿਹੜੇ ਫਾਦਰ ਸੀਗੇ ਨਾ ਰਾਬਰਟ ਮੈਕਸਵੈਲ, ਰਾਬਰਟ ਮੈਕਸਵੈਲ ਦੇ ਨਾਲ ਵੀ ਇਹਨਾਂ ਦੀ, ਡੋਨਲਡ ਟਰੰਪ ਉਹਨਾਂ ਦੀ ਪਹਿਲਾਂ ਉੱਠਣੀ ਬੈਠਣੀ ਸੀਗੀ, ਬਿਕੋਜ਼ ਰਾਬਰਟ ਮੈਕਸਵੈਲ ਵਾਜ਼ ਅ ਵੈਰੀ ਬਿਗ ਮੀਡੀਆ ਟਾਈਕੂਨ, ਉਹਨਾਂ ਕੋਲ ਆਪਣੇ ਅਖਬਾਰ ਸੀਗੇ, ਹੋਰ ਬੜਾ ਕੁਛ ਸੀਗਾ ਉਹਦੇ ਕੋਲ ਰਾਬਰਟ ਮੈਕਸਵੈਲ ਕੋਲ, ਔਰ ਉਹ ਇਜ਼ਰਾਈਲ ਦੇ ਨਾਲ ਉਹਨਾਂ ਦੇ ਬੜੇ ਸਟਰੋਂਗ ਸੰਬੰਧ ਸੀਗੇ, ਐਲੀਗੇਸ਼ਨ ਇਹ ਵੀ ਲੱਗਦੇ ਨੇ ਕਿ ਸ਼ਾਇਦ ਉਹ ਇਜ਼ਰਾਈਲ ਦੇ ਕਿਤੇ ਨਾਲ ਸਪਾਈ ਏਜੰਸੀ ਮੁਸਾਦ ਦੇ ਨਾਲ ਵੀ ਉਹਨਾਂ ਦੇ ਕਨੈਕਸ਼ਨ ਸੀਗੇ, ਔਰ ਈਵਨ ਇਹ ਤੇ ਖੈਰ ਐਲੀਗੇਸ਼ਨ ਜੈਫਰੀ ਆਈਨਸਟਾਈਨ ਦੇ ਉੱਤੇ ਵੀ ਲੱਗਦੇ ਨੇ, ਕਿਉਂਕਿ ਜੈਫਰੀ ਆਈਨਸਟਾਈਨ ਜਿਹੜੇ ਆ ਜਦੋਂ US ਦੇ ਵਿੱਚ ਇਹਨਾਂ ਦੇ ਖਿਲਾਫ਼ ਬੜਾ ਕੁਛ ਹੋ ਰਿਹਾ ਸੀਗਾ ਕਾਨੂੰਨੀ ਤੌਰ ਤੇ, ਇਹਨਾਂ ਦਾ ਪਾਸਪੋਰਟ ਨੀ ਕਿਸੇ ਨੇ ਜ਼ਬਤ ਕੀਤਾ, ਆਰਾਮ ਦੇ ਨਾਲ ਜਾ ਕੇ ਇਜ਼ਰਾਈਲ ਬੈਠ ਗਏ, ਇਹਨਾਂ ਦਾ ਜੈਫਰੀ ਆਈਨਸਟਾਈਨ ਦਾ ਵਕੀਲ ਡੀਲਾਂ ਬਣਾ ਰਿਹਾ। ਸੋ ਬਹੁਤ ਕੁਛ ਹੈ ਇਹ, ਮਤਲਬ ਜੋ ਅਸਲ ਦੇ ਵਿੱਚ ਚੱਲ ਰਿਹਾ ਨਾ, ਮਤਲਬ ਜੋ ਤੁਸੀਂ ਦੇਖਦੇ ਹੋ ਪੜ੍ਹਦੇ ਹੋ, ਜੇ ਕੋਈ ਇਹਦੀ ਇੱਕ ਨੈਟਫਲਿਕਸ ਦੇ ਸੀਰੀਜ਼ ਬਣਾਉਂਦਾ ਤੇ ਲੋਕਾਂ ਨੇ ਕਹਿਣਾ ਸੀਗਾ ਜੀ ਏਦਾਂ ਥੋੜੀ ਹੋ ਸਕਦਾ, ਏਦਾਂ ਕਿੱਦਾਂ ਹੋ ਜਾਏਗਾ, ਅਮਰੀਕਾ ਹੈ ਕੋਈ ਬਨਾਨਾ ਰਿਪਬਲਿਕ ਥੋੜੀ ਹੈ, ਕੋਈ ਛੋਟੀ ਮੋਟੀ ਕੰਟਰੀ ਥੋੜੀ ਹੈ, ਤੁਸੀਂ ਅਮਰੀਕਾ ਚ ਏਦਾਂ ਕਿੱਦਾਂ ਹੋ ਸਕਦਾ, ਉਹ ਪਰ ਹੋਇਆ, ਸਭ ਕੁਛ ਸਾਹਮਣੇ ਆ ਤੁਹਾਡੇ ਜੋ ਕੁਛ ਹੋ ਰਿਹਾ। ਸੋ ਇਹ ਕਿਤੇ ਮਤਲਬ ਕਿ ਇੰਨੀ ਪਰਤਾਂ ਖੁੱਲ ਰਹੀ ਹੈ। ਬਾਕੀ ਅੱਜ ਮੈਂ ਸਵੇਰ ਦਾ ਤੁਹਾਨੂੰ ਤਾਜ਼ਾ ਰਿਪੋਰਟ ਦੱਸ ਹੀ ਦਿੱਤੀ ਹੈ ਕਿ ਹੁਣ ਗਲੇਨ ਮੈਕਸਵੈਲ ਨੂੰ ਡਿਪਾਰਟਮੈਂਟ ਆਫ ਜਸਟਿਸ ਵਾਲੇ ਮਿਲ ਰਹੇ ਨੇ। ਸੋ ਜੋ ਮੈਂ ਕੱਲ ਇਸ਼ਾਰਾ ਕੀਤਾ ਸੀ ਵੀ ਕੱਲ ਨੂੰ ਹੁਣ ਗਲੇਨ ਮੈਕਸਵੈਲ ਕੋਲ ਜੋ ਵੀ ਰਾਜ ਨੇ, 20 ਸਾਲ ਦੀ ਉਹਨੂੰ ਸਜ਼ਾ ਹੋਈ ਹੋਈ ਹੈ, ਇਹ ਸ਼ੀ ਵਿਲ ਵਾਂਟ ਕਿ ਜੀ ਮੈਨੂੰ ਕੋਈ ਵਧੀਆ ਡੀਲ ਦੇ ਦਿਓ। ਹੁਣ ਡੀਲ ਦੇ ਮੁਤਾਬਿਕ ਉਹ ਕੀ ਬੋਲੇਗੀ ਗਲੇਨ ਮੈਕਸਵੈਲ, ਕਿੰਨੇ ਕੁ ਰਾਜ ਦੱਸਦੀ ਹੈ, ਕਿਹਦੇ ਖਿਲਾਫ਼ ਗੱਲ ਨਿਕਲਦੀ ਹੈ, ਠੀਕ ਹੈ, ਪਤਾ ਨੀ। ਐਗਜ਼ਾਮਪਲ ਆਈ ਸ਼ੁਡ ਡਰਾਉ ਪੈਰਲਲ ਔਰ ਨੋਟ, ਚਲੋ ਉਦਾਂ ਹੀ ਇਹਨੂੰ ਥੋੜਾ ਆਸਾਨ ਲਫ਼ਜ਼ਾਂ ਚ ਸਮਝਣ ਲਈ ਇੰਨੀ ਕੁ ਗੱਲ ਦੱਸ ਦਿੰਦਾ, ਉਹ ਆਪਣੇ ਬਲਵੰਤ ਸਿੰਘ ਰਾਜੋਆਣਾ ਸਾਹਿਬ ਸੀਗੇ ਨਾ, ਠੀਕ ਹੈ, ਜੇਲ੍ਹ ਦੇ ਵਿੱਚ ਸੀਗੇ, ਉਧਰੋਂ ਫਾਂਸੀ ਦੀ ਸਜ਼ਾ ਹੋਈ ਹੋਈ, ਤੇ ਬਲਵੰਤ ਸਿੰਘ ਰਾਜੋਆਣਾ ਸਾਹਿਬ ਜੇਲ੍ਹ ਚ ਤੇ ਫਾਂਸੀ ਦੀ ਸਜ਼ਾ ਹੋਈ ਹੋਈ, ਤੇ ਇਧਰੋਂ ਬੰਦੇ ਜੀ ਉਹ ਸਾਡੇ ਕੌਮ ਦੇ ਹੀਰੇ ਨੇ, ਉਦਾਂ ਆ ਉਦਾਂ ਆ ਸਾਡੇ ਤਾਂ ਜੀ ਇਹ ਉਹ, ਬੜਾ ਕੁਛ ਇੱਧਰ ਚੱਕਰ ਚੱਲ ਗਿਆ, ਇੱਥੇ ਕੈਨੇਡਾ ਚ ਵੀ ਬੜਾ ਚੱਕਰ ਚੱਲ ਗਿਆ ਉਹ ਫਿਰ। ਲੇਕਿਨ ਜਿਹੜੀ ਰੂਲਿੰਗ ਪਾਰਟੀ ਸੀ, ਖਾਸ ਕਰ ਅਕਾਲੀ ਦਲ ਸੀਗਾ, ਉਹ ਆਪਣੇ ਹਿਸਾਬ ਦੇ ਨਾਲ ਉਹਨੂੰ ਪਤਾ ਸੀ ਵੀ ਲੋਕਾਂ ਨੂੰ ਕੌਮ ਦਾ ਹੀਰੇ ਜ਼ਿੰਦਾ ਸ਼ਹੀਦ ਬਲਵੰਤ ਸਿੰਘ ਰਾਜੋਆਣਾ, ਕੌਮ ਦਾ ਹੀਰਾ ਜ਼ਿੰਦਾ ਸ਼ਹੀਦ, ਏਦਾਂ ਲੋਕਾਂ ਦੇ ਜਜ਼ਬਾਤ ਉਹਨਾਂ ਨੇ ਪੂਰੇ ਹਾਈ ਕੀਤੇ ਹੋਏ ਸੀਗੇ ਅਕਾਲੀ ਦਲ ਨੇ, ਤੇ ਅੰਦਰ ਖਾਤੇ ਡੀਲ ਆਪਣੀ ਬਣਦੀ ਪਈ ਸੀਗੀ ਉਹਦੇ ਨਾਲ, ਉਹਨੇ ਬਾਹਰ ਆ ਕੇ ਚਿੱਠੀ ਜਾਰੀ ਕਰਤੀ ਵੀ ਮੈਂ ਅਕਾਲੀ ਸਦਾ ਅਕਾਲੀ ਜੀ ਇਹ, ਤੇ ਇੱਥੇ ਵੀ ਜਿਹੜਾ ਸਿਲਸਿਲਾ ਏਦਾਂ ਆ। ਉਹ ਪੱਤਰਕਾਰ ਨੇ ਅੱਜ ਸਵੇਰੇ ਪੁੱਛਿਆ ਟਰੰਪ ਸਾਹਿਬ ਨੂੰ ਕਿ ਭਾਈ ਏਦਾਂ ਤਾਂ ਨੀ ਵੀ ਤੁਸੀਂ ਆਪਣੇ ਜਿਹੜੀਆਂ ਗੱਲਾਂ ਤੁਹਾਡੇ ਹੱਕ ਚ ਏਦਾਂ ਤਾਂ ਨੀ ਇਹ ਤੂਫਾਨ ਖੜਾ ਕਰਕੇ ਡੀਲ ਤੁਸੀਂ ਬਣਾ ਲਓਗੇ ਗਲੇਨ ਮੈਕਸਵੈਲ ਦੇ ਨਾਲ 20 ਸਾਲ ਦੀ ਸਜ਼ਾ ਹੈ ਤੇ ਜਿਹੜੀਆਂ ਗੱਲਾਂ ਤੁਸੀਂ ਚਾਹੁੰਦੇ ਹੋ ਠੀਕ ਨੀ ਉਹ ਗੱਲਾਂ ਤੇ ਤੁਸੀਂ ਬਾਹਰ ਕਢਾ ਲਓ ਪਰ ਜਿਹਦੇ ਖਿਲਾਫ਼ ਜਿਹੜੀ ਗੱਲ ਤੁਹਾਡੇ ਹੱਕ ਚ ਨਹੀਂ ਜਾਂਦੀ ਉਹ ਗੱਲ ਤੁਸੀਂ ਨਾ ਕਢਾਓ ਤੇ ਟਰੰਪ ਸਾਹਿਬ ਨੇ ਵੀ ਇਹਦਾ ਜਵਾਬ ਦਿੱਤਾ ਉਹ ਕਹਿੰਦੇ ਮਤਲਬ ਠੀਕ ਹੈ ਡੀਲ ਬਣਾਉਣ ਦਾ ਬਿਲਕੁਲ ਡੀਲ ਬਣਾਉਣ ਦਾ ਹੱਕ ਹੈ ਪਰ ਡੀਲ ਕਿਹਨਾਂ ਹਾਲਾਤਾਂ ਚ ਬਣਾਈ ਜਾਂਦੀ ਹੈ ਡੀਲ ਇਹਨਾਂ ਹਾਲਾਤਾਂ ਤੇ ਬਣਾਈ ਜਾਂਦੀ ਹੈ ਕਿ ਜਦੋਂ ਤੁਸੀਂ ਡੀਲ ਇਹ ਬਣਾਉਂਦੇ ਹੋ ਤੁਸੀਂ ਕਿ ਯੈਸ ਕਿ ਜਿਹਦੇ ਨਾਲ ਕਿ ਕੋਈ ਚੀਜ਼ ਬਾਹਰ ਨਿਕਲੇ ਜਿਹੜੀ ਚੀਜ਼ ਬੰਦਾ ਵੈਸੇ ਨਾ ਦੱਸਦਾ ਹੋਵੇ ਠੀਕ ਹੈ ਪਰ ਉਹ ਡੀਲ ਇਸ ਲਈ ਨੀ ਬਣਾਈ ਜਾਂਦੀ ਕਿ ਤੁਹਾਡੇ ਹੱਥ ਚ ਚੀਜ਼ਾਂ ਨਿਕਲ ਜਾਣ ਐਨੀਵੇਜ਼ ਬਹੁਤ ਕੁਛ ਹੈ ਇਹਦੇ ਵਿੱਚ ਹੁਣ ਕਿਆ ਪੈਮ ਬੌਂਡੀ ਜਿਹੜੇ ਅਟਾਰਨੀ ਜਨਰਲ ਨੇ ਕਿਆ ਉਹਨਾਂ ਨੇ ਮਈ ਦੇ ਮਹੀਨੇ ਦੇ ਵਿੱਚ ਡੋਨਲਡ ਟਰੰਪ ਨਾਲ ਕੋਈ ਸਰਸਰੀ ਮੀਟਿੰਗ ਕਰਦਿਆਂ ਦੱਸਿਆ ਸੀਗਾ ਕਿ ਤੁਹਾਡਾ ਨਾਮ ਬੜੀ ਵਾਰ ਆ ਰਿਹਾ ਹੈਗਾ ਹਾਲਾਂਕਿ ਡੋਨਲਡ ਟਰੰਪ ਦੇ ਜਿਹੜੇ ਸਪੋਰਟਰਸ ਨੇ ਉਹਨਾਂ ਨੇ ਇਹਦੀ ਵੀ ਨਵੀਂ ਥਿਊਰੀ ਇਹ ਕਰ ਲਈ ਹੈ ਕਿ ਡੋਨਲਡ ਟਰੰਪ ਵਾਸ ਅ ਵਿਸਲ ਬਲੋਅਰ ਉਹ ਜੀ ਡੋਨਲਡ ਟਰੰਪ ਨੇ ਖੁਦ ਆ ਕੇ ਦੱਸਿਆ ਇਹਦੇ ਬਾਰੇ ਜੈਫਰੀ ਆਈਸਟਾਈਨ ਬਾਰੇ ਤੇ ਉਹਨਾਂ ਦਾ ਨਾਮ ਤੇ ਆਣਾ ਹੀ ਸੀਗਾ ਬਹੁਤ ਵਾਰ ਡੋਨਲਡ ਟਰੰਪ ਦਾ ਤੇ ਜੇ ਉਹਨਾਂ ਦਾ ਨਾਮ ਇੰਨੀ ਵਾਰ ਆ ਗਿਆ ਤੇ ਕਿਹੜੀ ਵੱਡੀ ਗੱਲ ਹੈ ਬਟ ਡੋਨਲਡ ਟਰੰਪ ਵਾਸ ਨਾਟ ਦ ਵਿਸਲ ਬਲੋਅਰ ਉਹ ਤੇ ਇੱਕ ਹੋਰ ਲੇਡੀ ਸੀਗੀ ਜਿਹਦੀ ਕਿ 14 ਸਾਲ ਦੀ ਜਿਹੜੀ ਬੱਚੀ ਸੀਗੀ ਉਹ ਸਾਰੇ ਸਿਸਟਮ ਦੇ ਵਿੱਚ ਉਲਝ ਕੇ ਰਹਿ ਗਈ ਵਿਚਾਰੇ ਇਹਨਾਂ ਦੇ ਜੈਫਰੀ ਆਈਨਸਟਾਈਨ ਔਰ ਇਹ ਪਾਰਟੀਆਂ ਦੇ ਕਿਉਂਕਿ ਇਹ ਸਭ ਨੂੰ ਪਤਾ ਹੈ ਕਿ ਜੈਫਰੀ ਆਈਨਸਟਾਈਨ ਜਿਹੜਾ ਸੀਗਾ ਉਹ ਅੰਡਰ ਏਜ ਗਰਲਸ ਜਿਹੜੀਆਂ ਸੀਗੀਆਂ ਔਰ ਅੰਡਰ ਏਜ ਗਰਲਸ ਦੂਸਰਿਆਂ ਨੂੰ ਵੀ ਭੇਜਦਾ ਸੀਗਾ ਔਰ ਖੁਦ ਵੀ ਉਹ ਇਸ ਤਰ੍ਹਾਂ ਸਾਰਾ ਉਲਟੇ ਸਿੱਧੇ ਕੰਮ ਕਰਦਾ ਸੀਗਾ ਸੋ ਉਸ ਵੇਲੇ ਤਾਂ ਕਦੇ ਟਰੰਪ ਸਾਹਿਬ ਨੇ ਉਹਨੂੰ ਬੁਰਾ ਭਲਾ ਨਹੀਂ ਕਿਹਾ ਐਸੇ ਬੰਦੇ ਨਾਲ ਰਿਲੇਸ਼ਨ ਕੌਣ ਰੱਖਦਾ ਠੀਕ ਨੀ ਔਰ ਦੂਜੀ ਗੱਲ ਇਹ ਹੈ ਕਿ ਬਿਲ ਕਲਿੰਟਨ ਦੀ ਘਰਵਾਲੀ ਨੂੰ ਵੀ ਪੁੱਛੀ ਗਈ ਹੈ ਗੱਲ ਬਿਲ ਕਲਿੰਟਨ ਬਿਲ ਗੇਟਸ ਸੋਰੀ ਬਿਲ ਗੇਟਸ ਨੂੰ ਬਿਲ ਕਲਿੰਟਨ ਦੇ ਚਲੋ ਜੋ ਸਿਵਾ ਹੀ ਸੀਗਾ ਬਿਲ ਗੇਟਸ ਦੀ ਵੀ ਵਾਈਫ ਨੂੰ ਪੁੱਛੀ ਗਈ ਮਿਲਿੰਡਾ ਗੇਟਸ ਨੂੰ ਕਿ ਤੁਸੀਂ ਇਹ ਜਿਹੜਾ ਪੁਰਾਣਾ ਇੰਟਰਵਿਊ ਉਹਨਾਂ ਦਾ ਤੁਸੀਂ ਕੱਢ ਕੇ ਦੇਖ ਲੈਣਾ ਪੁਰਾਣਾ ਇੰਟਰਵਿਊ ਸੋ ਕਿਉਂਕਿ ਜਦੋਂ ਬਿਲ ਗੇਟਸ ਦੀ ਵਾਈਫ ਮਿਲਿੰਡਾ ਗੇਟਸ ਅਲੱਗ ਹੋਈ ਹੈ ਉਦੋਂ ਗੱਲਾਂ ਤੇ ਹੋਰ ਬੜੀਆਂ ਨਿਕਲੀਆਂ ਹੁਣ ਫਿਰ ਕਿਉਂਕਿ ਕਹਾਣੀ ਇੰਨੀ ਹੈ ਲੱਭੀਆਂ ਇਹ ਉਹੀ ਮੈਂ ਕਹਿ ਰਹੀ ਰੇਡੀਓ ਚ ਟਾਈਮ ਬੜਾ ਘੱਟ ਹੁੰਦਾ ਬਿਲ ਗੇਟਸ ਦੇ ਬਾਰੇ ਉਹਨੇ ਤਾਂ ਦੱਸਿਆ ਵੀ ਇਹਦੀ ਪੁਰਾਣੀ ਗਰਲਫ੍ਰੈਂਡ ਵੀ ਹੁੰਦੀ ਸੀ ਜੀ ਇਹ ਅਰੇਂਜਮੈਂਟ ਸਾਡਾ ਇਹ ਵੀ ਵੈਸੇ ਮੈਂ ਇਹੀ ਕਹਾਂਗਾ ਵੀ ਆਈ ਡੋਂਟ ਵਾਂਟ ਟੂ ਸੇ ਐਨੀਥਿੰਗ ਨਥਿੰਗ ਇਜ਼ ਰਾਈਟ ਔਰ ਰੋਂਗ ਨਥਿੰਗ ਰਾਈਟ ਔਰ ਰੋਂਗ ਹਰੇਕ ਦਾ ਆਪਣਾ ਪਰਸਨਲ ਸੋਚ ਹੈ ਕਿਉਂਕਿ ਇੱਕ ਜਗ੍ਹਾ ਦੇ ਉੱਤੇ ਤੁਸੀਂ ਅਫਗਾਨਿਸਤਾਨ ਚਲੇ ਜਾਓ ਤੇ ਉੱਥੇ ਜੇ ਲੜਕੀ ਬੁਰਕੇ ਤੋਂ ਬਾਹਰ ਆ ਜਾਏ ਤੇ ਉਹ ਬੇਅਦਬੀ ਹੋ ਗਈ ਉਹ ਮਤਲਬ ਕਿ ਸਮਝ ਲਓ ਕਾਨੂੰਨ ਕਹਿ ਰਿਹਾ ਆਪਣਾ ਧਰਮ ਦੀ ਉਲੰਘਣਾ ਹੋ ਜਾਂਦੀ ਹੈ ਤੇ ਇੱਥੇ ਜੇ ਲੜਕੀ ਨੇ ਬੁਰਕਾ ਨਹੀਂ ਵੀ ਪਾਇਆ ਸਿੰਪਲ ਸੂਟ ਪਾਇਆ ਚੁੰਨੀ ਲਈ ਹੈ ਤੇ ਕੋਈ ਏਦਾਂ ਦੀ ਕੋਈ ਗੱਲ ਉਲੰਘਣਾ ਨਹੀਂ ਹੁੰਦੀ ਠੀਕ ਹੈ ਤੁਸੀਂ ਹੋਰ ਕਲਚਰ ਚ ਚਲੇ ਜਾਓ ਅਗਲਾ ਕਹਿੰਦਾ ਜੀ ਜੇ ਉਹਨਾਂ ਨੇ ਕੋਈ ਜੀਨਸ ਵਗੈਰਾ ਵੀ ਪਾ ਲਈਆਂ ਤਾਂ ਕੋਈ ਚੱਕਰ ਨਹੀਂ ਹੈ ਹੋਰ ਹਰੇਕ ਦਾ ਆਪਣਾ ਆਪਣਾ ਆਈ ਡੋਂਟ ਸੇ ਐਨੀਥਿੰਗ ਆਈ ਡੋਂਟ ਵਾਂਟ ਟੂ ਬੀ ਦ ਜੱਜ ਨਥਿੰਗ ਰਾਈਟ ਨਥਿੰਗ ਰੋਂਗ ਠੀਕ ਹੈ ਲੇਕਿਨ ਬਿਲ ਗੇਟਸ ਤੇ ਜਦੋਂ ਤੁਸੀਂ ਸੁਣੋ ਵੀ ਮਿਲਿੰਡਾ ਗੇਟਸ ਦਾ ਉਸ ਸਮੇਂ ਜਦੋਂ ਅਲੱਗ ਅਲੱਗ ਹੋਏ ਸੀ ਤੇ ਮੈਂ ਤੇ ਫਿਰ ਸੁਣ ਕੇ ਸਿਸਟਮ ਹੈਰਾਨ ਹੋ ਗਿਆ ਸੀ ਵੀ ਏਦਾਂ ਵੀ ਸਾਰਾ ਸਿਲਸਿਲਾ ਚੱਲਦਾ ਹੈ ਉਹਨਾਂ ਕਿਹਾ ਜੀ ਬਿਲ ਗੇਟ ਸਾਹਿਬ ਆਪਣੇ ਇੰਨਾ ਟਾਈਮ ਕੱਢ ਕੇ ਆਪਣੀ ਪੁਰਾਣੀ ਗਰਲਫ੍ਰੈਂਡ ਨੂੰ ਫਿਰ ਮਿਲਣ ਜਾਂਦੇ ਸੀ ਸਾਡਾ ਅਰੇਂਜਮੈਂਟ ਹੋਇਆ ਸੀਗਾ ਫਿਰ ਉਹ ਇਕੱਠੇ ਰਹਿੰਦੇ ਸੀ ਆਪਣੀ ਗਰਲਫ੍ਰੈਂਡ ਨਾਲ ਫਿਰ ਵਾਪਸ ਆ ਜਾਇਆ ਕਰਦੇ ਸੀ ਸੋ ਇਹ ਸਿਲਸਿਲੇ ਇਹਨਾਂ ਦੇ ਚੱਲਦੇ ਆ ਉਹ ਠੀਕ ਹੈ ਲੇਕਿਨ ਵੱਡੀ ਗੱਲ ਇਹ ਹੈ ਕਿ ਬਿਲ ਗੇਟਸ ਦੀ ਵਾਈਫ ਨੂੰ ਵੀ ਪੁੱਛਿਆ ਗਿਆ ਸੀਗਾ ਜੈਫਰੀ ਆਈਨਸਟਾਈਨ ਨੂੰ ਜੈਫਰੀ ਆਈਨਸਟਾਈਨ ਬਾਰੇ ਪਤਾ ਹੈ ਕਿ ਅੰਡਰ ਏਜ ਗਰਲਸ ਦਾ ਮਾਮਲਾ ਸਾਰਾ ਦਾ ਸਾਰਾ ਤੇ ਉਹ ਤੁਹਾਡਾ ਪਤੀ ਉਹਦੇ ਨਾਲ ਵੀ ਦੋਸਤੀ ਰੱਖਦਾ ਉਹਦੀ ਆਈਲੈਂਡ ਤੇ ਜਾਂਦਾ ਸੀ ਨਹੀਂ ਜਾਂਦਾ ਸੀ ਕੀ ਸੀਗਾ ਜਾਂ ਤੁਸੀਂ ਉਹਦੇ ਵਜ੍ਹਾ ਨਾਲ ਵੀ ਉਹ ਵੀ ਕਿਹਾ ਉਹ ਵੀ ਕਾਰਨ ਸੀ ਵੀ ਤੁਸੀਂ ਜੈਫਰੀ ਆਈਨਸਟਾਈਨ ਦੇ ਨਾਲ ਸਿਲਸਿਲਾ ਸੀਗਾ ਇਹਦਾ ਬਈ ਇਹ ਤਾਂ ਮੰਨ ਗਏ ਵੀ ਇਹ ਤਾਂ ਉਹਨੇ ਆਪ ਹੀ ਦੱਸ ਦਿੱਤਾ ਮਿਲਿੰਡਾ ਗੇਟਸ ਨੇ ਸਾਰਾ ਕੁਛ ਰਿਲੇਸ਼ਨਸ਼ਿਪ ਟੁੱਟਣ ਤੋਂ ਬਾਅਦ ਠੀਕ ਹੈ ਤੇ ਉਹ ਕਹਿੰਦੀ ਵੀ ਹੋਰ ਬੜੇ ਕਾਰਨ ਸੀਗੇ ਇਹ ਵੀ ਮਤਲਬ ਕਿ ਇਹ ਸੀਗਾ ਨੀ ਸੀਗਾ ਉਹਨੇ ਥੋੜਾ ਬਹੁਤਾ ਕਲੀਅਰ ਨਹੀਂ ਕੀਤਾ ਪਰ ਉਹਨੂੰ ਕਹਿੰਦਾ ਬਹੁਤ ਕਾਰਨ ਸੀ ਕੱਲਾ ਇੱਕ ਕਾਰਨ ਨਹੀਂ ਸੀਗਾ ਠੀਕ ਹੈ ਸੋ ਉਹਨੇ ਕਿਤੇ ਨੀ ਇਹ ਡਰਾਈ ਕੀਤਾ ਵੀ ਨਹੀਂ ਇਹ ਬਿਲ ਗੇਟਸ ਜਿਹੜਾ ਸੀ ਸੋ ਕਈਆਂ ਦੇ ਨਾਮ ਇਹਦੇ ਵਿੱਚ ਹੈਗੇ ਨੇ ਬੜੇ ਬੜੇ ਲੋਕਾਂ ਦੇ ਨਾਮ ਹੈ ਸੋ ਉਹਦੇ ਵਿੱਚ ਡੋਨਲਡ ਟਰੰਪ ਸਾਹਿਬ ਦਾ ਕੋਈ ਐਸਾ ਰੋਲ ਨਹੀਂ ਹੈ ਸਾਹਮਣੇ ਆਇਆ ਕਿ ਡੋਨਲਡ ਟਰੰਪ ਸਾਹਿਬ ਵਾਸ ਦਾ ਵਿਸਲ ਬਲੋਅਰ ਇਹਨਾਂ ਦੀ ਆਪਸੀ ਲੜਾਈ ਆ ਕਾਰਨ ਕਿ ਇੱਕ ਨੇ 35 ਮਿਲੀਅਨ ਦੀ ਆਫਰ ਪਾਈ ਤੇ ਟਰੰਪ ਸਾਹਿਬ ਨੇ 40 ਮਿਲੀਅਨ ਪਾ ਕੇ ਤੇ ਉਹ ਚੀਜ਼ ਰੀਸਟੇਟ ਦਾ ਜਿਹੜਾ ਝਗੜਾ ਸੀ ਉਹਨਾਂ ਦਾ ਔਰ ਉਹਨੂੰ ਉਹ ਵੀ ਹੈਰਾਨ ਹੋ ਗਿਆ ਵੀ ਇਹ ਕਿੱਦਾਂ ਲੈ ਗਿਆ ਜਿਹੜਾ ਉਹ ਮੈਂਸ਼ਨ ਸੀਗਾ ਉਹਦੀ ਲੜਾਈ ਦਾ ਕਾਰਨ ਮੈਨੂੰ ਦੱਸਿਆ ਜਾ ਰਿਹਾ ਐਨੀਵੇਜ਼ ਸੋ ਇਹਦੇ ਵਿੱਚ ਹੁਣ ਦੇਖੋ ਹੁਣ ਕੀ ਹੁੰਦਾ ਹੈਗਾ ਔਰ ਡੋਨਲਡ ਟਰੰਪ ਸਾਹਿਬ ਲਈ ਬਹੁਤ ਬੜਾ ਚੈਲੰਜ ਇਸ ਵੇਲੇ ਆਇਆ ਹੋਇਆ ਕਿ ਕਿਸ ਤਰ੍ਹਾਂ ਇਹ ਸਾਰਾ ਮਾਮਲਾ ਜਿਹੜਾ ਉਹ ਸੁਲਝੇਗਾ ਬਟ ਇੰਨੀ ਚੀਜ਼ ਮੈਂ ਜ਼ਰੂਰ ਦੱਸ ਦਿੰਦਾ ਕਿ ਜਿਹੜਾ ਡੋਨਲਡ ਟਰੰਪ ਸਾਹਿਬ ਖੁਦ ਵਿਸਲ ਬਲੇਅਰ ਸੀਗੇ ਇਹ ਗੱਲ ਸਹੀ ਨਹੀਂ ਹੈ ਹੁਣ ਜਿਹੜੀ ਅੱਜ ਪਿਛਲੇ ਕੁਛ ਦਿਨਾਂ ਤੋਂ ਥਿਊਰੀ ਚੱਲ ਰਹੀ ਹੈ ਉਸ ਸਮੇਂ 2005 ਦੇ ਵਿੱਚ ਪਾਮ ਬੀਚ ਪੁਲਿਸ ਡਿਪਾਰਟਮੈਂਟ ਨੇ ਇੱਕ ਇਨਵੈਸਟੀਗੇਸ਼ਨ ਖੋਲੀ ਸੀਗੀ 14 ਸਾਲ ਦੀ ਉਹ ਲੜਕੀ ਸੀਗੀ ਜਿਹਨੂੰ ਕਿ ਐਲੀਗੇਸ਼ਨ ਲਗਾਇਆ ਸੀਗਾ ਉਹਦੇ ਪੇਰੈਂਟਸ ਨੇ ਕਿ ਸਾਡੀ 14 ਸਾਲ ਦੀ ਲੜਕੀ
ਉਹਨਾਂ ਨੇ ਜਦ ਖੋਲਣੇ ਸ਼ੁਰੂ ਕੀਤੇ ਰਿਕਾਰਡ, ਉਹ ਕਹਿੰਦੇ ਇੱਥੇ ਤਾਂ ਇੱਕ ਬਹੁਤ ਵੱਡਾ ਨੈਟਵਰਕ ਹੀ ਚੱਲ ਰਿਹਾ ਤੇ ਕੁਛ ਹੋਰ ਹੀ ਆ। ਔਰ ਅੱਜ ਅਸੀਂ ਸਾਰੇ ਜਾਣਦੇ ਹਾਂ ਕਿ ਦੁਨੀਆਂ ਦਾ ਸਭ ਤੋਂ ਵੱਡਾ ਜੇ ਕਿਸੇ ਨੇ ਸੈਕਸ ਰੈਕਡ ਚਲਾਇਆ ਤੇ ਇਹ ਜੈਫਰੀ ਆਈਨਸਟਾਈਨ ਭਾਈ ਸਾਹਿਬ ਨੇ, ਔਰ ਹੁਣ ਤੇ ਇਹਨਾਂ ਦੀ ਡੈਥ ਹੋ ਗਈ ਹੈ, ਉਹ ਡੈਥ ਵੀ ਸਿਲਸਿਲਾ ਹੈ। ਔਰ ਨਾਲ ਇਹਨਾਂ ਦੀ ਜਿਹੜੀ ਗਲੇਨ ਮੈਕਸਵੈਲ ਜਿਹਨੂੰ 20 ਸਾਲ ਦੀ ਸਜ਼ਾ ਹੋਈ ਹੈ, ਇਹ ਦੋ ਜਣੇ, ਔਰ ਇਹਦੇ ਵਿੱਚ ਹਜੇ ਬਹੁਤ ਘੱਟ ਚੀਜ਼ਾਂ ਬਾਹਰ ਆਈਆਂ ਨੇ, ਹਜੇ ਤਾਂ ਪਤਾ ਨੀ ਕਿੰਨਾ ਕੁਛ ਹੈ। ਮਤਲਬ ਇਹ ਤੇ ਐਨ ਲਗਾ ਲਓ ਕਿ ਇੱਕ ਮਤਲਬ ਕਿ ਇਹਦੇ ਤੇ 5-7 ਕਿਤਾਬਾਂ ਲਿਖੀਆਂ ਜਾਣ ਤੇ ਫਿਰ ਵੀ 4 ਚੀਜ਼ਾਂ ਬੰਦਾ ਫਿਰ ਵੀ ਦੱਸਦਾ ਕਿ ਨਹੀਂ ਜੀ ਹਜੇ ਵਿੱਚ ਪੂਰੇ ਖੁਲਾਸੇ ਬਾਹਰ ਨੀ ਆਏ, ਕਿਉਂਕਿ ਇੰਨੇ ਲੋਕ ਚ ਇਨਵੋਲਵ ਨੇ। ਔਰ ਇੰਨੇ ਮਤਲਬ ਤੁਸੀਂ ਜਿੱਥੇ ਅੰਦਾਜ਼ਾ ਲਾਓ ਵੀ ਬਿਲ ਕਲਿੰਟਨ ਤੋਂ ਲੈ ਕੇ ਬਿਲ ਗੇਟਸ ਉਧਰੋਂ ਰਾਇਲ ਫੈਮਿਲੀ ਪ੍ਰਿੰਸ ਐਡਵਰਡ ਨਾਮ ਆ ਰਹੇ ਨੇ ਜੀ। ਮੈਂ ਨੀ ਬਿਲਕੁਲ ਕਹਿ ਰਿਹਾ ਕਿ ਕਿਸੇ ਨੇ ਗਲਤ ਕੀਤਾ ਜਾਂ ਸਹੀ ਕੀਤਾ, ਨੋ ਆਈ ਐਮ ਨੋਟ ਐਟ ਆਲ ਸੇਇੰਗ ਦੈਟ, ਬਿਲਕੁਲ ਨੀ ਮੈਂ ਕਹਿ ਰਿਹਾ। ਨਾਮ ਆਉਣ ਦਾ ਕੋਈ ਤਾਂ ਮਤਲਬ ਨਹੀਂ ਹੈ ਕਿ ਇਹਨਾਂ ਨੇ ਕੋਈ ਗਲਤ ਕੰਮ ਕੀਤਾ, ਪਰ ਨਾਮ ਆ ਰਹੇ ਨੇ, ਦੋਸਤੀਆਂ ਬੜਾ ਕੁਛ ਹੈ ਇੱਥੇ। ਔਰ ਜੈਫਰੀ ਆਈਨਸਟਾਈਨ ਨੂੰ ਜੇ ਸਜ਼ਾ ਹੋਈ ਹੈ ਜੇਲ੍ਹ ਦੀ, ਔਰ ਅੱਜ ਉਹਦੀ ਸਾਥੀ ਗਲੇਨ ਮੈਕਸਵੈਲ ਨੂੰ 20 ਸਾਲ ਦੀ ਸਜ਼ਾ ਹੋਈ ਹੈ, ਤੇ ਉਹ ਤੁਸੀਂ ਖੁਦ ਦੇਖੋ। ਬਾਕੀ ਜਿਹੜੇ ਸੀਲਡ ਡਾਕੂਮੈਂਟਸ ਨੇ, ਉਹ ਸੀਲ ਡਾਕੂਮੈਂਟ ਚ ਕੀ ਕੁਛ ਹੈ, ਹੁਣ ਕਹਿ ਰਹੇ ਨੇ ਜੀ ਨੈਸ਼ਨਲ ਸਿਕਿਉਰਿਟੀ ਦਾ ਮੁੱਦਾ ਹੈ, ਨੈਸ਼ਨਲ ਸਿਕਿਉਰਿਟੀ ਦਾ ਮੁੱਦਾ ਬਣਾ ਕੇ ਬੜਾ ਕੁਛ ਲੋਕਾਂ ਨੂੰ ਨਹੀਂ ਦੱਸਿਆ ਜਾਂਦਾ। ਬਾਕੀ ਇਹਨਾਂ ਦੀ ਆਪਣੀ ਜਿਹੜੀ ਅਪਰੂਵਲ ਰੇਟਿੰਗ ਹੈਗੀ ਹੈ ਉਹ ਵੀ ਘੱਟਦੀ ਚਲੀ ਜਾ ਰਹੀ, ਔਰ ਬਹੁਤ ਸਾਰੇ ਜਨਰਲ ਅਪਰੂਵਲ ਰੇਟਿੰਗ ਤਾਂ ਘੱਟ ਰਹੀ ਹੈ ਇਹਨਾਂ ਦੀ। ਗੈਲਪ ਪੋਲ ਮੈਂ ਰੈਫਰੈਂਸ ਹੀ ਦੇ ਦਿੰਦਾ, ਇਹਨਾਂ ਦੀ ਅਪਰੂਵਲ ਰੇਟਿੰਗ ਇਸ ਵੇਲੇ 37% ਹੈ ਜੀ ਗੈਲਪ ਪੋਲ ਦੇ ਮੁਤਾਬਿਕ। ਈਵਨ ਵਿਦ ਇਨ ਦਾ ਰਿਪਬਲਿਕਨ ਵੀ ਜੇ ਤੁਸੀਂ ਦੇਖੋ ਕਿ ਜਿਹੜੇ ਕਹਿੰਦੇ ਨੇ ਕਿ ਜੀ ਇਹ ਮਾਮਲਾ ਜਿਹੜਾ ਜੈਫਰੀ ਐਪਸਟੀਨ ਦਾ ਮਾਮਲਾ ਠੀਕ ਹੈਂਡਲ ਕਰ ਰਹੇ, ਗਲਤ ਹੈਂਡਲ ਕਰ ਰਹੇ, ਵਿਦ ਇਨ ਰਿਪਬਲਿਕਨ ਵੀ ਐਪਸਟੀਨ ਫਾਈਲ ਦੇ ਮਾਮਲੇ ਦੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਸਵਾਲ ਪੁੱਛ ਰਹੇ ਨੇ। ਖੈਰ ਇਹ ਮੈਂ ਜਿਸ ਤਰ੍ਹਾਂ ਕਿਹਾ ਹੈ ਕਿਤੇ ਕਿੰਨੀ ਲੰਬੀ ਚੌੜੀ ਕਹਾਣੀ ਹੈ, ਇਹ ਇੱਕ ਰੇਡੀਓ ਪ੍ਰੋਗਰਾਮ ਤੇ ਖਤਮ ਕਰਨੀ, ਇਹ ਸਿਲਸਿਲਾ ਸ਼ਾਇਦ ਨਹੀਂ ਖਤਮ ਹੋ ਸਕਦਾ। ਹਾਂਜੀ ਸੁਖਵਿੰਦਰ ਜੀ ਤੁਸੀਂ ਆਉਂਦੇ ਰਹੋ, ਫਿਰ ਹਰਪਾਲ ਜੀ ਤੁਹਾਡੀ ਕਾਲ ਵੀ ਆਉਂਦੀ ਹੈ ਲਵਾਂਗੇ। ਸੁਖਵਿੰਦਰ ਸਾਹਿਬ, ਹਰਪਾਲ ਜੀ, ਮੇਰੀ ਇੱਕ ਬੇਨਤੀ ਜ਼ਰੂਰ ਰਹੇਗੀ ਕਿ ਸਿਰਫ ਔਰ ਸਿਰਫ ਆਪਣੀ ਗੱਲ ਕਰਨੀ ਹੈ, ਕੋਈ ਵੀ ਸਾਡੇ ਕਾਲਰ ਨੂੰ ਬਿਲਕੁਲ ਇਜਾਜ਼ਤ ਨਹੀਂ ਦਿੱਤੀ ਜਾਏਗੀ ਕਿ ਜਦੋਂ ਵੀ ਉਹ ਕਿਸੇ ਨੂੰ ਕਹਿਣ ਵੀ ਅਸੀਂ ਕਿਸੇ ਕਾਲਰ ਦਾ ਜਵਾਬ ਦੇਣ ਲੱਗੇ ਹਾਂ ਐਸਾ ਕਰ ਰਹੇ ਹਾਂ, ਸੋ ਉਹ ਅਸੀਂ ਬਿਲਕੁਲ ਵੀ ਇਜਾਜ਼ਤ ਜਿਹੜੀ ਉਹ ਨਹੀਂ ਦੇਵਾਂਗੇ, ਕਿਉਂਕਿ ਪ੍ਰੋਗਰਾਮ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਹੈਗਾ। ਠੀਕ ਹੈ, ਸੋ ਮੈਂ ਇੱਥੇ ਦੱਸਵਾਂ ਕਿ ਪ੍ਰੋਗਰਾਮ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ, ਔਰ ਅਸੀਂ ਕਿਉਂਕਿ ਜਿਹੜੀ ਰਿਸਪੈਕਟਫੁਲੀ ਗੱਲ ਕਰਨਾ ਨਾ ਉਹ ਸਾਡਾ ਪਹਿਲਾ ਓਬਜੈਕਟਿਵ ਹੈ। ਠੀਕ ਹੈ, ਔਰ ਇਸੇ ਗੱਲ ਲਈ ਮੈਂ ਤੁਹਾਨੂੰ ਇਹ ਵੀ ਦੱਸਵਾਂ ਕਿ ਬਹੁਤ ਵਾਈ ਮੀਡੀਆ ਦੀ ਪਿਛਲੇ 25 ਸਾਲ ਤੋਂ, ਔਰ ਕਈ ਲੋਕ ਸਵਾਲ ਵੀ ਪੁੱਛਦੇ ਨੇ ਕਿ ਕਿੱਦਾਂ ਤੁਸੀਂ ਇਹ ਮੈਨੇਜ ਕਰਦੇ ਹੋ। ਦੇਖੋ ਜਦੋਂ ਅਸੀਂ ਸਾਡੇ ਵਿਚਾਰ, ਬਹੁਤ ਛੋਟੀ ਜਿਹੀ ਕਮਿਊਨਿਟੀ ਹੈ ਵੈਸੇ, ਕੈਨੇਡਾ ਦੀ ਪਾਪੂਲੇਸ਼ਨ ਬੜੀ ਘੱਟ ਹੈ, ਔਰ ਕੈਨੇਡਾ ਦੀ ਘੱਟ ਪਾਪੂਲੇਸ਼ਨ ਤਾਂ ਸਾਡੀ ਆਪਣੀ ਕਮਿਊਨਿਟੀ ਬੜੀ ਘੱਟ ਲਿਮਿਟਿਡ ਹੈ, ਕੋਈ ਐਸਾ ਤਾਂ ਹੈ ਨਹੀਂ ਇੱਥੇ। ਸੋ ਅਸੀਂ ਉਹੀ ਪਾਰਟੀ ਚ ਮਿਲਣਾ ਹੈ, ਉੱਥੇ ਬੈਠਣਾ, ਇਕੱਠੇ ਖਾਣਾ ਹੈ, ਸਭ ਕੁਛ ਕਰਨਾ ਹੈ। ਠੀਕ ਹੈ ਨੀ, ਇਸ ਵੀਕਐਂਡ ਵੀ ਸਾਡੇ ਭਰਾ ਅਮਰ ਸਿੰਘ ਭੁੱਲਰ ਸਾਹਿਬ ਦਾ, ਉਹਨਾਂ ਦੇ ਬੇਟੇ ਦਾ ਮੈਰਿਜ ਹੈ। ਕੱਲ ਸਾਡੇ ਕੋਰ ਅਜੀਜ਼ ਨੇ, ਸਾਰੇ ਜਾਣਦੇ ਆ ਸਮੋਸਾ ਐਂਡ ਸਵੀਟ ਫੈਕਟਰੀ, ਉਧਰੋਂ ਹਰਪਿੰਦਰ ਸਾਹਿਬ ਦਾ ਮੈਰਿਜ ਹੈ। ਸੋ ਅਸੀਂ ਸਾਰਿਆਂ ਨੇ ਮਿਲਣਾ ਜੁਲਣਾ, ਉੱਠਣਾ ਬੈਠਣਾ ਸਾਰਿਆਂ ਨੇ। ਸੋ ਬੜਾ ਜ਼ਰੂਰੀ ਹੈ ਕਿ ਅਸੀਂ ਬਹੁਤ ਰਿਸਪੈਕਟਫੁਲ ਲੈਂਗੁਏਜ ਗੱਲ ਕਰੀਏ ਹਮੇਸ਼ਾ, ਔਰ ਵਿਚਾਰਾਂ ਦੇ ਵੱਖਰੇ ਵੀ ਹੋ ਸਕਦੇ ਆ, ਪੋਲੀਟੀਕਲ ਪਾਰਟੀਜ਼ ਨਾਲ ਸਾਡੇ ਅਲਾਇੰਸਿਸ ਵੱਖਰੇ ਹੋ ਸਕਦੇ ਨੇ। ਸੋ ਮੇਰੀ ਸ਼ੁਰੂ ਤੋਂ ਇਹ ਸੋਚ ਰਹੀ ਹੈ ਕਿ ਅਸੀਂ, ਔਰ ਖਾਸ ਕਰ ਜਰਨਲਿਸਟ ਲਈ, ਮੈਨੂੰ ਜਦੋਂ ਪੁੱਛਿਆ ਜਾਂਦਾ ਹੈ ਕਿ ਜੀ ਕਿਸ ਤਰ੍ਹਾਂ ਤੁਸੀਂ ਮੈਨੇਜ ਕਰਦੇ, ਮੈਂ ਕਿਹਾ ਜੀ ਇੱਕ ਜਰਨਲਿਸਟ ਲਈ, ਕਿਉਂਕਿ ਸਾਡਾ ਧਰਮ ਹੈ ਜਰਨਲਿਜ਼ਮ, ਉਹਦੇ ਲਈ ਵੀ ਬੜਾ ਜ਼ਰੂਰੀ ਹੈ ਕਿ ਟੂ ਸਟੇ ਵੈਰੀ ਵੈਰੀ ਓਬਜੈਕਟਿਵ। ਉਹ ਪਰਸਨਲ ਲਾਈਫ ਦੇ ਵਿੱਚ ਵੀ ਬੜਾ ਉਹਨੂੰ ਓਬਜੈਕਟਿਵ ਰਹਿਣਾ ਪੈਂਦਾ, ਇਕੱਲੇ ਔਨ ਦੀ ਏਅਰ ਨਹੀਂ। ਮੈਂ ਪਰਸਨਲ ਲਾਈਫ ਕਿੱਦਾਂ ਕਹਿ ਰਿਹਾ ਕਿ ਫਰਜ਼ ਕਰ ਲਓ ਕਿ ਜੀ ਅਸੀਂ ਆਫ ਦੀ ਏਅਰ ਵੀ ਬੈਠੇ ਹਾਂ, ਬਾਹਰ ਕਿਤੇ ਵਿਚਰ ਰਹੇ ਹੋਣ, ਕਿਸੇ ਪਾਰਟੀ ਸਾਨੂੰ ਕੰਜ਼ਰਵੇਟਿਵ ਵਾਲੇ ਮਿਲ ਜਾਣ, ਜੇ ਮੇਰਾ 1% ਵੀ ਐਸਾ ਹੋਵੇ ਕਿ ਜੀ ਮੇਰਾ ਝੁਕਾਵ ਕੰਜ਼ਰਵੇਟਿਵ ਵੱਲ ਜਾਂ ਲਿਬਰਲ ਵੱਲ ਹੋਵੇ ਜਾਂ ਕਿਸੇ ਨਾਲ ਹੈ ਕਿਸੇ ਨਾਲ ਨਹੀਂ ਹੈ, ਉਹ ਫਿਰ ਜਰਨਲਿਜ਼ਮ ਚ ਵੀ ਨੁਕਸਾਨ ਕਰ ਦਿੰਦਾ। ਸੋ ਈਵਨ ਜਦੋਂ ਅਸੀਂ ਪਰਸਨਲੀ ਵੀ ਡੀਲਿੰਗ ਕਰਨੀ ਹੈ ਨਾ, ਤੇ ਉਹ ਕਿਸੇ ਦੇ ਨਾਲ ਇਹ ਅਸੀਂ ਕਿਸੇ ਨਾਲ, ਹੁਣ ਟਰੂਡੋ ਸਾਹਿਬ ਨੇ ਮੈਂ ਬੜੀ ਵਾਰ ਕਹਿ ਚੁੱਕਾ ਕਿ ਐਸ ਐਨ ਇਨਸਾਨ ਬਹੁਤ ਵਧੀਆ ਇਨਸਾਨ ਨੇ, ਹੁਣ ਜੇ ਮੈਂ ਪਰਸਨਲੀ ਐਨੀਮਿਟੀ ਲੈ ਕੇ ਬੈਠ ਜਾ ਕਿ ਟਰੂਡੋ ਸਾਹਿਬ ਬੜਾ ਖਰਾਬ ਬੰਦਾ, ਏਦਾਂ ਹੁੰਦਾ, ਜਿੱਦਾਂ ਇੱਥੇ ਟਰੂਡੋ ਸਾਹਿਬ ਨੇ ਕਿਹਾ ਹੀ ਹੈ ਕਿ ਉਹਨਾਂ ਦੇ ਲਈ ਐਫ ਵਰਡ ਦਾ ਇਸਤੇਮਾਲ ਕਰਦੇ ਆ, ਏਦਾਂ ਹੁੰਦਾ, ਫਿਰ ਉਹਨਾਂ ਨੂੰ ਬੜਾ ਬੁਰਾ ਲੱਗਦਾ। ਸੋ ਪਰਸਨਲੀ ਹਾਂ, ਉਹਨਾਂ ਦੇ ਪੋਲਿਸੀਜ਼ ਨਾਲ ਕੁਛ ਚੰਗੀਆਂ ਵੀ ਕੀਤੇ ਕੰਮ ਟਰੂਡੋ ਸਾਹਿਬ ਨੇ, ਐਸਾ ਨਹੀਂ ਸਭ ਖਰਾਬ ਹੀ ਕੀਤਾ, ਕੁਛ ਚੰਗੇ ਵੀ ਕੀਤੇ ਨੇ, ਲੇਕਿਨ ਕਈ ਚੀਜ਼ਾਂ ਠੀਕ ਨਹੀਂ ਮੈਨੇਜ ਕਰ ਸਕੇ ਜਿਹਦੇ ਨਾਲ ਕਿ ਕੈਨੇਡਾ ਨੂੰ ਕਾਫੀ ਨੁਕਸਾਨ ਵੀ ਹੋ ਗਿਆ। ਸੋ ਕਿਆ ਮਾਰਕ ਕਰਨੀ ਸਭ ਸਹੀ ਕਰਨਗੇ ਜਾਂ ਕੋਈ ਹੋਰ ਸਹੀ ਕਰੇਗਾ, ਆਉਣ ਵਾਲਾ ਟਾਈਮ ਦੱਸੇਗਾ, ਲੇਕਿਨ ਇਹ ਬੜਾ ਜ਼ਰੂਰੀ ਹੈ ਕਿ ਜਦੋਂ ਅਸੀਂ ਜਰਨਲਿਜ਼ਮ ਦੀ ਗੱਲ ਕਰਨੀ ਹੈ ਤੇ ਪਰਸਨਲ ਲੈਵਲ ਦੇ ਉੱਤੇ ਵੀ ਹਰੇਕ ਦੇ ਨਾਲ ਪਿਆਰ ਨਾਲ, ਲਵ ਐਂਡ ਰਿਸਪੈਕਟ ਜਿਹੜੇ ਹੈ ਨਾ, ਉਹ ਬਰਕਰਾਰ ਰਹਿਣੇ ਚਾਹੀਦੇ, ਔਰ ਵਾਈ ਮੀਡੀਆ ਦੇ ਤੁਹਾਡੇ ਵਿਚਾਰ ਕੋਈ ਵੀ ਨੇ, ਤੁਸੀਂ ਆ ਕੇ ਈਵਨ ਹੁਣ ਜਿਸ ਤਰ੍ਹਾਂ ਮੈਂ ਜੇ ਜ਼ਾਤੀ ਤੌਰ ਤੇ ਵੀ ਮੈਂ ਕਹਾਂ ਕਿ ਜਿਹਦੇ ਨਾਲ ਮੈਂ ਨਹੀਂ ਵੀ ਐਗਰੀ ਕਰਾਂਗਾ ਕਿ ਯਾਰ ਮੇਰੇ ਮੁਤਾਬਿਕ ਠੀਕ ਨਹੀਂ ਹੈ, ਬਿਕੋਜ਼ ਆਈ ਐਮ ਐਨ ਇੰਡੀਵਿਜੁਅਲ ਆਲਸੋ, ਆਈ ਐਮ ਨਾਟ ਜਸਟ ਅ ਜਰਨਲਿਸਟ, ਆਈ ਐਮ ਐਨ ਇੰਡੀਵਿਜੁਅਲ ਐਜ਼ ਵੈਲ। ਬਟ ਜੇ ਕੋਈ ਮੈਂ ਕਿਸੇ ਵਿਚਾਰ ਨਹੀਂ ਵੀ ਐਗਰੀ ਕਰਾਂਗਾ, ਬੰਦਾ ਕਹੇਗਾ ਜੀ ਕਿ ਅਸੀਂ ਆ ਕੇ 10 ਮਿੰਟ ਇਸ ਮੁੱਦੇ ਤੇ ਗੱਲ ਕਰਨੀ ਹੈ, ਡੂ ਹੈਟ ਡੂ ਇਟ ਵਾਈ ਨਾਟ। ਤੁਸੀਂ ਇੱਕ ਬੰਦਾ ਕਹੇਗਾ ਜੀ ਮੈਂ ਪਾਕਿਸਤਾਨ ਦੀ ਸਰਕਾਰ ਤੇ 100 ਸਵਾਲ ਪੁੱਛਣੇ, ਪੁੱਛੋ। ਇੱਕ ਬੰਦਾ ਕਹੇਗਾ ਇੰਡੀਆ ਦੀ ਗਵਰਨਮੈਂਟ ਤੇ 100 ਸਵਾਲ ਪੁੱਛਣੇ, ਪੁੱਛੋ, ਡਜ਼ਨਟ ਮੈਟਰ। ਰਿਸਪੈਕਟਫੁਲੀ ਇਹੀ ਧਰਮ ਹੈ, ਇਹੀ ਰਿਲੀਜਨ, ਜਿਹਦਾ ਕਹਿੰਦੇ ਨੀ ਕਿ ਜਰਨਲਿਜ਼ਮ, ਇਹੀ ਧਰਮ ਹੈ ਜੀ। ਸੁਖਮਿੰਦਰ ਸਾਹਿਬ ਔਰ ਹਰਪਾਲ ਜੀ, ਤੁਸੀਂ ਹਾਂਜੀ ਹਾਂਜੀ ਤੁਸੀਂ ਪਹਿਲਾਂ ਆਪਣੇ ਸਪੋਂਸਰ ਲਓ ਜੀ ਪਹਿਲਾਂ। ਬਿਲਕੁਲ
ਜੀ ਜੀ ਯੁਧਵੀਰ ਜੀ, ਥੈਂਕ ਯੂ ਸੋ ਮਚ।